आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी
बैंगलो बंगाली बोले पश्तो पठान बोले आप दी जबान च किताब लोकी छाप दी हिंदी अरबी ते तीजी फारसी रला के नाल हिंदी अरबी ते तीजी फारसी रला के नाल ए सब जा उर्दू जबान बनी जाप दी कचली जी बोली छड़ चले गए बलैत गोरे चली भी जहर तैनु अंग्रेजी सांप दी ओ बाबू जी पंजाब फिर सिख दा जबाना होर वीर जी पंजाबी बोली तेरे मां ते बाप दी होया अदरंग बैद खंग दी दवाई करे पेट दी दर्द नू करू की गोली ताप दी मादरी जबान छड गैरां दे मगर लगा एदू बद बेबकूफा केड़ी गल पाप दी ओ बाबू जी पंजाब फिर सिख दा जबाना होर बाबू जी पंजाब फिर सिख दा जबाना होर पीर जी पंजाबी बोली तेरे मां ते बाप दी ओ वीर जी पंजाबी बोली तेरे मां ते बाप दी
हरमन रेडियो 24 घंटे सत्तों दिन जी दोस्तों एक बार फिर स्वागत है जी सारे जिन्ने भी दोस्त साडे प्रोग्राम नु सुन रहे हैं सारे नु सत श्री अकाल ते थाडा इस सब सवेर सवेर दे विच स्वागत है जी ते अज वीरवार दा दिन हो गया 1480 संमत 548 ते 29 तरीक हो गई है सितंबर महीने दी 2016 दा जेड़ा साल है चल रहा है ते दोस्तो आस यही करदे आ कि थाडा टाइम जेड़ा बहुत वधिया बतीत हो रहा होना है तुसी कम्मां कारां दे विच रुझ गए होणे आ ते जेड़े दोस्त सानू वैसे ही वेले सुन रहे आ उहनां दा भी बहुत बहुत स्वागत है ते तनदेही दे नाल अज जेड़ा प्रोग्राम है सुणगे ते दोस्तो तुसी भी इस प्रोग्राम दे विच सांझ जेड़ी आ बना सकदे आ क्योंकि थाडे जेड़े सुझाव आ उह भी इस प्रोग्राम दे अहम अंग हुंदा आ ते तुसी जे चाहो तां रिक्वेस्ट एट harmanradio.com दे उत्ते जाके सानू मैसेज कर सकदे इदो इलावा तुसी जे चाहो तां टेलीग्राम दा नंबर वरत के ओदे उत्ते भी तुसी सानू मैसेज जिहड़ा आ जां कोई सुझाव आ तां तुसी सानू भेज सकदे आ ते दोस्तो जे चाहो तां तुसी गीत संगीत दे नाल भी हिस्सा पा सकदे आ तुसी कोई फरमाइश करनी चाहुंदे तां आपां जिहड़ा ओह भी सुना सकदे आ वैसे तो एक दो गीत आप सुना दी प्रोग्राम दे बेच ते दोस्तो बाकी जेड़े थाडियां फरमाइशां हुंदियां आ ओह आपां प्रोग्राम तो बाद जेड़ियां सुना दी दियां आ क्यू करके रखी दियां आ इस करके तुसी ओह भी सुन लिया करो बाद दे बेच प्रोग्राम तो बाद ते नाल दी नाल दोस्तो तुसी इस प्रोग्राम दे अद्ध तो बाद जानी कोई 9:15 बजे दे करीब आपां कॉल भी थाडियां लवांगे ते थाडे विचार जेड़े आ लाइव जाणांगे क्योंकि एक मंच आ विचारां दी सांझ आ विचारां तो विचार निकलदे आ क्योंकि जो अहीं विचार करांगे किसी गल दे उत्ते भी उहदे नाल सब तो वड्डी गल इही हुंदी आ कि साडा जिहड़ा ज्ञान आ उहदे विच वाधा हो जांदा ते इक ज्ञान दे विच वाधा जिहड़ा मनुख नूं आ बाकीआं जीवां दे नालों इक वखरा जिहड़ी वखरी होंद दवाउंदा आ इस करके अपना जिहड़ा सिखणा आ उह हमेशा ही चलदा रहिंदा कहिंदे हुंदे आ वी जिहड़ा बंदा आ जां इक बच्चा आ बचपन तों लै के जन्म तों लै के मौत तक सिखी जांदा इवन के मौत तो बाद भी कुछ ना कुछ जरूर सीख रहा हुंदा है जिवें कि कहा जांदा भी अखां जिहड़ियां आ मौत तो बाद भी कम करदियां रहिंदियां 2 घंटे हड्डियां महसूस करदियां आ हैना चमड़ी महसूस करदी आ इहो जिहा साइंटिफिक कुछ गल्लां कहियां जांदियां पर पता नहीं पर फिर भी जिहड़ा इह जरूर आ कि सीखना जिहड़ा आ उह हमेशा ही चलदा आ सीखना जिहड़ा रोज कुछ ना कुछ आपां जरूर सीखदे हुंदे आ ते साडी भी इही गल हुंदी आ कि आपां जो भी गल्लां इस प्रोग्राम दे विच करीए उहनां तों कुछ सीखण नूं मिले जिहड़ा कि साडे जीवन दे विच सहाई होवे क्योंकि ਜਿਹੜਾ ਸਾਡਾ ਜੀਵਨ ਆ ਹੁਣ ਦਾ ਜਿਹੜਾ ਆਧੁਨਿਕ ਸਾਡਾ ਯੁੱਗ ਚੱਲ ਰਿਹਾ ਜਿਸ ਯੁੱਗ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਬਿਤਾ ਰਹੇ ਹਾਂ ਉਹਦੇ ਵਿੱਚ ਸਾਡਾ ਗਿਆਨੀ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਗਿਆਨ ਦਾ ਜਿੱਦਾਂ ਜਿੱਦਾਂ ਵਾਧਾ ਹੋਵੇ ਤਾਂ ਸਾਡੀ ਲਾਈਫ ਜਿਹੜੀ ਆ ਥੋੜੀ ਜਿਹੀ ਸੌਖੀ ਜ਼ਰੂਰ ਹੁੰਦੀ ਜਾਂਦੀ ਆ ਤੇ ਨਾਲ ਦੀ ਨਾਲ ਪੂਰੇ ਦੁਨੀਆਂ ਦੇ ਵਿੱਚ ਕੀ ਚੱਲ ਰਿਹਾ ਆ ਉਹਦੇ ਬਾਰੇ ਵੀ ਜਿਹੜੀ ਸਾਂਝ ਆ ਉਹ ਬਣਾਵਾਂਗੇ ਆਪਾਂ ਆਸਟ੍ਰੇਲੀਆ ਦੀਆਂ ਨਿਊਜ਼ ਵੀ ਲਵਾਂਗੇ ਤੇ ਆਪਾਂ ਪੰਜਾਬ ਦੀਆਂ ਇੰਡੀਆ ਦੀਆਂ ਵੀ ਨਿਊਜ਼ ਜਿਹੜੀਆਂ ਆ ਕਰਾਂਗੇ ਤੇ ਨਾਲ ਦੀ ਨਾਲ ਆਪਾਂ ਸਾਂਝ ਬਣਾਵਾਂਗੇ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ ਇਸ ਗੀਤ ਤੋਂ ਬਾਅਦ ਆਪਾਂ ਗੀਤ ਸੁਣਾਂਗੇ ਪਰ ਉਸ ਤੋਂ ਪਹਿਲਾਂ ਨਰਿੰਦਰ ਸਿੰਘ ਕਪੂਰ ਹੋਣਾ ਦਾ ਇੱਕ ਵਿਚਾਰ ਜਿਹੜਾ ਸਾਡੇ ਨਾਲ ਸਾਂਝਾ ਜ਼ਰੂਰ ਕਰ ਲਵਾਂ ਉਹਨਾਂ ਨੇ ਉਦਾਹਰਨ ਦੀ ਗੱਲ ਕੀਤੀ ਹੈ ਕਿ ਉਦਾਹਰਨਾਂ ਜਿਹੜੀਆਂ ਦੇਣੀਆਂ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਮਹੱਤਵਪੂਰਨ ਹੋ ਜਾਂਦੀਆਂ ਕਈ ਵਾਰੀ ਨਰਿੰਦਰ ਸਿੰਘ ਕਪੂਰ ਹੋਣੀ ਕਹਿੰਦੇ ਆ ਵੀ ਮੇਰਾ ਤਜਰਬਾ ਹੈ ਤੁਹਾਡਾ ਵੀ ਹੋਵੇਗਾ ਕੋਈ ਗੱਲ ਸਮਝਣ ਸਮਝਾਉਣ ਲਈ ਢੁਕਵੀਂ ਉਦਾਹਰਨ ਬੜੀ ਮਦਦਗਾਰ ਸਾਬਤ ਹੁੰਦੀ ਹੈ। ਉਦਾਹਰਨ ਨਾਲ ਸਾਡੀ ਗੱਲ ਦਾ ਵਜ਼ਨ ਵੱਧਦਾ ਹੈ। ਜੀਵਨ ਵਿੱਚ ਆਪਣੀ ਗੱਲ ਦਾ ਵਜ਼ਨ ਅਤੇ ਪ੍ਰਭਾਵ ਵਧਾਉਣ ਲਈ, ਦਿਲਚਸਪੀ ਅਤੇ ਹਿੱਤ ਲਗਾਉਣ ਲਈ ਅਕਸਰ ਉਦਾਹਰਨਾਂ ਵਰਤੀਆਂ ਜਾਂਦੀਆਂ ਹਨ। ਉਦਾਹਰਨਾਂ ਕਿਸੇ ਦੀ ਮਲਕੀਅਤ ਨਹੀਂ ਹੁੰਦੀਆਂ, ਇਹਨਾਂ ਦਾ ਮਾਲਕ ਉਹ ਹੁੰਦਾ ਹੈ ਜਿਹੜਾ ਇਹਨਾਂ ਨੂੰ ਅਸਰਦਾਰ ਢੰਗ ਨਾਲ ਢੁਕਵੀਂ ਸਥਿਤੀ ਉਸਾਰ ਕੇ ਆਪਣੀ ਗੱਲਬਾਤ ਵਿੱਚ ਗੁੰਨਦਾ ਹੈ ਅਤੇ ਆਪਣੀ ਬਣਾ ਕੇ ਪਰੋਸਦਾ ਹੈ। ਤੇ ਇਸ ਗੱਲ ਦੇ ਬਾਰੇ ਤੁਸੀਂ ਵੀ ਦੋਸਤੋ ਵਿਚਾਰ ਦੇ ਸਕਦੇ ਕਿ ਉਦਾਹਰਨਾਂ ਜਿਹੜੀਆਂ ਦੇਖਣੀਆਂ ਬੜੀਆਂ ਜ਼ਰੂਰੀ ਹੋ ਜਾਂਦੀਆਂ, ਕਿਉਂਕਿ ਉਦਾਹਰਨਾਂ ਦੇ ਨਾਲ ਜਿਹੜਾ ਇੱਕ ਤਾਂ ਦੂਜੇ ਬੰਦੇ ਨੂੰ ਸਮਝਾਉਣਾ ਬੜਾ ਸੌਖਾ ਹੋ ਜਾਂਦਾ ਆ, ਹਨਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਕਹਿ ਦਈਦਾ, ਹਰ ਗੱਲ ਦੇ ਵਿੱਚ ਮੈਥ ਦੇ ਵਿੱਚ ਵੀ ਇਹੀ ਹੁੰਦਾ ਆ, ਉਦਾਹਰਨਾਂ ਦੇ ਨਾਲ ਹੀ ਸਿੱਖਣਾ ਚੱਲਦਾ। ਇਹਦੇ ਬਾਰੇ ਆਪਾਂ ਸਾਂਝ ਬਣਾਵਾਂਗੇ ਗੁਰਸੇਵਕ ਸਿੰਘ ਜੀ ਹੁਣਾਂ ਦੇ ਨਾਲ। ਪਹਿਲਾਂ ਗੀਤ ਸੁਣਦੇ ਆ ਤੇ ਫਿਰ ਤੁਹਾਡੇ ਮੈਸੇਜ ਵੀ ਲੈਂਦੇ ਆ ਤੇ ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਦਰਦ ਜੁਦਾਈਆਂ ਦੇ ਤੇ ਕੱਢ ਲੈਂਦੇ ਨੇ ਜਾਨ, ਲਾਚਿੰਗਾਰੀ ਅੱਗ ਲੱਗੇ ਅਸਮਾਨ ਤੇ ਨਿਰਜ਼ਿਆ ਕੋਹਰੇ ਕੀ ਇਸਮੇ ਸਦੀਆਂ ਬਹਿਤੀ ਹੈਂ,
ਵਾਦੀਆਂ ਦੁਧੀਆਂ ਕੋਹਰੇ ਕੀ ਇਸਮੇ ਸਦੀਆਂ ਬਹਿਤੀ ਹੈਂ, ਮਤਾ ਨਹੀਂ ਇਸ਼ਕ ਅਮਰ ਦਾ ਸਦੀਆਂ ਸਹਿਬਾ ਰਹਿੰਦੀ ਹੈ।
ਇੱਕ ਸਦੀ ਸੇ ਆਇਆ ਥਾ, ਇੱਕ ਸਦੀ ਕੋ ਜਾਨਾ ਥਾ, ਇੱਕ ਜਨੂ ਥਾ ਉਹ ਫੂਲ ਉੜਾਤਾ, ਜ਼ਮੀਂ ਜ਼ਮੀਂ ਫਲਕ ਫਲਕ ਕਹਾਂ ਕਹਾਂ ਢੂੰਡੇ ਤੁਝੇ
ਜੀ। ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਸਾਂਝ ਬਣਾਈ ਹੋਈ ਆ ਤੇ ਹੁਣ ਆਪਾਂ ਸਵਾਗਤ ਕਰਦੇ ਹਾਂ ਗੁਰਸੇਵਕ ਸਿੰਘ ਜੀ ਹੁਣਾਂ ਦਾ। ਸਤਿ ਸ੍ਰੀ ਅਕਾਲ ਗੁਰਸੇਵਕ ਸਿੰਘ ਜੀ।
ਸਤਿ ਸ੍ਰੀ ਅਕਾਲ ਦਲਜੀਤ ਸਿੰਘ ਜੀ ਤੇ ਨਾਲ ਦੀ ਨਾਲ ਆਪਣੇ ਹਰਮਨ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸ਼ੁਭ ਸਵੇਰ ਜੀ ਦਲਜੀਤ ਸਿੰਘ
ਜੀ। ਤੇ ਗੁਰਸੇਵਕ ਆਪਾਂ ਗੱਲ ਕਰਦੇ ਸੀਗੇ ਕਿ ਉਦਾਹਰਨਾਂ ਬੜੀਆਂ ਜ਼ਰੂਰੀ ਹੋ ਜਾਂਦੀਆਂ ਆ ਜੀਵਨ ਦੇ ਵਿੱਚ, ਜਿਹੜੇ ਲੋਕ ਜਿਹੜੇ ਬਹੁਤ ਵਧੀਆ ਪ੍ਰਭਾਵਸ਼ਾਲੀ ਢੰਗ ਦੇ ਬੁਲਾਰੇ ਹੋ ਜਾਂਦੇ ਆ, ਜਿਹੜੇ ਬੰਦੇ ਆਪਣੀ ਗੱਲਬਾਤ ਦੇ ਵਿੱਚ ਵਰਤ ਲੈਂਦੇ ਕਿਤੇ ਨਾ ਕਿਤੇ ਉਦਾਹਰਨ, ਜਿੱਦਾਂ ਕਿ ਹਨਾ ਪੁਰਾਣੀ ਕੋਈ ਗੱਲ ਵਿੱਚ ਵਰਤ ਲੈਂਦੇ ਆ, ਕਿਉਂਕਿ ਆਲੇ ਦੁਆਲੇ ਆਪਣੇ ਘਟਨਾਵਾਂ ਹੁੰਦੀਆਂ ਰਹਿੰਦੀਆਂ, ਖਾਸ ਤੌਰ ਤੇ ਪਿੰਡਾਂ ਦੇ ਵਿੱਚ ਬੜੇ ਕਰੈਕਟਰ ਇੱਦਾਂ ਦੇ ਹੁੰਦੇ ਆ, ਤੇ ਅੱਜ ਕੱਲ ਫੇਸਬੁੱਕ ਦਾ ਜ਼ਮਾਨਾ ਹੈਗਾ ਬਹੁਤ ਸਾਡੇ ਵੀਰ ਹੈਗੇ ਆ ਦੋਸਤ ਆ ਜਿਹੜੇ ਲਿਖਦੇ ਆ ਵੀ ਸਾਡੇ ਪਿੰਡ ਏਦਾਂ ਹੁੰਦਾ ਸੀ, ਸਾਡੇ ਪਿੰਡ ਦਾ ਬੰਦਾ ਏਦਾਂ ਕਹਿੰਦਾ ਹੁੰਦਾ ਸੀ, ਏਦਾਂ ਹੁੰਦਾ ਸੀ, ਉਹ ਜਿਹੜੀਆਂ ਉਦਾਹਰਨਾਂ ਬਣ ਜਾਂਦੀਆਂ। ਜਿੱਦਾਂ ਨਰਿੰਦਰ ਸਿੰਘ ਕਪੂਰ ਹੋਣਾ ਨੇ ਬਹੁਤ ਵਧੀਆ ਗੱਲ ਕਹੀ ਆ ਵੀ ਇਹ ਨਿੱਜੀ ਕਿਸੇ ਦੀ ਮਲਕੀਅਤ ਨੀ ਹੁੰਦੀ, ਜਿੱਥੇ ਦਾ ਲੱਗਦਾ ਨਾ ਉਦਾਹਰਨਾਂ ਦੇ ਦੇਣੀਆਂ ਚਾਹੀਦੀਆਂ ਆਪਣੀ ਜਿਹੜੀ ਗੱਲਬਾਤ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ।
ਬਿਲਕੁਲ, ਗੱਲਾਂ ਬਾਤਾਂ ਹੁੰਦੀਆਂ ਉਦਾਹਰਨਾਂ ਦੇ ਨਾਲ, ਤੁਰਤੀ ਉਹ ਗੱਲ ਅੱਗੇ ਤਾਂ ਆ, ਪਰ ਵੈਸੇ ਗੱਲ ਉਦਾਹਰਨ ਤਾਂ ਹਰ ਲੈਵਲ ਤੇ ਹੁੰਦੀ ਨਾ, ਬੱਚਿਆਂ ਦੀ ਅੱਡ ਉਦਾਹਰਨਾਂ ਹੁੰਦੀਆਂ, ਬੜਿਆਂ ਦੀ ਅੱਡ ਉਦਾਹਰਨ, ਜਿਹੜੇ ਜਿਹੜੇ ਖੇਤਰ ਚ ਅਸੀਂ ਹੁੰਦੇ ਉਹਦੀ ਉਹਦੀ ਹੁੰਦੀ ਆ। ਜਿੱਦਾਂ ਕਿ ਪਿੱਛੇ ਜਿਹੜੀ ਗੱਲ ਉਦਾਹਰਨਾਂ ਤੇ ਚੇਤੇ ਆ ਗਈ, ਜਿੱਦਾਂ ਆਪਣੇ ਏਰੀਆ ਦੇ ਵਿੱਚ
ਪਿੱਛੇ ਜੇ ਗੱਲ ਨੀ ਉਦਾਹਰਨ ਦੇਣ ਲੱਗੇ ਜਾਣੀ, ਹੁਣ ਮੈਂ ਉਦਾਹਰਨ
ਬਸ ਉਦਾਹਰਨ ਰੱਖ ਲਓ, ਗੱਲ ਦੇ ਵਿੱਚ ਉਦਾਹਰਨ ਦੇਣ ਲੱਗਾ ਮੈਂ ਤਾਂ, ਕਿਆ ਕਹਿੰਦੇ ਆਪਣੇ ਜਿਹੜੇ ਕੈਬ ਬਹੁਤ ਚਲਾਉਂਦੇ ਨਾ, ਟੈਕਸੀ ਬਹੁਤ ਚਲਾਉਂਦੇ ਇਧਰਲੇ ਮੁਲਕਾਂ ਦੇ ਵਿੱਚ ਆ ਗਏ ਨਾ, ਤਾਂ ਉਹ ਮਨ ਨੂੰ ਤਸੱਲੀ ਕਿੱਦਾਂ ਦਿੰਦੇ ਹੁੰਦੇ, ਆਪਣੇ ਆਪ ਨੂੰ ਤਸੱਲੀ ਦੇਣੀ ਹੁੰਦੀ ਉਦਾਹਰਨ ਦੇ ਨਾਲ। ਤਾਂ ਜੇ ਕਿਤੇ ਗੱਲ ਕਰ ਲਓ, ਕੰਮ ਨੀ ਕਰਦਾ ਪਿਆ ਤੂੰ 10 ਵਜੇ ਘਰੇ ਫਿਰ ਤਾਂ ਲੈ, ਕੰਮੇ ਹੈ ਨੀਗਾ ਤੇਰਾ, ਕੱਲੇ ਦਾ ਹੈ ਨੀਗਾ, ਕਹਿਣਾ ਲੈ ਦਲਜੀਤ ਦੇ ਕਿਹੜੇ ਬਣੇ ਅੱਜ, ਦਲਜੀਤ ਤੋਂ ਪੁੱਛ ਲੈ, ਉੱਥੇ ਹੈ ਨੀਗਾ ਨਾ ਦਲਜੀਤ ਦੇ ਵੀ। ਜਿਹਦੇ ਇੱਕ ਚੁਟਕਲਾ ਵੀ ਨਾ ਆਪਣੇ ਚੱਲਦਾ ਕਾਫੀ, ਅਸੀਂ ਸੋਸ਼ਲ ਮੀਡੀਆ ਤੇ ਅਖਬਾਰਾਂ ਚ ਪੜ੍ਹਿਆ ਹੋਣਾ, ਬੱਚਾ ਘਰ ਆਇਆ ਤਾਂ ਕਹਿੰਦਾ ਉਹ ਡਾਕਟਰ ਸੁਸ਼ੀਲ ਦਾ ਮੁੰਡਾ ਫੇਲ ਹੋ ਗਿਆ, ਕਨੇਸ਼ਾ ਤਾਂ ਕਹਿੰਦਾ ਉਹ ਵਕੀਲ ਦਾ ਮੁੰਡਾ ਵੀ ਫੇਲ ਹੋ ਗਿਆ, ਕਨੇਸ਼ਾ ਤਾਂ ਕਹਿੰਦਾ ਵੀ ਹੋਰ ਉਹਦਾ ਵੀ ਮੁੰਡਾ ਫੇਲ ਹੋ ਗਿਆ, ਕਨੇਸ਼ਾ ਤੂੰ ਆਪਣਾ ਸੂਰਾਂ ਦੇ ਕਿਉਂ ਦਿੱਤੀ ਜਾਂਦਾ, ਉਹਨਾਂ ਦੀ ਧਾਰਨਾ ਕਿਉਂ ਦੇਈ ਜਾਂਦਾ, ਕਹਿੰਦਾ ਮੈਂ ਕਿਹੜਾ ਟੀ ਦੀ ਦਾ ਪੁੱਤ ਮੈਂ ਵੀ ਫੇਲ ਹੋ
ਗਿਆ।
ਗੱਲਬਾਤ ਪਾਉਣ ਲਈ ਵਾਕਿਆ ਆਧਾਰਨ ਦੀ ਬਹੁਤ ਲੋੜ ਆਈ
ਜੀ, ਬਿਲਕੁਲ, ਤੇ ਬਹੁਤ ਵਧੀਆ ਗੱਲ ਇਹ ਕਹੀ ਆ। ਤੇ ਦੋਸਤੋ ਤੁਸੀਂ ਵੀ ਆਪਣੀ ਗੱਲਬਾਤ ਜਿਹੜੀ ਪ੍ਰਭਾਵਸ਼ਾਲੀ ਬਣਾ ਸਕਦੇ ਆ, ਜਦੋਂ ਤੁਸੀਂ ਇਦਾਂ ਦੇ ਗੱਲਾਂ ਜਿਹੜੀਆਂ ਸੁਣੀਆਂ ਸੁਣਾਈਆਂ ਹੁੰਦੀਆਂ ਕਿਤੇ ਵੀ, ਜਾਣੀ ਧੱਕੇ ਨਾਲ ਹੀ ਠੋਕ ਦਿਆ ਕਰੋ, ਉਹਦੇ ਨਾਲ ਵਧੀਆ ਬਣ ਜਾਂਦੀ ਆ। ਤੇ ਖੈਰ ਗੁਰਸੇਵ ਸਿੰਘ ਜੀ, ਆਪਾਂ ਥੋੜੀ ਜਿਹਾ ਸਿਹਤ ਦੇ ਮੁਤਲਕ ਗੱਲ ਕਰ ਲਈਏ, ਤੇ ਅੱਜ ਆਪਾਂ ਗੱਲ ਕਰਦੇ ਆ ਤੁਲਸੀ ਦੀ। ਵੈਸੇ ਮੈਨੂੰ ਚਾਹ ਸਾਹਿਬ ਦੀ ਗੱਲ ਚੇਤੇ ਆ ਜਾਂਦੀ ਆ, ਪਿਛਲੀ ਵਾਰ ਉਹਨਾਂ ਨੇ ਕਿਹਾ ਸੀ ਵੀ ਨਿੰਮ ਦਾ ਤੁਸੀਂ ਕਹਿ ਤਾ ਦਿੰਦੇ ਵੀ ਜ਼ਿਆਦਾ ਮਾਤਰਾ ਚ ਨਿੰਮ ਲੈਣ ਦੇ ਨਾਲ ਹਸਪਤਾਲ ਜਾਣਾ ਪੈ ਗਿਆ ਸੀ ਉਹਨਾਂ ਨੂੰ।
ਨਹੀਂ, ਮਾਤਰਾ ਦੀ ਬਹੁਤ ਜਰੂਰੀ ਆ ਨਾ, ਉਹ ਆਪ ਵੀ ਥੋੜਾ ਸਰਚ ਕਰਕੇ ਯੂਜ ਕਰਨਾ ਉਹਨੂੰ, ਕੋਈ ਨੀ ਚੱਕ ਕੇ ਲਾ ਲੈਣਾ। ਹਾਂਜੀ
ਜੀ, ਵੈਸੇ ਜਿੱਦਾਂ ਆਪਾਂ ਤੁਲਸੀ ਦੀ ਗੱਲ ਆਪਾਂ ਕਰਦੇ ਆ, 3-4 ਪੱਤੀਆਂ ਹੀ ਆਪਾਂ ਚਾਹ ਦੇ ਕੱਪ ਵਿੱਚ ਪਾਉਂਦੇ ਹੁੰਦੇ ਆ ਹਨਾ, ਤੇ ਇਸ ਕਰਕੇ ਦੋਸਤੋ ਪੱਤੀਆਂ ਦੀ ਆਪਾਂ ਗੱਲ ਕਰਨੀ, 3-4 ਪੱਤੀਆਂ ਤੁਸੀਂ ਸਵਾਦ ਦੇ ਅਨੁਸਾਰ ਤੁਸੀਂ ਪਾ ਲਓ। ਇੱਦਾਂ ਨਹੀਂ ਹੁੰਦਾ ਕਿ ਜ਼ਿਆਦਾ ਕਿਸੇ ਵੀ ਚੀਜ਼ ਦੀ ਜਿਹੜੀ ਜ਼ਿਆਦਾ ਮਾਤਰਾ ਹੈ ਉਹ ਸਾਨੂੰ ਨੁਕਸਾਨ ਕਰਦੀ ਆ। ਰੋਟੀ ਹੈ, ਤੁਸੀਂ ਇੱਕ ਬੁਰਕੀ ਵੀ ਜ਼ਿਆਦਾ ਖਾ ਲਓ, ਜਿੰਨੀ ਤੁਹਾਡੀ ਭੁੱਖ ਆ ਉਹਦੇ ਨਾਲ ਇੱਕ ਬੁਰਕੀ ਜ਼ਿਆਦਾ ਖਾ ਲਓ, ਉਹ ਵੀ ਤੁਹਾਨੂੰ ਨੁਕਸਾਨ ਕਰਦੀ ਆ। ਪਾਣੀ ਹੈ, ਜ਼ਿਆਦਾ ਪੀ ਲਓ ਆਪਣੀ ਤੇਹ ਦੇ ਨਾਲੋਂ, ਹੈ ਨਾ, ਪਾਣੀ ਤਾਂ ਚਲੋ ਘੱਟ ਆ ਥੋੜੇ, ਪਰ ਫਿਰ ਵੀ ਜ਼ਿਆਦਾ ਜੇ ਪੀ ਲਿਆ ਜਾਵੇ ਉਹ ਵੀ ਨੁਕਸਾਨ ਕਰਦਾ। ਕਿਸੇ ਵੀ ਚੀਜ਼ ਦਾ ਜਦੋਂ ਤੁਸੀਂ ਜ਼ਿਆਦਾ ਸੇਵਨ ਕਰ ਲੈਂਦੇ ਆ ਤਾਂ ਉਹ ਨੁਕਸਾਨ ਕਰਦਾ ਆ, ਪਰ ਜਿਹੜੀ ਤੁਲਸੀ ਆ ਇਹ ਬਹੁਤ ਵਧੀਆ ਇੱਕ ਚੀਜ਼ ਆ। ਜਿਵੇਂ ਕਿ ਪਹਿਲਾਂ ਪੂਜਾ ਕੀਤੀ ਜਾਂਦੀ ਸੀ ਘਰ ਦੇ ਘਰਾਂ ਦੇ ਵਿੱਚ, ਗੁਰਸੇਵ ਸਿੰਘ ਜੀ ਤੁਹਾਨੂੰ ਯਾਦ ਹੋਣਾ ਆ ਵੀ ਪਾਣੀ ਦਿੰਦੇ ਹੁੰਦੇ ਸੀਗੇ, ਹੈ ਨਾ, ਪੁਰਾਣੇ ਜ਼ਮਾਨਿਆਂ ਦੇ ਵਿੱਚ ਜਿਹੜੀ ਇੱਕ ਪਰੰਪਰਾ ਵੀ ਰਹੀ ਆ ਵੀ ਸਵੇਰ ਨੂੰ ਜਿਹੜਾ ਆ ਸੂਰਜ ਦੇਖ ਕੇ ਤੇ ਬਾਅਦ ਦੇ ਵਿੱਚ ਤੁਲਸੀ ਨੂੰ ਪਾਣੀ ਦੇ ਦਿੰਦੇ ਸੀ
ਜੀ। ਐਕਚੁਲੀ ਮੈਨੂੰ ਤਾਂ ਜ਼ਿਆਦਾ, ਸਾਡੇ ਘਰ ਦੇ ਸਾਹਮਣੇ ਕ੍ਰਿਸ਼ਨ ਮੰਦਿਰ ਆ ਤਾਂ ਉਹਦੇ ਵਿਚਾਲੇ ਲੱਗਾ ਹੁੰਦਾ ਸੀਗਾ ਤੁਲਸੀ ਦਾ ਬੂਟਾ, ਤਾਂ ਉਹ ਮੈਂ ਦ੍ਰਿਸ਼ ਹਜੇ ਯਾਦ ਆ ਮੈਨੂੰ ਕਿ ਛੋਟੇ ਹੁੰਦੇ ਦੇਖਦੇ ਹੁੰਦੇ ਸਕੂਲ ਜਾਣ ਤੋਂ ਪਹਿਲਾਂ ਤਾਂ ਉਦੋਂ ਲੋਕ ਦਿੰਦੇ ਹੁੰਦੇ ਸੀ, ਪਾਣੀ ਦਿੰਦੇ ਹੁੰਦੇ ਤੁਲਸੀ ਨੂੰ, ਜੇ ਧੁੱਪ ਚੜ੍ਹਦੀ ਨਾ ਸਵੇਰੇ ਸਵੇਰੇ ਤਾਂ।
ਹਾਂਜੀ, ਤੇ ਚਲੋ ਵੈਸੇ ਮੈਨੂੰ ਪਤਾ ਨੀ ਵੀ ਧਾਰਮਿਕ ਇਹਦੇ ਮਗਰ ਕਾਰਨ ਕੀ ਆ, ਪਰ ਇਹ ਆ ਕਿ ਇਸ ਬੂਟੇ ਨੂੰ ਥੋੜੀ ਜਿਹਾ ਪਾਣੀ ਜ਼ਿਆਦਾ ਵੀ ਨੀ ਚਾਹੀਦਾ ਹੁੰਦਾ, ਪਰ ਜਿੱਦਾਂ ਨਾ ਇਹਦੇ ਉੱਤੇ ਪਾਣੀ ਛਿੜਕਾ ਜਾ ਕੀਤਾ ਜਾਵੇ ਸਵੇਰ ਨੂੰ, ਥੋੜੀ ਜਿਹਾ ਸਿੱਲ ਜੇ ਹੋ ਜਾਵੇ ਤਾਂ ਇਹ ਹਰਾ ਰਹਿੰਦਾ ਆ, ਉਨੇ ਪੱਤੇ ਇਹਦੇ ਜ਼ਿਆਦਾ ਵਧੀਆ ਨਿਕਲਦੇ ਰਹਿੰਦੇ ਆ ਅੱਗੇ ਤੋਂ ਅੱਗੇ, ਪਾਣੀ ਦੀ ਬਹੁਤ ਇਹਨੂੰ ਜ਼ਰੂਰਤ ਰਹਿੰਦੀ ਆ, ਥੋੜਾ ਬਹੁਤਾ ਜਾਣੀ ਪਾਣੀ ਰੋਜ਼ ਪੈਂਦਾ ਰਹੇ ਸਵੇਰੇ ਸਵੇਰੇ, ਬਹੁਤ ਵਧੀਆ ਇਹ ਬੂਟਾ ਜਿਹੜਾ ਰਹਿੰਦਾ ਆ, ਤੇ ਇਸ ਕਰਕੇ ਸ਼ਾਇਦ ਇਹਨੂੰ ਧਰਮ ਦੇ ਵਿੱਚ ਕਾਫੀ ਮਹੱਤਵਪੂਰਨ ਥਾਂ ਦਿੱਤੀ ਇਸ ਬੂਟੇ ਨੂੰ, ਕਿਉਂਕਿ ਇਹ ਜਿਹੜਾ ਬੂਟਾ ਆ ਤੁਸੀਂ ਜੇ ਸਰਦੀ ਜ਼ੁਕਾਮ ਹੋ ਜਾਂਦਾ, ਆਮ ਜੀ ਇਹ ਬਿਮਾਰੀ ਆ ਸਰਦੀ ਜ਼ੁਕਾਮ, ਹਨਾ, ਫਲੂ ਹੋ ਜਾਣਾ, ਤੇ ਤੁਲਸੀ ਦੀਆਂ ਪੱਤੀਆਂ ਜੇ ਤੁਸੀਂ ਚਾਹ ਵਿੱਚ ਉਬਾਲ ਕੇ ਪੀਂਦੇ ਤੇ ਨਾ ਬਹੁਤ ਰਾਹਤ ਮਿਲਦੀ ਆ। ਜੇ ਇਹਦਾ ਤੁਲਸੀ ਦਾ ਜੇ ਅਰਕ ਤੁਸੀਂ ਲੈਂਦੇ ਆ, ਤੇਜ਼ ਬੁਖਾਰ ਜੇ ਹੈਗਾ ਤੁਹਾਨੂੰ ਉਹਦੇ ਵਿੱਚ ਵੀ ਘਟਾਉਣ ਵਿੱਚ ਮਦਦ ਕਰਦਾ। ਈਵਨ ਕਿ ਗੁਰਸੇਵ ਸਿੰਘ ਜੀ ਜਿੰਨੀਆਂ ਵੀ ਆਪਣੀਆਂ ਆਹ ਖੰਘ ਦੀਆਂ ਦਵਾਈਆਂ ਆਉਂਦੀਆਂ ਆ, ਰੇਸ਼ਾ ਦੀਆਂ ਦਵਾਈਆਂ ਆਉਂਦੀਆਂ ਆ, ਉਹਨਾਂ ਸਾਰੀਆਂ ਦੇ ਵਿੱਚ ਤੁਲਸੀ ਜਿਹੜੀ ਆ ਪਾਈ ਜਾਂਦੀ ਆ, ਤੇ ਇਸ ਕਰਕੇ ਤੁਸੀਂ ਦੇਖ ਲਓ ਵੀ ਕਿੰਨੀ ਵਧੀਆ ਇਹ ਚੀਜ਼ ਹੈਗੀ ਆ, ਤੇ ਚਾਹ ਦੇ ਵਿੱਚ ਤਾਂ ਬਹੁਤ ਵਧੀਆ ਆ, ਰੇਸ਼ਾ ਵਗੈਰਾ ਲਈ ਬਹੁਤ ਵਧੀਆ ਆ
ਜੀ। ਵੈਸੇ ਜਿੱਥੇ ਤੁਸੀਂ ਸਟਾਰਟਿੰਗ ਕੀਤੀ ਸੀ ਧਾਰਮਿਕ ਪੱਖ, ਸ਼ਾਇਦ ਆਹੀ ਕਾਰਨ ਹੁੰਦਾ ਜਦੋਂ ਸਾਨੂੰ ਕਿਸੇ ਚੀਜ਼ ਤੋਂ ਫਾਇਦਾ ਹੁੰਦਾ ਸਿਹਤ ਲਈ ਵਧੀਆ ਹੁੰਦੇ ਤਾਂ ਸ਼ਾਇਦ ਅਸੀਂ ਰਿਸਪੈਕਟ ਵੀ ਉਹਦੀ ਤਾਂ ਹੀ ਕਰਦੇ ਹਾਂ ਨਾ, ਤੇ ਕਾਰਨ ਵੀ ਆਹੀ ਹੋਣਾ ਉਹਦਾ ਪਾਣੀ ਦੇਣ ਦਾ ਜਾਂ ਉਹਦਾ ਸੰਭਾਲ ਰੱਖਣ ਦਾ ਤੁਲਸੀ ਦੇ ਬੂਟੇ ਦਾ।
ਹਾਂਜੀ ਜੀ, ਤੇ ਖਾਸ ਤੌਰ ਤੇ ਜਿਹੜੇ ਬੱਚਿਆਂ ਦੇ ਵਿੱਚ, ਜੇ ਬੱਚਿਆਂ ਨੂੰ ਤੁਸੀਂ 3-4 ਪੱਤੀਆਂ ਤੁਸੀਂ ਦਿੰਦੇ ਆ ਉਹਨਾਂ ਨੂੰ, ਤਾਂ ਉਹਨਾਂ ਨੂੰ ਬੁਖਾਰ, ਖਾਂਸੀ ਤੇ ਉਲਟੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਆ ਬਹੁਤ ਜ਼ਿਆਦਾ ਫਾਇਦੇਮੰਦ ਇਹ ਪੱਤੀਆਂ ਰਹਿੰਦੀਆਂ ਆ, ਤੇ ਸਾਹ ਸੰਬੰਧੀ ਜਿਹੜੇ ਰੋਗ ਆ ਉਹਨਾਂ ਦੇ ਵਿੱਚ ਤਾਂ ਇਹ ਤੁਲਸੀ ਰਾਮਬਾਣ ਹੈਗੀ ਆ, ਇਹਨਾਂ ਨੂੰ ਥੋੜਾ ਥੋੜਾ ਕਰਕੇ ਜੇ ਮਿਲਾ ਕੇ ਤੁਸੀਂ ਇਹਨਾਂ ਨੂੰ ਲਓ, ਇਹਦਾ ਜਾਣੀ ਕਾੜਾ ਬਣਾ ਕੇ ਜੇ ਤੁਸੀਂ ਪੀਓ ਤਾਂ ਇਹਦੇ ਨਾਲ ਰੇਸ਼ਾ ਤੇ ਸਰਦੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਰਾਹਤ ਜਿਹੜੀ ਆ ਮਿਲਦੀ ਆ। ਈਵਨ ਕਿ ਜੇ ਗੁਰਦੇ ਦੀ ਪੱਥਰੀ ਵੀ ਹੈਗੀ ਆ ਉਹਦੇ ਉਦੋਂ ਵੀ ਇਹ ਸ਼ਹਿਦ ਦੇ ਵਿੱਚ ਜੇ ਤੁਸੀਂ ਤੁਲਸੀ ਦਾ ਅਰਕ ਮਿਲਾ ਕੇ ਰੋਜ਼ਾਨਾ ਪੀਂਦੇ ਆ, ਫਿਰ ਮੈਂ ਕਹਿ ਦੇਣਾ ਆ ਵੀ ਜ਼ਿਆਦਾ ਨਹੀਂ ਸਿਰਫ ਥੋੜਾ ਜਿਹਾ ਜਾਣੀ ਜਿੱਦਾਂ ਕਹਿ ਲਓ ਹਲਕਾ ਜਿਹਾ ਜਾਣੀ ਚਮਚ ਰੱਖ ਲਓ ਹਨਾ, ਤੇ ਬਹੁਤ ਜ਼ਿਆਦਾ ਨਹੀਂ, ਤੇ ਫਿਰ ਗੁਰਦੇ ਦੀ ਪੱਥਰੀ ਵੀ ਠੀਕ ਕਰਨ ਦੇ ਵਿੱਚ ਕਾਫੀ ਮਦਦ ਜਿਹੜੀ ਆ ਮਿਲਦੀ ਆ।
ਬਾਕੀ ਡਾਕਟਰ ਤੋਂ ਵੀ ਕੰਸਲਟ ਕਰ ਲਿਓ ਇਸ ਮਾਮਲੇ ਦੇ ਵਿੱਚ,
ਗੁਰਦੇ ਦੀ ਪੱਥਰੀ
ਰੈਫਰੈਂਸ ਧਾਰਨਾ ਦੇ ਦਿਓ ਕਿ ਦਲਜੀਤ ਸਿੰਘ ਕਹਿ ਰਿਹਾ ਸੀ
ਜੀ ਬਿਲਕੁਲ। ਤੇ ਵੈਸੇ ਵੀ ਗੁਰਸੇਵ ਸਿੰਘ ਜੀ ਇੱਦਾਂ ਹੁੰਦੀ ਹੈ ਨਾ ਵੀ ਡਾਕਟਰ ਦਵਾਈ ਸਹੀ ਦਿੰਦਾ ਹੁੰਦਾ ਤੇ ਉਹਨੂੰ ਜਦੋਂ ਉਹ ਦੱਸਦਾ ਵੀ ਇੰਨੀ ਇੰਨੀ ਮਾਤਰਾ ਜਿਹੜੀ ਲੈਣੀ ਆ ਉਹ ਬਹੁਤ ਇੰਪੋਰਟੈਂਟ ਹੁੰਦੀ ਆ। ਇਸ ਕਰਕੇ ਪਿਛਲੀ ਵਾਰ ਤਾਂ ਚਾਹਲ ਸਾਹਿਬ ਨੇ ਜਦੋਂ ਆਪਾਂ ਨੂੰ ਦੱਸਿਆ ਤਾਂ ਮੈਂ ਤਾਂ ਡਰੇ ਹੀ ਗਿਆ, ਮੈਂ ਕਿਹਾ ਗੱਲ ਉਦਾਂ ਸਹੀ ਆ ਉਹਨਾਂ ਦੀ ਵੀ ਮਾਤਰਾ ਦੱਸਣੀ ਬੜੀ ਜ਼ਰੂਰੀ ਆ ਕਿਸੇ ਵੀ ਚੀਜ਼ ਦੇ ਵਿੱਚ। ਇਸ ਕਰਕੇ ਤੁਸੀਂ 3-4 ਪੱਤੀਆਂ ਦੋਸਤੋ ਲਿਓ ਤੇ ਬਾਕੀ ਪਤਾ ਹੀ ਆ ਤੁਹਾਨੂੰ ਵੀ ਹਨਾ। ਤੇ ਨਾਲ ਨਾਲ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਗੁਰਬਾਣੀ ਦੇ ਨਾਲ ਆਪਣੇ ਨਾਲ ਸਾਂਝ ਬਣਾਈ ਆ ਤੇ ਉਹਨਾਂ ਨੇ ਭੇਜਿਆ ਬਈ ਲੰਕਾ ਸਾਹ ਕੋਟ ਸਮੁੰਦ ਸੀ ਖਾਈ ਤੇ ਰਾਵਣ ਕਰ ਖਬਰ ਨਾ ਪਾਈ। ਇਹਦਾ ਅਰਥ ਹੈਗਾ ਆ ਜਿਸ ਰਾਵਣ ਦਾ ਲੰਕਾ ਵਰਗਾ ਕਿਲਾ ਸੀ ਤੇ ਸਮੁੰਦਰ ਵਰਗੀ ਉਸ ਕਿਲੇ ਦੀ ਰਾਖੀ ਲਈ ਖਾਈ ਸੀ ਉਸ ਰਾਵਣ ਦੇ ਘਰ ਦਾ ਅੱਜ ਨਿਸ਼ਾਨ ਨਹੀਂ ਮਿਲਦਾ ਜੀ। ਕੀ ਕਹਿਣਾ ਚਾਹੁੰਦੇ ਆ ਗੁਰਸੇਵ ਸਿੰਘ ਜੀ?
ਇੱਥੋਂ
ਬਦਲਾ ਜਿਹੜਾ ਆ ਹਮੇਸ਼ਾ ਜਿਹੜਾ ਆ ਰਹਿੰਦਾ ਆ, ਇੱਥੇ ਤਾਂ ਸਾਰਿਆਂ ਨੂੰ ਜਾਣਾ ਹੀ ਪਿਆ ਹਨਾ। ਤੇ ਰਾਵਣ ਆਏ ਸੀ ਭਾਵੇਂ ਉਹਦਾ ਏਡਾ ਵੱਡਾ ਲੰਕਾ ਵਰਗਾ ਕਿਲਾ ਵੀ ਬਣਿਆ ਹੋਇਆ ਸੀਗਾ ਹਨਾ, ਤੇ ਸਮੁੰਦਰ ਵਰਗੀ ਜਿਹੜੀ ਖਾਈ ਕਿਲੇ ਦੀ ਰੱਖ ਲਈ ਉਹਦਾ ਵੀ ਅੱਜ ਨਿਸ਼ਾਨ ਨੀ ਮਿਲਦਾ। ਜਾਣੀ ਕਹਿਣ ਦਾ ਮਤਲਬ ਕਿ ਕੁਛ ਵੀ ਚੀਜ਼ ਇੱਥੇ ਸਦੀਵੀ ਨੀ ਹੈਗੀ। ਬਹੁਤ ਬਹੁਤ ਧੰਨਵਾਦ ਦਲਜੀਤ ਸਿੰਘ ਜੀ। ਕੁਲਵੰਤ ਸਿੰਘ ਬੈਂਸ ਸਾਹਿਬ ਆਪਣੇ ਨਾਲ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਡਾ ਵੀ ਸਵਾਗਤ ਹੈ ਕੁਲਵੰਤ ਸਿੰਘ ਬੈਂਸ ਸਾਹਿਬ। ਤੇ ਅੱਗੇ ਆਪਣੇ ਨਾਲ ਜਸਵਿੰਦਰ ਸਿੰਘ ਜੀ ਵੀ ਜੁੜੇ ਆ, ਤੇ ਜਸਵਿੰਦਰ ਸਿੰਘ ਜੀ ਹੁਣਾਂ ਨੇ ਵੀ ਆਪਣੇ ਨਾਲ ਸਾਂਝ ਬਣਾਈ ਆ ਆਪਣੇ ਵਿਚਾਰ ਦੀ। ਉਹ ਕਹਿੰਦੇ ਵੀ ਭਾਰਤ ਵਿੱਚ ਅੰਗਰੇਜ਼ਾਂ ਦਾ ਰਾਜ ਕਿਉਂ ਹਰਮਨ ਪਿਆਰਾ ਹੋਇਆ ਹੈ? ਭਾਰਤ ਨੂੰ ਕੇਵਲ ਅੰਗਰੇਜ਼ਾਂ ਨੇ ਹੀ ਗੁਲਾਮ ਨਹੀਂ ਬਣਾਇਆ, ਭਾਰਤ ਹਜ਼ਾਰਾਂ ਸਾਲਾਂ ਤੋਂ ਗੁਲਾਮ ਚੱਲਿਆ ਰਿਹਾ ਹੈ। ਅੰਗਰੇਜ਼ਾਂ ਤੋਂ ਪਹਿਲਾਂ ਜਿਹੜੇ ਆਏ ਉਹਨਾਂ ਨੇ ਹਕੂਮਤ ਕੀਤੀ, ਅੰਗਰੇਜ਼ਾਂ ਨੇ ਰਾਜ ਕੀਤਾ, ਪਹਿਲੇ ਹਾਕਮ ਬਗਾਵਤਾਂ ਦਬਾਉਂਦੇ ਅਤੇ ਇਲਾਕੇ ਮਲਦੇ ਰਹੇ। ਅੰਗਰੇਜ਼ਾਂ ਨੇ ਭਾਰਤ ਨੂੰ ਰਾਜਨੀਤਿਕ, ਆਰਥਿਕ, ਸਭਿਆਚਾਰਕ ਪੱਖੋਂ ਨਵੀਂ ਤਰਤੀਬ ਦਿੱਤੀ। ਅੰਗਰੇਜ਼ਾਂ ਨੇ ਪਹਿਲੀ ਤਰੀਕ ਨੂੰ ਤਨਖਾਹ ਦੇਣ ਦਾ ਰਿਵਾਜ ਪਾਇਆ, ਜਿਸ ਨਾਲ ਭਾਂਤ ਭਾਂਤ ਦੇਸੀ ਮਹੀਨਿਆਂ ਦੀ ਥਾਂ ਅੰਗਰੇਜ਼ੀ ਮਹੀਨੇ ਦਾ ਮਹੱਤਵ ਵਧਿਆ ਤੇ ਜਨਵਰੀ ਫਰਵਰੀ ਵਾਲਾ ਕੈਲੰਡਰ ਹਰਮਨ ਪਿਆਰਾ ਹੋਇਆ। ਰਿਆਸਤੀ ਰਾਜੇ ਤਨਖਾਹਾਂ ਦੇ ਵਾਅਦੇ ਹੀ ਕਰਦੇ ਸਨ, ਅੰਗਰੇਜ਼ ਤਨਖਾਹ ਦਿੰਦੇ ਸਨ। ਅੰਗਰੇਜ਼ਾਂ ਨੇ ਫੌਜੀ ਅਹੁਦੇ ਸਥਾਪਿਤ ਕੀਤੇ, ਭੀੜ ਦੀ ਥਾਂ ਤਰਤੀਬ ਨਾਲ ਪਰੇਡ ਕਰਦਿਆਂ ਚੱਲਣ ਦਾ ਰਿਵਾਜ ਪਾਇਆ, ਜਿਸ ਕਾਰਨ ਫੌਜ ਦੀ ਨੌਕਰੀ ਨੇ ਹਰ ਕਿਸੇ ਨੂੰ ਆਕਰਸ਼ਿਤ ਕੀਤਾ। ਅੰਗਰੇਜ਼ਾਂ ਨੇ ਫੌਜ ਵਿੱਚ ਵੀ ਦਫ਼ਤਰਾਂ ਵਾਂਗ ਐਤਵਾਰ ਦੀ ਛੁੱਟੀ ਦਾ ਰਿਵਾਜ ਪਾਇਆ। ਉਹਨਾਂ ਨੇ ਸਭ ਲਈ ਸਕੂਲ ਕਾਲਜ ਖੋਲ੍ਹੇ, ਡਾਕਖਾਨੇ, ਡਿਸਪੈਂਸਰੀਆਂ, ਹਸਪਤਾਲ, ਯਤੀਮਖਾਨੇ ਖੋਲ੍ਹੇ, ਨਹਿਰਾਂ ਖੁਦਵਾਈਆਂ, ਸੜਕਾਂ ਬਣਵਾਈਆਂ, ਪੁੱਲ ਉਸਾਰੇ, ਮੰਡੀਆਂ ਸਥਾਪਿਤ ਕੀਤੀਆਂ, ਰੇਲ ਚਲਾਈ, ਥਾਣੇ, ਅਦਾਲਤਾਂ ਸਥਾਪਿਤ ਕੀਤੀਆਂ, ਕਾਨੂੰਨ ਸਾਹਮਣੇ ਬ੍ਰਾਹਮਣ ਸ਼ੂਦਰ ਨੂੰ ਬਰਾਬਰ ਖੜਾ ਕੀਤਾ, ਲੜਕੀਆਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਠੱਗੀਆਂ ਡਾਕੇ ਖਤਮ ਕੀਤੇ। ਉਹ ਵਿਦੇਸ਼ ਤੋਂ ਆਏ ਸਨ, ਇਸ ਲਈ ਉਹ ਨਿਰਪੱਖ ਸਨ, ਉਹ ਵਕਤ ਦੇ ਪਾਬੰਦ ਸਨ। ਉਹਨਾਂ ਨੇ ਸੜਕ ਦੇ ਖੱਬੇ ਪਾਸੇ ਚੱਲਣ ਦਾ ਰਿਵਾਜ ਪਾਇਆ। ਉਹਨਾਂ ਨੇ ਸ਼ਹਿਰ ਵਸਾਏ, ਨਵੀਂ ਚਿਕਿਤਸਾ ਪ੍ਰਣਾਲੀ ਲਾਗੂ ਕੀਤੀ। ਪ੍ਰਸ਼ਨ ਇਹ ਨਹੀਂ ਕਿ ਉਹਨਾਂ ਨੇ ਭਾਰਤ ਨੂੰ ਗੁਲਾਮ ਬਣਾਈ ਰੱਖਿਆ, ਪ੍ਰਸ਼ਨ ਇਹ ਹੈ ਕਿ ਅਸੀਂ ਆਜ਼ਾਦ ਹੋ ਕੇ ਆਪਣੇ ਦੇਸ਼ ਵਿੱਚ ਅੰਗਰੇਜ਼ਾਂ ਤੋਂ ਬਿਹਤਰ ਰਾਜ ਪ੍ਰਬੰਧ ਕਿਉਂ ਸਥਾਪਿਤ ਨਹੀਂ ਕਰ ਸਕੇ। ਕਿਆ ਬਾਤ ਆ ਜੀ, ਇਹ ਨਰਿੰਦਰ ਸਿੰਘ ਕਪੂਰ ਹੋਣਾ ਦੀ ਉਹਨਾਂ ਨੇ ਭੇਜੀ ਆ
ਜੀ। ਪਰ ਇਸ ਤੇ ਇਹ ਕਿਹਾ ਜਾ ਸਕਦਾ ਕਿ ਚਲੋ ਅਸੀਂ ਇੰਨੇ ਕਾਮਯਾਬ ਨਹੀਂ ਹੋਏ ਦੇਣ ਦੇ ਵਿੱਚ ਪ੍ਰਬੰਧ ਨਾ ਆਪਣੇ ਜਿਹੜੇ ਪਹਿਲੇ ਜਾਂ ਅਸੀਂ ਵੀ ਅੱਜ ਦੀ ਤਰੀਕ ਦੇ ਵਿੱਚ ਕੋਈ ਐਡਾ ਖਾਸ ਨਹੀਂ ਕਰ ਰਹੇ ਉੱਥੇ ਦੇ ਪ੍ਰਬੰਧ ਨੂੰ ਵਧੀਆ ਬਣਾਉਣ ਦੇ ਲਈ, ਪਰ ਆਹ ਤਾਂ ਇਹਦੇ ਆਧਾਰ ਲਈ ਵਰਤ ਲਿਆ ਗਿਆ ਕਿ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ। ਪਰ ਜੇਕਰ ਉਹਨਾਂ ਦਾ ਹੀ ਚਲੋ ਅੱਜ ਅਸੀਂ ਉਹਨਾਂ ਦੇ ਸਿਸਟਮ ਦੇ ਵਿੱਚ ਆ ਕੇ ਮੁੜ ਕੇ ਫਿਰ ਬੈਠ ਅੱਜ ਦੀ ਤਰੀਕ ਦੇ ਵਿੱਚ ਆਪਣਾ ਜੀਵਨ ਗੁਜ਼ਾਰਨ ਦੇ ਲਈ, ਪਰ ਜੇ ਦੇਖਿਆ ਜਾਵੇ ਕਿ ਇੱਕ ਸੱਭਿਆਚਾਰ ਜਿਹੜਾ ਉਹ ਖਤਮ ਹੁੰਦਾ ਜਾਂਦਾ ਹੈ ਨਾ ਉਹਨਾਂ ਦੇ ਨਾਲ। ਅਸੀਂ ਆਸਟ੍ਰੇਲੀਆ ਦੇ ਉਦਾਹਰਨ ਲੈ ਲੈਂਦੇ ਹਾਂ ਤੇ ਇੱਥੇ ਦੇ ਸਾਰਾ ਭਾਸ਼ਾ ਮੁਕਾਤੀ ਗਈ, ਇੱਥੇ ਸਾਰਾ ਸੱਭਿਆਚਾਰ ਮੁਕਾਤਾ ਗਿਆ, ਨਿਰਪੱਖ ਤਾਂ ਨੀ ਇਹਨਾਂ ਨੂੰ ਕਹਿ ਸਕਦੇ ਆਪਾਂ ਇਸ ਮਾਮਲੇ ਦੇ ਵਿੱਚ। ਚਲੋ ਸਿਸਟਮ ਜ਼ਰੂਰ ਦਿੱਤਾ ਪਰ ਉਸ ਤੋਂ ਪਹਿਲਾਂ ਵੀ ਚੱਲ ਰਿਹਾ ਸੀਗਾ ਕਿ ਉਹਨਾਂ ਨੂੰ ਆਕਰਸ਼ਿਤ ਕੀਤਾ ਗਿਆ ਕਿਉਂਕਿ ਤਰੱਕੀ ਦੇ ਵਿੱਚ ਸੀ ਇੰਡੀਆ, ਉਹ ਕੀਤਾ ਤਰੱਕੀ ਦੇ ਵਿੱਚ ਸੀ ਜਿਹੜੀ ਚੀਜ਼ ਨੇ ਉਹਨਾਂ ਨੂੰ ਆਕਰਸ਼ਿਤ ਕੀਤਾ ਉੱਥੇ ਆਉਣ ਦੇ ਲਈ। ਸਿਸਟਮ ਜ਼ਰੂਰ ਦਿੱਤਾ ਪਰ ਬਹੁਤ ਮਹਿੰਗੇ ਮੁੱਲ ਦਿੱਤਾ, ਬਹੁਤ ਮਹਿੰਗਾ ਮੁੱਲ ਧਾਰਨਾ ਪਿਆ ਮੈਨੂੰ ਲੱਗਦਾ ਉੱਥੇ ਦੇ ਕਿੱਤੇ ਦੇ ਵਾਸੀਆਂ ਨੂੰ
ਜੀ। ਬਿਲਕੁਲ, ਵੈਸੇ ਇਹਦੇ ਵਿੱਚ ਤਾਂ ਕੋਈ ਜਿੱਦਾਂ ਕਹਿ ਲਓ ਆਪਾਂ ਨੂੰ ਦਚਿੱਤੀ ਨਹੀਂ ਹੈਗੀ ਕਹਿਣ ਦੇ ਵਿੱਚ ਕਿ ਉਹਨਾਂ ਨੇ ਜੋ ਪ੍ਰਬੰਧ ਦਿੱਤਾ ਆ ਉਹ ਤਾਂ ਬਿਲਕੁਲ ਇਹ ਗੱਲਾਂ ਸੀਗੀਆਂ ਕਿ ਇੱਕ ਜੇ ਆਪਾਂ ਕਹੀਏ ਫੈਡਰਲ ਸਿਸਟਮ ਜੇ ਬੈਟਰ ਚਲਾਇਆ ਤਾਂ ਉਹਨਾਂ ਨੇ ਚਲਾਇਆ, ਤੇ ਸਾਰਾ ਪ੍ਰਬੰਧ ਜਿੱਦਾਂ ਰਿਆਸਤਾਂ ਦੇ ਵਿੱਚ ਇੰਨਾ ਜ਼ਿਆਦਾ ਰੁੱਝੇ ਹੋਏ ਸੀ, ਲੋਕਾਂ ਦਾ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਸ਼ੋਸ਼ਣ ਹੁੰਦਾ ਸੀ, ਜੇ ਕਹੀਏ ਕਿ ਉਹਨਾਂ ਤੋਂ ਪਹਿਲਾਂ ਸ਼ੋਸ਼ਣ ਨਹੀਂ ਸੀ ਹੁੰਦਾ, ਗੱਲ ਉਹਨਾਂ ਦੀ ਸਹੀ ਹੈ, ਸ਼ੋਸ਼ਣ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸੀ ਲੋਕਾਂ ਦੇ ਨਾਲ, ਆਪਣੇ ਭਾਰਤੀ ਲੋਕਾਂ ਦੇ ਵਿੱਚ ਜਾਤ ਪ੍ਰਥਾ ਤੁਸੀਂ ਰੱਖ ਲਓ ਹਨਾ, ਸਤੀ ਪ੍ਰਥਾ ਬਹੁਤ ਸਾਰੀਆਂ ਬੁਰਾਈਆਂ ਵੀ ਇੱਦਾਂ ਦੀਆਂ ਸੀਗੀਆਂ, ਗੱਲਾਂ ਉਹਨਾਂ ਦੀਆਂ ਬਿਲਕੁਲ ਸਹੀ ਆ ਵੈਸੇ। ਖੈਰ ਉਹਦੇ ਤੋਂ ਬਾਅਦ ਆਪਣੇ ਨਾਲ ਜੰਡੋਰੀਆ ਸਾਹਿਬ ਵੀ ਜੁੜੇ ਆ, ਉਹਨਾਂ ਨੇ ਇੱਕ ਚੁਟਕਲਾ ਆਪਣੇ ਨਾਲ ਭੇਜਿਆ, ਸਾਂਝ ਬਣਾਈ ਆ। ਉਹ ਕਹਿੰਦੇ ਵੀ ਇੱਕ ਬਿਜ਼ਨਸਮੈਨ ਨੇ ਚਿੜੀਆ ਘਰ ਖੋਲਿਆ ਤੇ ਉਹਦੇ ਵਿੱਚ ਦਾਖਲਾ ਦੇ ਲਈ 50 ਰੁਪਏ ਰੱਖ ਦਿੱਤੇ ਵੀ ਜਿਹੜਾ 50 ਰੁਪਏ ਦੂੰਗਾ ਅੰਦਰ ਦਾਖਲ ਹੋ ਸਕਦਾ, ਪਰ ਕੋਈ ਨੀ ਆਇਆ। ਫਿਰ ਉਹਨੇ ਜਿਹੜਾ ਉਹ ਦਾਖਲਾ ਸੀਗਾ ਉਹ 20 ਰੁਪਏ ਕਰ ਦਿੱਤਾ, ਫਿਰ ਵੀ ਕੋਈ ਨੀ ਆਇਆ। ਫਿਰ 10 ਰੁਪਏ ਕਰ ਦਿੱਤਾ, ਫਿਰ 5 ਰੁਪਏ ਕਰ ਦਿੱਤਾ, ਪਰ ਕੋਈ ਨੀ ਦੇਖਣ ਆਇਆ ਚਿੜੀਆ ਘਰ ਨੂੰ। ਅੰਤ ਦੇ ਵਿੱਚ ਉਹਨੇ ਜਿਹੜਾ ਉੱਥੇ ਦਾ ਦਾਖਲਾ ਸੀਗਾ ਮੁਫ਼ਤ ਹੀ ਕਰ ਦਿੱਤਾ। ਉਹ ਤੋਂ ਬਾਅਦ ਭੀੜ ਜਿਹੜੀ ਆ ਜਾਣੀ ਉਮੜ ਆਈ ਉੱਥੇ ਤੇ ਅੰਦਰ ਭੀੜ ਜਿਹੜੀ ਆ ਭਰ ਗਈ ਚਿੜੀਆ ਘਰ ਦੇ ਵਿੱਚ। ਉਹ ਤੋਂ ਬਾਅਦ ਬਿਜ਼ਨਸਮੈਨ ਨੇ ਪਿੰਜਰੇ ਦਾ ਜਿਹੜਾ ਸ਼ੇਰ ਖੋਲ ਦਿੱਤਾ ਤੇ ਬਾਹਰ ਬੰਦ ਕਰ ਦਿੱਤੇ ਦਰਵਾਜੇ, ਤੇ ਬਾਹਰ ਜਾਣ ਦਾ ਦਰਵਾਜਾ ਖੋਲਣ ਦਾ 200 ਰੁਪਇਆ ਰੱਖ ਦਿੱਤਾ, ਤੇ ਨਾਲ ਉਹਨਾਂ ਨੇ ਕਿਹਾ ਵੀ ਰਿਲਾਇੰਸ ਜੀਓ ਸਿਮ ਦੇ ਨਾਲ ਇਹਦਾ ਕੋਈ ਲੈਣ ਦੇਣ ਨਹੀਂ ਹੈਗਾ।
ਮੇਰੇ ਦਿਮਾਗ ਚ ਹੁਣੇ ਆਈ ਸੀ ਮੈਂ, ਕਿਉਂਕਿ ਆਪਣੇ ਸਰਬਜੀਤ ਸਿੰਘ ਜੀ ਨਾਲ ਗੱਲ ਚੱਲ ਰਹੀ ਸੀ ਭਾਜੀ ਦਾ ਜੀਓ ਸਿਮ ਬਾਰੇ, ਮੈਂ ਕਿਹਾ ਲੱਗਦਾ ਗੱਲ ਤਾਂ ਉੱਥੇ ਹੋ ਰਹੀ ਆ
ਜੀ। ਤੇ ਕਾਫੀ ਭਰਮ ਭੁਲੇਖੇ ਸੀਗੇ ਤੇ ਲੋਕੀ ਇੰਨੇ ਖੁਸ਼ ਨੀ ਹੋ ਰਹੇ ਆ ਨਾ, ਤੇ ਕਾਫੀ ਕੰਪਲੇਂਟਸ ਜਿਹੜੀਆਂ ਆ ਰਹੀਆਂ। ਵੈਸੇ ਕਾਫੀ ਸਸਤਾ ਕਰ ਦਿੱਤਾ ਸੀ ਉਹਨਾਂ ਨੇ। ਖੈਰ ਤੇ ਆਪਣੇ ਨਾਲ ਸੋਨੂ ਪੰਨੂ ਜੀ ਵੀ ਜੁੜਿਆ, ਸਤਿ ਸ੍ਰੀ ਅਕਾਲ ਤੁਹਾਨੂੰ ਵੀ ਰਾਜ ਮਹਿੰਦਰ ਸਿੰਘ ਜੀ। ਤੇ ਸਤਦੇਵ ਪੰਜੇਟਾ ਸਾਹਿਬ ਵੀ ਜੁੜ ਗਏ, ਉਹਨਾਂ ਨੇ ਨਮਸਕਾਰ ਬੁਲਾਈਏ, ਤੁਹਾਨੂੰ ਵੀ ਨਮਸਕਾਰ ਜੀ। ਤੇ ਉਹਨਾਂ ਨੇ ਰਾਤੀ ਸੁਪਨੇ ਚ ਅੰਮ੍ਰਿਤ ਮਾਨ ਦਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ ਮੈਲਬੋਰਨ ਤੋਂ, ਆਪਣੇ ਨਾਲ ਜੁੜਦੇ ਆ ਸੱਤ ਦੇ ਪੰਜੇਟਾ ਸਾਹਿਬ, ਬਹੁਤ ਬਹੁਤ ਧੰਨਵਾਦ ਜੀ। ਸੁਖਦੀਪ ਸਿੰਘ ਮਡੂਰਾ ਤੋਂ ਜੁੜੇ ਆ ਤੇ ਉਹਨਾਂ ਨੇ ਵੀ ਗੁੱਡ ਮਾਰਨਿੰਗ ਕਿਹਾ ਤੁਹਾਨੂੰ ਵੀ ਜੀ, ਸ਼ੁਭ ਸਵੇਰ ਆ। ਤੇ ਅਧਿਆਪਕ ਕਹਿੰਦਾ ਬੱਚਿਓ ਕੀ ਤੁਹਾਨੂੰ ਪਤਾ ਹੈ ਕਿ ਸਾਡੇ ਵੱਡੇ ਵਡੇਰੇ ਕਿਸੇ ਟਾਈਮ ਬਾਂਦਰ ਸੀ, ਤੇ ਬੱਚਾ ਕਹਿੰਦਾ ਸਾਡੇ ਹੋਣਗੇ ਸਾਡੇ ਤਾਂ ਜ਼ਿਮੀਦਾਰ ਸੀ
ਜੀ
ਜੀ। ਤੇ ਬਾਕੀ ਵੀ ਗੁਰਸੇਵ ਸਿੰਘ ਜੀ ਆਪਾਂ ਲੈਂਦੇ ਆ ਮੈਸੇਜ ਕਾਫੀ ਜਿਹੜੇ ਆ, ਜਮਾਂ ਵੀ ਵੈਸੇ ਹੋ ਗਏ ਆ, ਤੇ ਆਪਾਂ ਜਿਹੜੇ ਮੈਸੇਜ ਵੀ ਲੈ ਲੈਂਦੇ ਆ ਬਾਅਦ ਦੇ ਵਿੱਚ। ਜਿਹੜੇ ਜਿਹੜੇ ਦੋਸਤ ਆ, ਗੁਰਜੀਤ ਸਿੰਘ ਚਾਹ ਸਾਹਿਬ ਵੀ ਆਪਣੇ ਨਾਲ ਜੁੜੇ ਹੋਏ ਆ, ਜਸ ਘੁੰਮਣ ਸਾਹਿਬ ਆਪਣੇ ਨਾਲ ਜੁੜੇ ਹੋਏ ਆ, ਤੇ ਉਹਨਾਂ ਦੇ ਵੀ ਆਪਾਂ ਮੈਸੇਜ ਲੈਣੇ ਆ। ਤੇ ਪਰ ਇੱਕ ਗੀਤ ਸੁਣ ਲਈਏ, ਗੀਤ ਤੋਂ ਬਾਅਦ ਆਪਾਂ ਖਬਰਾਂ ਦੇ ਨਾਲ ਵੀ ਜਿਹੜੀ ਸਾਂਝ ਆ ਉਹ ਬਣਾਉਂਦੇ ਚੱਲੀਏ, ਕਾਫੀ ਟਾਈਮ ਕੇ ਘੱਟ ਜਾਂਦਾ ਨਹੀਂ ਤਾਂ। ਤੇ ਦੋਸਤੋ ਇੱਦਾਂ ਹੀ ਜੁੜੇ ਰਹੋ ਲਹਿਰਾਂ ਪ੍ਰੋਗਰਾਮ ਦੇ ਵਿੱਚ ਹਰਮ ਰੇਡੀਓ ਦੇ ਸੰਗ, ਤੇ ਮਿਲਦੇ ਆ ਇਸ ਗਾਣੇ ਤੋਂ ਬਾਅਦ।
Shopping. ਦਫਾ ਹੋ ਨਾ ਤੁਰਿਆ ਫਿਰਦਾ ਮੂੰਹ ਚੱਕ ਕੇ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ, ਪ੍ਰੋਗਰਾਮ ਚੱਲ ਰਿਹਾ ਲਹਿਰਾ ਤੇ ਤੁਸੀਂ ਹਰਮਨ ਰੇਡੀਓ ਦੇ ਸੰਗ ਸਾਂਝ ਬਣਾਈ ਹੈ। ਗੁਰਸੇਵ ਸਿੰਘ ਜੀ ਆਪਾਂ ਖਬਰਾਂ ਦੇ ਨਾਲ ਥੋੜੀ ਜਿਹੀ ਸਾਂਝ ਬਣਾਉਂਦੇ ਚੱਲੀਏ, ਕਿਹੜੀ ਖਬਰ ਹੈ ਜੀ ਅੱਜ ਦੀ?
ਜੀ ਖਬਰ ਅੱਜ ਦੀ ਕੱਲ ਤੋਂ ਹੀ ਚੱਲ ਰਹੀ ਆ ਕਿਉਂਕਿ ਸਾਊਥ ਆਸਟ੍ਰੇਲੀਆ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਮੌਸਮ ਦੀ ਖਰਾਬੀ ਕਾਰਨ ਨਿਰੰਤਰ ਮੀਂਹ ਪੈ ਰਿਹਾ ਹੈ, ਤੂਫਾਨ ਕਾਰਨ ਬਿਜਲੀ ਗਈ ਹੋਈ ਆ, ਇੱਥੇ ਹਨੇਰਾ ਛਾਇਆ ਪਿਆ ਰਾਤ ਦਿਨ, ਤਾਂ ਕਿਉਂਕਿ ਹੁਣ ਤੁਹਾਨੂੰ ਪਤਾ ਅਹਿਮੀਅਤ ਬਿਜਲੀ ਦੀ ਕਿੰਨੀ ਇੱਥੇ ਹੋ ਗਈ ਉਹ ਆਪਣੀ ਜ਼ਿੰਦਗੀ ਦੇ ਵਿੱਚ, ਤੇ ਅੱਗੇ ਵੀ ਹਜੇ ਉਹਨਾਂ ਨੂੰ ਵਾਰਨਿੰਗ ਦਿੱਤੀ ਹੋਈ ਆ ਕਿ ਮੌਸਮ ਹਜੇ ਖਰਾਬ ਹੀ ਰਹਿਣਾ ਕਿਉਂ ਰਾਈਟ ਨਾ ਉੱਥੇ ਦਾ ਤਾਪਮਾਨ 12 ਡਿਗਰੀ ਆ ਤੇ ਨਿਰੰਤਰ ਮੀਂਹ ਦੱਸਿਆ ਹੋਇਆ ਆ ਕੱਲ ਤੱਕ ਫਰਾਈਡੇ ਤੱਕ, ਤਾਂ ਉਸ ਤੋਂ ਬਾਅਦ ਥੋੜੀ ਆਸ ਆ ਕਿ ਧੁੱਪ ਚੜਨ ਦੀ, ਬੱਦਲਬਾਰੀ ਤਾਂ ਸਟਿਲ ਵਾ ਤੇ ਉੱਥੇ ਕੁਛ ਏਰੀਏ ਦੇ ਵਿੱਚ ਬਿਜਲੀ ਸੈੱਟ ਕਰ ਦਿੱਤੀ ਗਈ ਹੈ, ਯਾਨੀ ਚਾਲੂ ਕਰ ਦਿੱਤੀ ਗਈ ਹੈ, ਪਰ ਮੋਸਟਲੀ ਏਰੀਆ ਹਜੇ ਵੀ ਡਾਰਕ ਹੈ, ਹਜੇ ਤੱਕ ਉੱਥੇ ਬਿਜਲੀ ਨਹੀਂ ਚਾਲੂ ਕੀਤੀ ਗਈ ਹੈ ਜੋ ਕਿ ਉੱਥੇ ਦੇ ਜਨ ਜੀਵਨ ਨੂੰ ਪ੍ਰਭਾਵਿਤ ਕਰ ਰਹੀ ਹੈ ਬਹੁਤ ਗੰਭੀਰ ਰੂਪ ਦੇ ਵਿੱਚ। ਜੀ
ਤੇ ਉੱਥੇ ਦੇ ਜਿਹੜੇ ਪ੍ਰੀਮੀਅਰ ਹੈਗੇ ਆ ਜੇ ਬੈਦਰਲ ਉਹਨਾਂ ਨੇ ਕਿਹਾ ਆ ਵੀ ਜਿਹੜੇ ਲੋਕੀ ਆ ਉਹ ਅਜੇ ਵੀ ਥੋੜੇ ਸਮੇਂ ਦੇ ਲਈ ਰਹਿ ਸਕਦੇ ਆ ਵਿਦਆਊਟ ਇਲੈਕਟ੍ਰੀਸਿਟੀ ਤੋਂ, ਇਸ ਕਰਕੇ ਥੋੜਾ ਜਿਹਾ ਸਹਿਯੋਗ ਵੀ ਮੰਗਿਆ ਉਹਨਾਂ ਨੇ, ਨਾਲ ਦੀ ਨਾਲ ਹਸਪੀਟਲ ਤੇ ਹੋਰ ਜਿਹੜੀ ਐਮਰਜੈਂਸੀ ਜਿਹੜੀਆਂ ਸਰਵਿਸਿਸ ਆ ਉਹਨਾਂ ਦੀ ਵੈਸੇ ਪਾਵਰ ਜਿਹੜੀ ਆ ਸਟਾਰਟ ਕੀਤੀ ਹੋਈ ਆ, ਉੱਥੇ ਕੋਈ ਪ੍ਰੋਬਲਮ ਹੈ ਨਹੀਂ, ਪਰ ਫਿਰ ਵੀ ਫਲੱਡ ਆਉਣ ਦੇ ਚਾਂਸਿਸ ਜਿਹੜੇ ਹੈਗੇ ਆ ਥੋੜੀ ਇਸ ਇੱਕ ਦੋ ਦਿਨ ਦੇ ਵਿੱਚ ਐਡੀਲੇਡ ਹਿਲਸ ਦੇ ਖਾਸ ਤੌਰ ਤੇ, ਤੇ ਇਹ ਐਡੀਲੇਡ ਦਾ ਸਭ ਤੋਂ ਵੱਡਾ ਜਿਹੜਾ ਬਲੈਕ ਆਊਟ ਮੰਨਿਆ ਜਿਹੜਾ ਜਾ ਰਿਹਾ ਹੈ ਕਿਉਂਕਿ ਜਿਹੜੀਆਂ ਇੰਨੀਆਂ ਤੇਜ਼ ਹਵਾਵਾਂ ਚੱਲੀਆਂ ਕਿ ਉਹਦੇ ਨਾਲ ਜਿਹੜੇ ਉੱਥੇ ਦੇ ਪੋਲਸ ਸੀਗੇ ਤੇ ਉਹਦੇ ਨਾਲ ਕਾਫੀ ਨੁਕਸਾਨ ਜਿਹੜਾ ਹੋਇਆ ਆ, ਤੇ ਕੋਈ 2 ਲੱਖ ਦੇ ਕਰੀਬ ਜਿਹੜੇ ਕਸਟਮਰ ਆ ਇਸ ਗੱਲ ਇਸ ਬਲੈਕ ਆਊਟ ਤੋਂ ਪ੍ਰਭਾਵਿਤ ਹੋਏ ਆ। ਜੀ ਗੁਰਸੇਵ ਸਿੰਘ ਜੀ,
ਜੀ ਮੈਨੂੰ ਇਹ ਲੱਗਦਾ ਇੱਥੇ ਚਲੋ ਆਪਣੇ ਗੱਲ ਕਰਨ ਦੀ ਬਣਦੀ ਹੈ ਕਿਉਂਕਿ ਆਪਾਂ ਵੀ 2011 ਦੇ ਵਿੱਚ ਆ ਹੰਢਾ ਚੁੱਕੇ ਹਾਂ ਨਾ ਜਦੋਂ ਇੱਥੇ ਫਲੱਡ ਆਏ ਸੀ ਬ੍ਰਿਸਬੇਨ ਦੇ ਵਿੱਚ, ਸੋ ਮੈਂ ਆਸਟ੍ਰੇਲੀਆ ਵਾਸੀਆਂ ਨੂੰ ਚਲੋ ਜਿੱਥੇ ਵੀ ਸੁਣਦੇ ਆ ਸਾਨੂੰ ਲੱਗਦਾ ਕਿ ਇਸ ਚੀਜ਼ ਲਈ ਪ੍ਰਿਪੇਅਰ ਰਹਿਣਾ ਚਾਹੀਦਾ, ਕਿਉਂਕਿ ਮੇਰੀ ਸਵੇਰੇ ਹੀ ਫਰੈਂਡ ਨਾਲ ਗੱਲ ਹੋਈ ਉੱਥੇ ਐਡੀਲੇਡ, ਤਾਂ ਉਹ ਦੱਸ ਰਿਹਾ ਸੀ ਕਹਿੰਦਾ ਕਿ ਉਹਨਾਂ ਦੇ ਕਿਸੇ ਫਰੈਂਡ ਨੂੰ ਪਤਾ ਹੋਊਗਾ, ਥੋੜਾ ਬਹੁਤ ਵਾਰਨਿੰਗ ਜਿੱਦਾਂ ਹੁੰਦੀ ਨਾ ਏਰੀਏ ਦੇ ਵਿੱਚ ਕਿ ਮੀਂਹ ਬਹੁਤ ਗੰਭੀਰ ਆ ਕਿ ਤੁਸੀਂ ਪ੍ਰਿਪੇਅਰ ਐਡ ਆਉਂਦੀ ਹੁੰਦੀ ਯੂਟਿਊਬ ਤੇ ਵੀ ਐਡ ਆਉਂਦੀ ਆਪਣੀ ਸੋਸ਼ਲ ਮੀਡੀਆ ਤੇ ਵੀ ਐਡ ਆਉਂਦੀ ਹੁੰਦੀ ਇਸ ਚੀਜ਼ ਦੀ, ਤਾਂ ਉਹਨੇ ਇਗਨੋਰ ਕੀਤੀਆਂ ਸੀ, ਇਗਨੋਰ ਕਰ ਦਈਦੀਆਂ ਕਿ ਸਾਨੂੰ ਯਾਨੀ ਕਹਿ ਲਓ ਕਿ ਕਹਿ ਲਈ ਸਮਾਨ ਲੈ ਕੇ ਰੱਖਣਾ ਚਾਹੀਦਾ ਆਪਣੇ ਘਰਾਂ ਦੇ ਵਿੱਚ ਕਿ ਅਸੀਂ ਬਿਜਲੀ ਤੋਂ ਬਗੈਰ ਜਾਂ ਫਰਿੱਜ ਤੋਂ ਬਾਹਰ ਜਿਹੜਾ ਸਮਾਨ ਰੱਖ ਕੇ ਅਸੀਂ ਖਾ ਪੀ ਸਕੀਏ ਜਾਂ ਆਪਣੇ ਗੈਸ, ਕਿਉਂਕਿ ਅਸੀਂ ਸਾਰੇ ਇਲੈਕਟ੍ਰੀਸਿਟੀ ਦੇ ਹੁੰਦੇ ਆਪਣੇ ਜ਼ਿਆਦਾਤਰ ਚੁੱਲ੍ਹੇ ਵਗੈਰਾ ਜਿਹੜੇ ਘਰਾਂ 'ਚ ਵਰਤਦੇ ਹਾਂ, ਸੋ ਸਾਨੂੰ ਚਾਹੀਦਾ ਕਿ ਉਹਦੇ ਪੋਰਟੇਬਲ ਵਗੈਰਾ ਹੁੰਦੇ ਆ ਇਸ ਮੌਸਮ ਦੇ ਵਿੱਚ ਅਸੀਂ ਲੈ ਕੇ ਥੋੜਾ ਪ੍ਰਿਪੇਅਰ ਰਹੇ ਕਰੀਏ, ਪਰ ਓਵਰ ਸਟੋਕਿੰਗ ਵੀ ਨਾ ਕਰੀਏ ਕਿ ਸਮਾਨ ਮੁੱਕ ਜਾਵੇ ਵਿੱਚ, ਸੋ ਵੰਡਵਾ ਜਿਹਾ ਲੈ ਕੇ ਸਾਨੂੰ ਪ੍ਰਿਪੇਅਰ ਰਹਿਣਾ
ਚਾਹੀਦਾ ਤੇ ਮਹਿੰਗਾਈ ਵਧਾ ਦਈਏ ਹਨਾ।
ਹਾਂਜੀ ਬਿਲਕੁਲ, ਕਿਉਂਕਿ ਅਸੀਂ ਘਬਰਾ ਕੇ ਬਹੁਤ ਜ਼ਿਆਦਾ ਚੱਕ ਦਿੰਦੇ ਹਾਂ, ਤੇ ਇਸ ਦੇ ਨਾਲ ਹੀ ਆਪਾਂ ਜਦੋਂ ਹੁਣ ਕੁਈਨਸਲੈਂਡ ਆਉਂਦੇ ਹਾਂ ਵਾਪਸ, ਮੌਸਮ ਤਾਂ ਇੱਥੇ ਵੀ ਉੱਦਾਂ ਬੱਦਲਬਾਰੀ ਹੋਈ ਆ, ਪਰ ਕੁਈਨਸਲੈਂਡ ਪੁਲਿਸ ਤੇ ਜ਼ਿਆਦਾ ਗੰਭੀਰ ਹੋਏ ਉਹ ਬੱਦਲ, ਤੇ ਖਬਰ ਏਦਾਂ ਹੈ ਕਿ ਕੁਈਨਸਲੈਂਡ ਪੁਲਿਸ ਦੇ ਇੱਕ 48 ਤੇ 50 ਸਾਲਾਂ ਸੀਨੀਅਰ ਸਰਜਨ ਨੂੰ ਅੱਜ ਸਾਊਥਪੋਰਟ ਮੈਜਿਸਟ੍ਰੇਟ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ, ਤੇ ਕਾਰਨ ਹੈਗਾ ਜੀ ਖਤਰਨਾਕ ਢੰਗ ਨਾਲ ਕਾਰ ਚਲਾਉਣ ਦਾ, ਤੇ ਉਹਨਾਂ ਦੋਨਾਂ ਨੂੰ ਹੀ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਆ ਕਿ ਗਲਤ ਤਰੀਕੇ ਨਾਲ ਕਾਰ ਚਲਾ ਰਹੇ ਸੀ, ਖਤਰਨਾਕ ਤਰੀਕੇ ਨਾਲ, ਤੇ ਆਪਣੇ ਵਹੀਕਲਸ ਨੂੰ ਵੀ ਨੁਕਸਾਨ ਪਹੁੰਚਾਇਆ ਉਹਨਾਂ ਨੇ, ਸੋ ਕਾਨੂੰਨ ਦੀ ਜਿੱਥੇ ਗੱਲ ਚੱਲਦੀ ਸੀ ਤਾਂ ਕਾਨੂੰਨ ਸਾਰਿਆਂ ਦਾ ਇੱਕੋ ਜਿਹਾ।
ਜੀ ਬਿਲਕੁਲ, ਤੇ ਨਾਲ ਦੀ ਨਾਲ ਅੱਜ ਸਵੇਰ ਦੀ ਵੀ ਖਬਰ ਸਾਂਝੀ ਕਰ ਦਈਏ, ਅੱਜ ਸਵੇਰੇ ਕੋਈ 7:30 ਵਜੇ ਦੇ ਕਰੀਬ ਕੁਈਨਸਲੈਂਡ ਦੇ ਵਿੱਚ ਆਪਣੇ ਇੱਥੇ ਬੈਨਾਰਾਵੀ ਸਵਰਬ ਹੈਗਾ ਉੱਥੇ ਕਰੈਸ਼ ਹੋਇਆ ਆ ਕਾਰ ਦਾ ਇੱਕ ਸੀਮੈਂਟ ਦੇ ਟਰੱਕ ਦੇ ਨਾਲ, ਜਿਹਦੇ ਵਿੱਚ ਕਿ ਕਾਰ ਸਵਾਰ ਦੀ ਜਿਹੜੀ ਆ ਮੌਤ ਹੋ ਗਈ ਮੰਨੀ ਜਾ ਰਹੀ ਆ, ਤੇ ਐਮਰਜੈਂਸੀ ਜਿਹੜੇ ਵਰਕਰ ਆ ਉਹਨੂੰ ਡਰਾਈਵਰ ਨੂੰ ਅਜੇ ਕੱਢਣ ਦੇ ਵਿੱਚ ਲੱਗੇ ਹੋਏ ਆ, ਤੇ ਅਜੇ ਵੀ ਉਹ ਕਾਰ ਦੇ ਵਿੱਚ ਹੈਗਾ ਆ ਜਿੱਥੋਂ ਤੱਕ ਇਹ ਖਬਰ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਅੱਜ ਸਵੇਰ ਦੀ ਹੈਗੀ ਆ ਇਹ ਖਬਰ। ਤੇ ਨਾਲ ਦੀ ਨਾਲ ਗੁਰਸੇਵ ਸਿੰਘ ਜੀ ਇੱਕ ਆਪਾਂ ਆਸਟ੍ਰੇਲੀਅਨ ਜਿਹੜਾ ਬਿਊਰੋ ਆਫ ਸਟੈਟਿਸਟਿਕਸ ਹੈਗਾ ਅੰਕੜਾ ਵਿਭਾਗ ਆਪਾਂ ਕਹਿ ਦਈਏ ਆਸਟ੍ਰੇਲੀਆ ਦਾ, ਉਹਨਾਂ ਨੇ ਬੜੀ ਇੱਕ ਜਿੱਦਾਂ ਕਹਿ ਲਓ ਸ਼ੋਕਿੰਗ ਨਿਊਜ਼ ਇਹ ਹੈਗੀ ਆ ਕਿ ਆਸਟ੍ਰੇਲੀਆ ਦੇ ਵਿੱਚ ਪਿਛਲੇ 10 ਸਾਲਾਂ ਦੇ ਵਿੱਚ ਜਿਹੜੇ ਆਤਮ ਹੱਤਿਆ ਦੇ ਰੁਝਾਨ ਕਾਫੀ ਵਧਿਆ ਆ, ਇਹ ਬੜੀ ਇੱਕ ਗੰਭੀਰ ਸੋਚਣ ਵਾਲੀ ਗੱਲ ਹੈਗੀ ਆ ਕਿਉਂਕਿ ਪੰਜਾਬ ਵਿੱਚ ਤਾਂ ਚਲੋ ਖੁਦਕੁਸ਼ੀਆਂ ਦਾ ਰੁਝਾਨ ਕਾਫੀ ਹੈਗਾ, ਕਿਸਾਨੀ ਦੇ ਮਾੜੇ ਹਾਲਾਤ ਹੈਗੇ ਆ, ਤੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਰੁਝਾਨ ਜਿਹੜਾ ਕਾਫੀ ਵਧਿਆ 10 ਸਾਲਾਂ ਦੇ ਵਿੱਚ
ਜੀ। ਸ਼ਾਇਦ ਹੋ ਸਕਦਾ ਕਿ ਸਹੀ ਅਸੀਂ ਇਸ ਕਲਚਰ ਦੇ ਢਲੇ ਦੀ ਸਾਨੂੰ ਇੱਥੇ ਦੀ ਮੁਸੀਬਤਾਂ ਦਾ ਜਿਹੜੀਆਂ ਕਹਿ ਲਓ ਕਿ ਗਰਾਊਂਡ ਲੈਵਲ ਤੇ ਮੁਸੀਬਤਾਂ ਦਾ ਹਜੇ ਤੱਕ ਪੂਰੀ ਤਰ੍ਹਾਂ ਪਤਾ ਨਹੀਂ ਆ ਕਿ ਕੀ ਕਾਰਨ ਲੋਕਾਂ ਦੇ ਨਾ ਸਟ੍ਰੈਸ ਲੈਣ ਦਾ ਕੀ ਕਾਰਨ, ਇੱਥੇ ਲੋਕ ਕਿਉਂ ਲੈ ਰਹੇ ਆ ਨਾ, ਕਿਉਂਕਿ ਹਜੇ ਮੈਨੂੰ ਲੱਗਦਾ ਸਾਨੂੰ ਸਮਾਂ ਲੱਗੂਗਾ ਇੱਥੇ ਦੇ ਕਲਚਰ ਚ ਢਲਦੇ ਪਤਾ ਲੱਗੂਗਾ ਕੀ ਹੋਰ ਕੀ ਕਾਰਨ ਹੋ ਸਕਦੇ ਆ ਨਾ। ਹਜੇ ਆਪਣਾ ਸਿਰਫ ਦਾਇਰਾ ਕੰਮ ਕਰ ਲਿਆ, ਖਾ ਪੀ ਲਿਆ,
ਸਰਵੇ ਕਹਿ ਰਿਹਾ ਕਿ ਜਿਹੜਾ 2015 ਦੇ ਵਿੱਚ ਜਿਹੜਾ ਸਾਲ ਤੱਕ ਇਹਨਾਂ ਨੇ ਸਰਵੇ ਕੀਤਾ ਵੀ 3000 ਤੋਂ ਉੱਪਰ ਜਿਹੜੀਆਂ ਮੌਤਾਂ ਸੁਸਾਈਡ ਨਾਲ ਹੋਈਆਂ। ਨਾਲ ਦੀ ਨਾਲ ਇਹਨਾਂ ਨੇ ਸਰਵੇ ਵੀ ਦੱਸਿਆ ਵੀ ਪਹਿਲਾਂ ਜਿਹੜਾ ਹਾਰਟ ਡਿਜ਼ੀਜ਼ ਦੇ ਨਾਲ ਜ਼ਿਆਦਾ ਮੌਤਾਂ ਹੁੰਦੀਆਂ ਸੀ, ਹੁਣ ਉਹਨੂੰ ਡਿਮੈਂਸ਼ੀਆ ਜਿਹੜੀ ਬਿਮਾਰੀ ਆ ਉਹਨੇ ਪਾਰ ਕਰ ਦਿੱਤਾ, ਹੁਣ ਡਿਮੈਂਸ਼ੀਆ ਦੇ ਨਾਲ ਜ਼ਿਆਦਾ ਮੌਤਾਂ ਜਿਹੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਤੇ ਜਿਹੜੇ ਸੁਸਾਈਡ ਰੇਟ ਜਿਹੜਾ ਹੈਗਾ, ਜਿਹੜਾ ਸੁਸਾਈਡ ਕਰਦੇ ਆਤਮ ਹੱਤਿਆ, ਇਹ 15 ਤੋਂ ਲੈ ਕੇ 44 ਸਾਲਾਂ ਦੇ ਵਿੱਚ ਜਿਹੜੀ ਏਜ ਗਰੁੱਪ ਹੈਗਾ ਇਹਦੇ ਵਿੱਚ ਜ਼ਿਆਦਾ ਕੀਤੀ ਜਾਂਦੀ ਆ। ਤੇ ਨਾਲ ਦੀ ਨਾਲ ਜਿਹੜੇ ਆਦਮੀ ਆ ਉਹ ਜ਼ਿਆਦਾਤਰ ਕਰਦੇ ਆ, ਔਰਤਾਂ ਦੇ ਨਾਲੋਂ 3 ਗੁਣਾ ਜ਼ਿਆਦਾ ਇਹਨਾਂ ਦੀ ਸੰਖਿਆ ਹੈਗੀ ਆ। ਤੇ ਨਾਰਦਰਨ ਟੈਰੀਟਰੀ ਦੇ ਵਿੱਚ ਕਾਫੀ ਜ਼ਿਆਦਾ ਰੇਟ ਦੇ ਵਿੱਚ ਸੁਸਾਈਡ ਹੁੰਦੀਆਂ ਆ। ਤੇ ਵੈਸੇ ਜੇ ਓਵਰਆਲ ਆਪਾਂ ਡੈਥ ਦੇਖੀਏ, ਕੁਈਨਸਲੈਂਡ ਦੇ ਵਿੱਚ ਕਾਫੀ ਮੌਤ ਦਰ ਦਾ ਜਿਹੜਾ ਵਾਧਾ ਆ ਉਹ ਹੋ ਰਿਹਾ ਆ, ਇਹ ਜਿਹੜਾ ਆਪਣੇ ਇੱਥੇ ਅੰਕੜਾ ਵਿਭਾਗ ਨੇ ਜਿਹੜੀਆਂ ਥੋੜੀਆਂ ਜਿਹੀਆਂ ਗੱਲਾਂ ਦੱਸੀਆਂ ਆਪਾਂ ਨੂੰ। ਤੇ ਨਾਲ ਦੀ ਨਾਲ ਪਰਥ ਦੀ ਇੱਕ ਆਪਾਂ ਗੱਲ ਸਾਂਝੀ ਕਰ ਲਈਏ ਕਿ ਮੰਗਲਵਾਰ ਸ਼ਾਮ ਦੀ ਗੱਲ ਹੈਗੀ ਆ, ਸਰਿੰਜ ਦਿਖਾ ਕੇ 77 ਸਾਲਾ ਔਰਤ ਦੇ ਘਰ ਇੱਕ 40 ਸਾਲਾ ਆਦਮੀ ਗਿਆ ਤੇ ਉਹਨੂੰ ਜਾ ਕੇ ਧਮਕਾਇਆ, ਜਾਣੀ ਸਰਿੰਜ ਦਿਖਾ ਕੇ ਉਹਦੇ ਲੁੱਟ ਖੋਹ ਕੀਤੀ ਉਹਨਾਂ ਦੇ ਘਰ ਦੇ ਵਿੱਚ ਜਾ ਕੇ, ਹਨਾ ਇਹ ਵੀ ਇੱਕ ਸਰਿੰਜ ਨੂੰ ਹਥਿਆਰ ਦੇ ਤੌਰ ਤੇ ਵਰਤਿਆ ਗਿਆ।
ਜੀ ਕੀ ਪਤਾ ਲੱਗਦਾ ਕਿਹੜਾ ਡਿਸੀਜ਼ ਲੱਗ ਜਾਵੇ, ਆ ਵੀ ਖਤਮ ਬਚਾਅ ਦਾ ਜ਼ਰੂਰੀ ਹੈ ਨਾ। ਆਪਣੇ ਲੋਕ ਤਾਂ ਕਿਉਂਕਿ ਖਬਰ ਏਦਾਂ ਹੈ ਕਿ ਸਾਊਥ ਕੈਰੋਲ ਯੂਐਸ ਸਟੇਟ ਦੇ ਸਾਊਥ ਕੈਰੋਲੀਨਾ ਦੇ ਟਾਊਨਸਵਿਲ ਐਲੀਮੈਂਟਰੀ ਸਕੂਲ ਵਿੱਚ ਇੱਕ ਟੀਨੇਜਰ ਵੱਲੋਂ ਗੋਲੀਬਾਰੀ ਕੀਤੀ ਗਈ ਜਿਸ ਵਿੱਚ 2 ਬੱਚੇ ਤੇ 1 ਅਧਿਆਪਕ ਜ਼ਖਮੀ ਹੋ ਗਏ। ਤੇ ਡਿਪਟੀ ਚੀਫ ਟੈਲਰ ਜੌਨਸ ਨੇ ਦੱਸਿਆ ਕਿ ਕਥਿਤ ਤੌਰ ਤੇ ਸ਼ੂਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਤੇ ਨਾਲ ਦੀ ਨਾਲ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੋਂ ਕਿ ਇੱਕ ਦੀ ਹਾਲਤ ਗੰਭੀਰ ਆ ਤੇ ਉਸ ਨੂੰ ਜਾਣੀ ਕਿ ਚੌਪਰ ਦੇ ਨਾਲ ਦੂਜੇ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ।
ਜੀ ਤੇ ਇਹ ਵੀ ਦੋਸਤੋ ਆਪਾਂ ਬਹੁਤ ਵਾਰੀ ਇਹ ਪ੍ਰੋਗਰਾਮ ਦੇ ਵਿੱਚ ਗੱਲ ਵੀ ਕੀਤੀ, ਆਪਣਾ ਇੱਕ ਵਾਰੀ ਮੁੱਦਾ ਵੀ ਇਹ ਗੱਲ ਦਾ ਰਿਹਾ ਸੀ ਕਿ ਅਮਰੀਕਾ ਦੇ ਵਿੱਚ ਜਿਹੜਾ ਇਹ ਕਾਫੀ ਇੱਕ ਸਮੱਸਿਆ ਬਣ ਚੁੱਕੀ ਆ ਇਹੋ ਜਿਹਾ ਜਿਹੜੇ ਕਤਲ ਕਰਦੇ ਨੇ ਜਾਂ ਕਿਸੇ ਸਕੂਲ ਨੂੰ ਦੇਖ ਕੇ ਜਾਂ ਸਕੂਲ ਦੇ ਉੱਤੇ ਜਾਂ ਗੁਰਦੁਆਰੇ ਦੇ ਉੱਤੇ ਵੀ ਇੱਦਾਂ ਦਾ ਅਟੈਕ ਹੋਇਆ ਤੇ ਕਾਫੀ ਇਹ ਨਿਰਾਸ਼ਾਜਨਕ ਜਿਹੜਾ ਰੁਝਾਨ ਆ ਉਹ ਚੱਲ ਰਿਹਾ ਆ। ਨਾਲ ਦੀ ਨਾਲ ਗੁਰਸੇਵ ਸਿੰਘ ਜੀ ਹੁਣ ਆਪਾਂ ਦੋਸਤਾਂ ਦੇ ਨਾਲ ਵੀ ਸਾਂਝ ਜਿਹੜੀ ਆ ਬਣਾਉਂਦੇ ਜਾਈਏ, ਆਪਣੇ ਨਾਲ ਰਾਜ ਮਹਿੰਦਰ ਸਿੰਘ ਹੁਣਾਂ ਨੇ ਸਾਂਝ ਬਣਾਈ ਆ, ਉਹਨਾਂ ਨੇ ਜਿਹੜਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਕਾਫੀ ਜਿਹੜੇ ਹਾਲਾਤ ਆ ਖਰਾਬ ਚੱਲ ਰਹੇ ਆ ਉਹਦੇ ਲਈ ਉਹਨਾਂ ਨੇ ਕਿਹਾ ਵੀ ਤੁਸੀਂ ਗੈਲ ਹਰਦੀਪ ਦਾ ਜਿਹੜਾ ਗੀਤ ਆ ਕਰੀ ਕਿਤੇ ਮੇਲ ਰੱਬਾ ਦਿੱਲੀ ਤੇ ਲਾਹੌਰ ਦਾ ਉਹ ਸੁਣਨ ਦੀ ਜਿਹੜੀ ਫਰਮਾਇਸ਼ ਉਹਨਾਂ ਨੇ ਕੀਤੀ ਆ। ਤੇ ਨਾਲ ਦੀ ਨਾਲ ਗੰਭੀਰਤਾ ਚਿੰਤਾ ਵੀ ਜ਼ਾਹਰ ਕੀਤੀ ਆ ਕਿ ਦੋਨਾਂ ਦੇਸ਼ਾਂ ਦੇ ਜਿਹੜੇ ਚੱਲ ਰਹੇ ਆ ਕਾਫੀ ਜਿਹੜੇ ਸੰਬੰਧ ਆ ਕਾਫੀ ਨਿਰਾਸ਼ਾਜਨਕ ਦੌਰ ਦੇ ਵਿੱਚ ਪਹੁੰਚ ਚੁੱਕੇ ਆ।
ਜੀ ਫਿਰ ਜ਼ਰੂਰ ਇਹਨਾਂ ਦੀ ਫਰਮਾਇਸ਼ ਪੂਰੀ ਕੀਤੀ ਜਾਊਗੀ, ਸ਼ਾਇਦ ਅਰਦਾਸ ਕਿਤੇ ਕਿਤੇ ਸੁਣੀ ਜਾਵੇ।
ਜੀ ਸੁਖਵਿੰਦਰ ਸੌਂਧ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ, ਸੁਖਵਿੰਦਰ ਜੀ ਸਤਿ ਸ੍ਰੀ ਅਕਾਲ ਹੈ ਤੁਹਾਨੂੰ ਵੀ। ਕੁਲਵੀਰ ਸਿੰਘ ਜੀ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੁਹਾਨੂੰ ਵੀ ਸਤਿ ਸ੍ਰੀ ਅਕਾਲ ਭਾਜੀ। ਜਸ ਘੁੰਮਣ ਸਾਹਿਬ ਜੁੜੇ ਆ ਆਪਣੇ ਨਾਲ ਤੇ ਉਹਨਾਂ ਨੇ ਕਹਿੰਦੇ ਵੀ ਅੱਜ ਜਿਹੜੀ ਆ ਬਹੁਤ ਵਧੀਆ ਸਵੇਰ ਜਿਹੜੀ ਆ ਚੱਲ ਰਹੀ ਆ। ਹਾਂ ਤੇ ਉਹਨਾਂ ਨੇ ਨਾਲ ਦੀ ਨਾਲ ਗੱਲ ਕੀਤੀ ਆ ਕਿ ਜਿਹੜਾ ਆਪਣੇ ਅੰਗਰੇਜ਼ਾਂ ਦੀ ਆਪਾਂ ਗੱਲ ਚੱਲ ਰਹੇ ਸੀ, ਉਹਨਾਂ ਨੇ ਕਿਹਾ ਜਸ ਘੁੰਮਣ ਸਾਹਿਬ ਨੇ ਵੀ ਇਹ ਬਹੁਤ ਵਧੀਆ ਗੱਲ ਕੀਤੀ, ਉਹ ਕਹਿੰਦੇ ਵੀ ਸਭ ਤੋਂ ਵੱਡੀ ਉਹਨਾਂ ਦੀ ਦੇਣ ਜਿਹੜੀ ਹੈਗੀ ਆ ਉਹ ਅੰਗਰੇਜ਼ੀ ਭਾਸ਼ਾ ਸੀ, ਘੱਟੋ ਘੱਟ ਅਸੀਂ ਇੱਕ ਭਾਸ਼ਾ ਦੇ ਤੌਰ ਤੇ ਤਾਂ ਇੱਕ ਹੋ ਗਏ, ਨਹੀਂ ਤਾਂ ਫਿਰ ਇਹ ਇੰਡੀਆ ਨੇ ਹੋਰ ਵੀ ਜ਼ਿਆਦਾ ਭਾਗਾਂ ਦੇ ਵਿੱਚ ਜਿਹੜਾ ਆ ਵੰਡੇ ਹੋਣਾ ਸੀ ਕਿਉਂਕਿ ਭਾਸ਼ਾ ਦੇ ਆਧਾਰ ਤੇ ਸਾਡੀਆਂ ਕਾਫੀ ਵੰਡੀਆਂ ਹੈਗੀਆਂ ਤੇ ਜਿੱਦਾਂ ਕਿ ਪਟਿਆਲਾ ਰਿਆਸਤ, ਰਾਭਾ ਨਾਭਾ ਰਿਆਸਤ, ਜੀਂਦ ਰਿਆਸਤ ਵਗੈਰਾ ਹੈਗੀਆਂ। ਖੈਰ ਇਹਨਾਂ ਦੀ ਭਾਸ਼ਾ ਤਾਂ ਜਿੱਦਾਂ ਤੁਸੀਂ ਉਦਾਹਰਣ ਦਿੱਤੀ ਆ, ਵੈਸੇ ਬਹੁਤ ਵਧੀਆ ਉਦਾਹਰਣ ਦਿੱਤੀ ਤੁਸੀਂ, ਪਰ ਪਟਿਆਲਾ ਰਿਆਸਤ, ਨਾਭਾ ਤੇ ਜੀਂਦ ਇਹਨਾਂ ਦੀਆਂ ਤਾਂ ਘੱਟੋ ਘੱਟ ਜਿਹੜੀ ਪੰਜਾਬੀ ਸੀ ਸਾਰਿਆਂ ਦੀ ਹਨਾ ਭਾਸ਼ਾ ਜਿਹੜੀ ਸੀ ਜਿੱਥੋਂ ਤੱਕ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਤੇ ਨਾਲ ਦੀ ਨਾਲ ਉਹਨਾਂ ਨੇ ਗੁਰਦੁਆਰਿਆਂ ਦੀ ਵੀ ਗੱਲ ਕੀਤੀ, ਮੰਦਰ ਦੀ ਵੀ ਗੱਲ ਕੀਤੀ ਆ। ਉਹ ਕਹਿੰਦੇ ਵੀ ਇਸ ਕਰਕੇ ਜੀ, ਤੇ ਉਹਨਾਂ ਨੇ ਮੁੱਦਾ ਰੱਖਿਆ, ਕਹਿੰਦੇ ਵੀ ਜਿਹੜਾ ਮੰਦਰਾਂ ਦੇ ਵਿੱਚ, ਮਸਜਿਦਾਂ ਦੇ ਵਿੱਚ ਜਾਂ ਮੰਦਰਾਂ ਦੇ ਵਿੱਚ ਸੋਨਾ ਪਿਆ ਹੋਇਆ, ਇਹਦੇ ਉੱਤੇ ਕਿਸੇ ਦਿਨ ਡਿਸਕਸ਼ਨ ਜ਼ਰੂਰ ਕਰਿਓ। ਜ਼ਰੂਰ ਜਸ ਘੁੰਮਣ ਸਾਹਿਬ, ਤੁਹਾਡਾ ਜਿਹੜਾ ਇਹ ਸੁਝਾਅ ਆ ਆਪਾਂ ਨੋਟ ਕਰ ਲਾਂਗੇ, ਤੇ ਆਪਾਂ ਕੋਸ਼ਿਸ਼ ਕਰਾਂਗੇ ਕਿਸੇ ਦਿਨ ਇਹਦੇ ਉੱਤੇ ਵੀ ਆਪਾਂ ਗੱਲ ਕਰੀਏ। ਤੇ ਨਾਲ ਦੀ ਨਾਲ ਗੁਰਜੀਤ ਸਿੰਘ ਚਾਹਲ ਸਾਹਿਬ ਆਪਣੇ ਨਾਲ ਜੁੜ ਗਏ ਆ ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਆ। ਤੇ ਉਹ ਕਹਿੰਦੇ ਵੀ ਪਹਿਲਾਂ ਤਾਂ ਉਹਨਾਂ ਨੇ ਫਰਮਾਇਸ਼ ਕੀਤੀ ਆ, ਬੱਬੂ ਮਾਨ ਦਾ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ, ਜੋਗੀ ਆ ਜੀ। ਤੇ ਕਹਿੰਦੇ ਵੀ ਸੁਣਿਆ ਇਕੱਠੇ ਚਾਰੇ ਹੋ ਗਏ, ਹੁਣ ਤਾਂ ਜੋਟੀ ਦੇ ਜਾਰੇ ਹੋ ਗਏ, ਮਿੱਤਰ ਇਹਨਾਂ ਦੇ ਕਈ ਕਿਨਾਰੇ ਹੋ ਗਏ, ਕੇਜਰੀਵਾਲ ਨੂੰ ਛੱਡ ਕਈ ਵਿਚਾਰੇ ਹੋ ਗਏ, ਹੁਣ ਤਾਂ ਬੜੇ ਨਜ਼ਾਰੇ ਹੋ ਗਏ, ਰਾਜਨੀਤੀ ਦੇ ਉੱਚੇ ਮਹਿਲ ਮਿਨਾਰੇ ਹੋ ਗਏ, ਚੌਥੇ ਫਰੰਟ ਦਾ ਨਾਂ ਦੱਸਿਓ ਗਾਂਧੀ ਜੀ, ਹੁਣ ਤਾਂ ਬੜੇ ਖਿਲਾਰੇ ਹੋ ਗਏ, ਸੁਣਿਆ ਭੰਡਾਂ ਦੇ ਵੀ ਬਾਰੇ ਨਿਆਰੇ ਹੋ ਗਏ, ਚਾਲ ਗੱਲਾਂ ਤੇ ਖਰੀਆਂ ਲਿਖਦਾ ਹੈ, ਕਿਉਂ ਵੋਟਾਂ ਮੌਸਮ ਆ ਗਏ, ਇੱਥੇ ਗਰਮ ਗਰਮ ਸਭ ਵਿਕਦਾ ਹੈ। ਧੰਨਵਾਦ ਜੀ, ਇਹ ਉਹਨਾਂ ਨੇ ਵਿਚਾਰ ਜਿਹੜੇ ਆ ਭੇਜੇ ਆ ਕਵਿਤਾ ਦੇ ਵਿੱਚ, ਛੰਦ ਹੀ ਸੁਣਾ ਤਾ ਆਪਾਂ ਨੂੰ।
ਵਾਹ ਜੀ, ਬਹੁਤ ਖੂਬ ਹੈ ਜੀ, ਠੀਕ ਹੈ
ਜੀ।
ਬਾਕੀ ਚੌਥੇ ਫਰੰਟ ਦਾ ਹਜੇ ਹੋਇਆ ਨੀ, ਕਲੀਅਰ ਨੀ ਹੋਇਆ ਚੌਥੇ ਫਰੰਟ ਦਾ, ਤੇ ਹਜੇ ਦੇਖਦੇ ਕੀ ਬਣਦਾ।
ਹਾਂਜੀ, ਮੈਨੂੰ ਤਾਂ ਲੱਗਦਾ ਜਿਹੜਾ ਚੌਥਾ ਫਰੰਟ ਆ ਉਹੀ ਹਾਲਾਤ ਹੋ ਜਾਣੇ ਆ ਨਾ, ਜਿੱਦਾਂ ਉਹ ਕਹਿੰਦਾ ਹੁੰਦਾ ਵੀ ਨਵਾਂ ਨਵਾਂ ਕਿਸੇ ਬੰਦੇ ਦਾ ਵਿਆਹ ਹੋਇਆ ਸੀਗਾ, ਹਨਾ, ਉਹਨੂੰ ਏਦਾਂ ਹੀ ਆਪਣੇ ਜਿੱਦਾਂ ਯਾਰ ਦੋਸਤ ਆ ਸੁਝਾਅ ਦਿੰਦੇ ਹੁੰਦੇ ਆ, ਕਹਿੰਦੇ ਵੀ ਦੇਖ ਆਪਣੀ ਘਰ ਵਾਲੀ ਨੂੰ ਤੂੰ ਡਰਾ ਕੇ ਰੱਖੀ, ਹਨਾ, ਜੇ ਕਹਿੰਦਾ ਵੀ ਏਦਾਂ ਡਰ ਜਿਹਾ ਬਣਾ ਕੇ ਰੱਖੀ, ਨਹੀਂ ਤਾਂ ਫਿਰ ਇਹ ਇੱਜ਼ਤ ਨਹੀਂ ਕਰਦੀਆਂ ਹੁੰਦੀਆਂ। ਫਿਰ ਉਹ ਰੋਜ਼ ਜਾਣੀ ਕਹਿ ਦੇਣਾ ਮੈਨੂੰ ਚਾਹ ਬਣਾ ਦੇ, ਨਹੀਂ ਤਾਂ ਘਰ ਵਾਲੀ ਨੇ ਜਾਣੀ ਡਰ ਜਾਣਾ ਵੀ ਪਤਾ ਨੀ, ਨਹੀਂ ਤਾਂ ਇਹਨੇ ਕੀ ਕਰ ਦੇਣਾ, ਹਨਾ, ਰੋਟੀ ਬਣਾ ਦੇ ਨਹੀਂ ਤਾਂ, ਹਨਾ, ਫੇਰ ਵਿਚਾਰੀ ਨੇ ਡਰ ਕੇ ਕੱਪੜੇ ਧੋ ਦੇ ਨਹੀਂ ਤਾਂ, ਹਨਾ, ਏਦਾਂ ਜਿਹੜਾ ਸਾਲਕ ਗੁਰਸੇਵ ਸਿੰਘ ਡਰਾ ਕੇ ਰੱਖੀ ਬਸ ਨਹੀਂ ਤਾਂ ਨਾਲ ਹੀ। ਫਿਰ ਉਹਨੇ ਆਪਣੀ ਸਹੇਲੀਆਂ ਨੂੰ ਜਾ ਕੇ ਦੱਸਿਆ ਵੀ ਮੈਨੂੰ ਤਾਂ ਬਹੁਤ ਉਹ ਪਤਾ ਨੀ, ਮੈਨੂੰ ਤਾਂ ਡਰੇ ਬਹੁਤ ਲੱਗਦਾ ਆਪਣੇ ਘਰ ਵਾਲੇ ਤੋਂ ਜਦੋਂ ਕਹਿ ਦਿੰਦਾ ਨਹੀਂ ਤਾਂ ਜਦੋਂ, ਹਨਾ, ਕਹਿੰਦਾ ਉਹ। ਫੇਰ ਇੱਕ ਸਹੇਲੀ ਨੇ ਨਾਲ ਕਹਿੰਦੀ ਵੀ ਤੂੰ ਇੱਕ ਵਾਰੀ ਪੁੱਛੇ ਲੈ, ਤੈਨੂੰ ਸਾਲ ਹੋ ਗਿਆ ਵੀ ਨਹੀਂ ਤਾਂ ਪੁੱਛੇ ਲੈ ਵੀ ਨਹੀਂ ਤਾਂ ਕੀ ਕਰ ਲੂੰਗਾ, ਵੱਧ ਤੋਂ ਵੱਧ ਤੂੰ ਪਤਾ ਤਾਂ ਹੋਵੇ ਤੈਨੂੰ, ਹਨਾ। ਤੇ ਉਹ ਆਈ ਆ ਜਿੱਦਾਂ ਵੀ ਘਰ ਆਈ ਆ, ਤੇ ਘਰ ਵਾਲਾ ਜਿੱਦਾਂ ਆਇਆ ਆਉਂਦਾ ਹੀ ਕਹਿੰਦਾ ਵੀ ਕੱਪੜੇ ਧੋ ਦੇ ਨਹੀਂ ਤਾਂ, ਉਹ ਕਹਿੰਦੀ ਨਹੀਂ ਤਾਂ ਫੇਰ ਕੀ ਕਰੂੰਗੇ, ਕਹਿੰਦਾ ਨਹੀਂ ਤਾਂ ਫੇਰ ਮੈਂ ਆਪ ਧੋ ਲੈਣਾ। ਤੇ ਜਿਹੜਾ ਇਹ ਚੌਥੇ ਫਰੰਟ ਵਾਲੀ ਗੱਲ ਆ ਉਹ ਵੀ ਮੈਨੂੰ ਇਦਾਂ ਦੀ ਲੱਗਦੀ ਆ ਵੀ ਰੌਲਾ ਪਾਈ, ਚਲੋ ਬਾਅਦ ਦੇ ਵਿੱਚ ਕਹਿੰਦਾ ਨਹੀਂ ਨਹੀਂ ਅਸੀਂ ਤਾਂ ਕੁਛ ਨੀ ਕਰਨਾ ਨਾ ਭਾਜੀ,
ਮੁੜ ਕੇ ਉਹਨਾਂ ਜੀ ਅਗਰ ਰਲ ਜਾਣਾ ਆਪਾਂ ਇਕੱਠੇ ਹੀ ਆਪਾਂ ਕਿਹੜਾ ਵੱਡਿਆ ਕੋਈ ਆਪਣਾ
ਆਪਣਾ ਇਹ ਰਿਹਾ ਦਾ ਸਿਆਸਤ ਆ ਭਾਜੀ, ਇਹਦੇ ਵਿੱਚ ਕੁਛ ਨੀ ਪਤਾ ਲੱਗਦਾ, ਹਨਾ, ਸਿਆਸਤ ਦੇ ਵਿੱਚ ਕਹਿੰਦੇ ਹੁੰਦੇ ਆ ਵੀ ਸਭ ਕੁਛ ਜਾਇਜ਼ ਹੀ ਆ, ਹਨਾ, ਸਿਆਸਤ ਦੇ ਵਿੱਚ ਤੇ ਪਿਆਰ ਦੇ ਵਿੱਚ।
ਹਾਂਜੀ, ਨਾਲੇ ਕਿੱਡੇ ਕੋਖੀ ਗੱਲ ਉਧਾਰਨ ਦੇ ਦੇਣਗੇ ਕਿ ਪਹਿਲਾਂ ਹੀ ਪਾਰਟੀਆਂ ਬਣਦੇ ਹੀ ਆ ਟੁੱਟਦੀਆਂ ਆ, ਕਿੱਡੀ ਗੱਲ ਉਧਾਰਨ ਦੀ ਤਾਂ ਗੱਲ ਪਹਿਲਾਂ ਚੱਲ ਰਹੀ ਆ
ਜੀ। ਦੇਖੋ ਉਦਾਹਰਨ ਦੇਤੀ ਹੈ ਨਾ ਆਪਾਂ ਗੁਰਸੇਵਕ ਸਿੰਘ, ਇੱਕ ਤਕੜੀ ਜਿਹੀ ਉਦਾਹਰਨ ਦੇਤੀ, ਹਨਾ, ਪਰ ਇਹ ਵੀ ਇੱਕ ਗੱਲ ਦੋਸਤੋ ਧਿਆਨ ਰੱਖਣਾ ਵੀ ਜਿਹੜੀ ਉਦਾਹਰਨ ਦੇਣੀ ਆ ਉਦਾਹਰਨ ਜਿਹੜੀ ਢੁਕਵੀਂ ਹੋਣੀ ਚਾਹੀਦੀ ਆ। ਕਹਿੰਦੇ ਇੱਕ ਵਾਰੀ ਇੱਦਾਂ ਹੀ ਹਨਾ ਹੇਅਰ ਕਟਰ ਦੇ ਕੋਲ ਬੰਦਾ ਜਿਹੜਾ ਆ ਚਲੇ ਗਿਆ ਜਾ ਕੇ ਸ਼ੇਵ ਕਰਾਉਣੀ, ਕਹਿੰਦਾ ਮੈਂ ਸ਼ੇਵ ਕਰਾਉਣ ਲੱਗਾ, ਤੇ ਸ਼ੇਵ ਕਰਾਉਣ ਤੋਂ ਬਾਅਦ ਉਹ ਬੰਦਾ ਕਹਿੰਦਾ ਵੀ ਕਿੰਨੇ ਪੈਸੇ ਬਣੇ, ਕਹਿੰਦਾ 200 ਰੁਪਈਆ ਬਣ ਗਿਆ। ਹੇਅਰ ਡਰੈਸਰ ਕਹਿੰਦਾ ਉਹ ਕਹਿੰਦਾ ਭਾਜੀ ਬਈ ਇੰਨੇ ਪੈਸੇ 200 ਰੁਪਈਆ ਇੰਨਾ ਤੁਸੀਂ ਰੇਟ ਵਧਾ ਤਾ। ਮੋਰੇ ਹੇਅਰ ਡਰੈਸਰ ਨੇ ਉਦਾਹਰਨ ਕੀ ਦਿੱਤੀ, ਉਹ ਕਹਿੰਦਾ ਭਾਜੀ ਤੁਸੀਂ ਆਪ ਦੇਖੋ ਖੰਡ ਦਾ ਰੇਟ ਦੇਖੋ ਤਾਂ ਕਿੱਥੇ ਪਹੁੰਚਿਆ ਆ, ਠੀਕ ਆ। ਉਹ ਕਹਿੰਦਾ ਭਰਾਵਾ ਅਗਲੀ ਵਾਰ ਮੈਂ ਰੁਪਈਏ ਤੈਨੂੰ ਦਸੇ ਦੇਣੇ, ਅਗਲੀ ਵਾਰ ਨੂੰ ਸ਼ੇਵ ਕਰਨ ਲੱਗਾ ਖੰਡ ਨਾ ਪਾਈ ਵਿੱਚ।
ਠੀਕ ਆ
ਜੀ, ਤੇ ਏਦਾਂ ਹੁੰਦੀ ਆ ਵੀ ਕਈ ਵਾਰੀ ਉਦਾਹਰਨ ਆਪਾਂ ਇੱਧਰ ਉੱਧਰ ਲਈ ਦੇ ਦਈਦੀ ਆ ਜਿਹਦਾ ਕੋਈ ਨਾਲ ਸਰੋਕਾਰ ਹੀ ਨਹੀਂ ਹੁੰਦਾ, ਹਨਾ, ਇਸ ਕਰਕੇ ਦੋਸਤੋ ਧਿਆਨ ਰੱਖਣਾ ਆਪਾਂ ਸਰਕਾਰ ਨਾਲ ਰੱਖਣਾ, ਹਨਾ, ਉਦਾਹਰਨ ਦਾ ਵੀ। ਤੇ ਆਪਣੇ ਨਾਲ ਚਰਨਜੀਤ ਸਿੰਘ ਜੁੜਿਆ ਨਿਊਜ਼ੀਲੈਂਡ ਤੋਂ, ਹਨਾ, ਨਿਊਜ਼ੀਲੈਂਡ ਤੋਂ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਨਿਊਜ਼ੀਲੈਂਡ ਤੋਂ ਤੁਸੀਂ ਜੁੜੇ ਆ, ਸਤਿ ਸ੍ਰੀ ਅਕਾਲ ਭੇਜੀ, ਅੱਧੀ ਗਾਈ ਆ ਜੀ ਸਤਿ ਸ੍ਰੀ ਅਕਾਲ, ਬੇਸ ਕਰਦੇ ਆ ਉਹਨਾਂ ਦੀ ਅੱਧੀ ਸਤਿ ਸ੍ਰੀ ਅਕਾਲ ਦੀ ਚਰਨਜੀਤ ਸਿੰਘ ਹੋਣੀ ਨਿਊਜ਼ੀਲੈਂਡ ਦੀ। ਤੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਦੋਸਤੋ ਨਾਲ ਜੁੜੇ ਹੋ। ਤੇ ਇੱਕ ਗਾਣਾ ਗੁਰਸੇਵ ਸਿੰਘ ਜੀ ਸੁਣਦੇ ਆ, ਫੇ ਇੰਡੀਆ ਵੱਲ ਨੂੰ ਵੀ ਝਾਤ ਮਾਰ ਕੇ ਆਉਣੇ, ਕੀ ਚੱਲਦਾ ਉਧਰ
ਜੀ? ਜਰੂਰ
ਜੀ, ਤੇ ਦੋਸਤੋ ਇੱਦਾਂ ਜੁੜੇ ਰਹੋ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ।
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ request@harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ ਨਵੀਂ ਪੱਡਾ ਫਰੋਮ ਬਗ ਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ ਯੂਐਸਏ ਤੋਂ ਪ੍ਰਦੀਪ ਤੂਰ
ਰਾਤੀ ਸੁਪਨੇ ਚ ਬੱਕ ਠੱਕ ਹੋ ਗਈ ਛੇਤੀ ਸਾਡੇ ਵੇੜੇ ਟੁੱਕਣਾ ਅੱਖ ਖੁੱਲ ਗਈ ਮੈਂ ਤਾਂ ਵੀ ਸਮਾਂ ਜਾਣ ਕੇ ਖੋਰੇ ਦੂਜੀ ਵਾਰੀ ਆ ਦੇ ਸੁਪਨਾ ਅੱਖ ਖੁੱਲ ਗਈ ਮੈਂ ਤਾਂ ਵੀ ਸਮਾਂ ਜਾਣ ਕੇ ਖੋਰੇ ਦੂਜੀ ਵਾਰੀ ਆ ਦੇ ਸੁਪਨਾ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਤੇ ਮੇਰੇ ਨਾਲ ਨੇ ਦਲਜੀਤ ਸਿੰਘ ਬ੍ਰਿਸਬੇਨ ਤੋਂ ਤੇ ਗੀਤ ਸੁਣ ਰਹੇ ਸੀ ਆਪਾਂ ਸੱਚ ਤੇ ਸੁਪਨਾ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ ਜੋ ਕਿ ਸਤਦੇਵ ਪੰਜੇਟਾ ਮੈਲਬਨ ਤੋਂ ਫਰਮਾਇਸ਼ ਕੀਤੀ ਗਈ ਸੀ ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵਕ ਸਿੰਘ ਜੀ ਆਪਣਾ ਰਾਜੀ ਭੰਗੂ ਸਾਹਿਬ ਵੀ ਜੁੜ ਗਏ ਰਾਜੀ ਭੰਗੂ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਨੇ ਉਮੀਦ ਇਹੀ ਕੀਤੀ ਆ ਕਿ ਸਾਰੇ ਜਿਹੜੇ ਵੀਰ ਆ ਜਿੰਨੇ ਵੀ ਲਿਸਨਰ ਆ ਸਾਰੇ ਵਧੀਆ ਹੋਣੇ ਆ ਵਾਹਿਗੁਰੂ ਜੀ ਦੀ ਕਿਰਪਾ ਦੇ ਖੁਸ਼ ਹੋਣਗੇ ਸਾਰੇ ਤੇ ਨਾਲ ਦੀ ਨਾਲ ਜਿਹੜੇ ਲਹਿਰਾਂ ਆ ਕਹਿੰਦੇ ਵੀ ਅਸੀਂ ਇੰਜੋਏ ਜਿਹੜਾ ਆ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਰਾਜੀ ਭੰਗੂ ਸਾਹਿਬ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜਿਹੜੀ ਆ ਸਾਂਝ ਬਣਾਈ ਆ ਤੇ ਗੁਰਸੇਵ ਸਿੰਘ ਜੀ ਆਪਣੇ ਸਰੋਤਿਆਂ ਨੇ ਵੀ ਗੱਲ ਕੀਤੀ ਸੀ ਬਈ ਕਾਫੀ ਹਾਲਾਤ ਆ ਨਾਜ਼ੁਕ ਹੁੰਦੇ ਜਾ ਰਹੇ ਆ ਭਾਰਤ ਦੇ ਪਾਕਿਸਤਾਨ ਦੇ ਵਿੱਚ ਕਾਫੀ ਸਿਆਸਤ ਜਿਹੜੀ ਆ ਚੱਲ ਰਹੀ ਆ, ਪਰ ਉੱਥੇ ਨਾਲ ਦੀ ਨਾਲ ਸਭ ਤੋਂ ਵੱਡੀ ਖਬਰ ਅੱਜ ਇਹੀ ਚੱਲ ਰਹੀ ਆ, ਸਾਰਕ ਸੰਮੇਲਨ ਜਿਹੜਾ ਆ ਮੁਲਤਵੀ ਕਰ ਦਿੱਤਾ ਗਿਆ। ਕੀ ਕਹਿਣਾ ਚਾਹੁੰਦੇ ਆ
ਜੀ? ਭਾਰਤ ਨੇ ਆਪਣੇ ਨਾਲ ਤਿੰਨ ਹੋਰ ਮੁਲਕਾਂ ਨੂੰ ਮਨਾ ਲਿਆ ਕਹਿ ਲੋ ਤੁਸੀਂ, ਕਿ ਜਦ ਉਹਨਾਂ ਸਹਿਮਤੀ ਹੋ ਗਈ ਇਹਨਾਂ ਦੇ ਆਪਣੇ ਇੰਡੀਆ ਦੇ ਨਾਲ ਭਾਰਤ ਵਾਲਿਆਂ ਦੇ ਨਾਲ, ਤਾਂ ਫਿਰ ਇਸ ਕਰਕੇ ਉਹਨਾਂ ਨੂੰ ਉਹਨਾਂ ਨੇ ਡੇਟ ਅੱਗੇ ਕਰਨੀ ਪਈ। ਤਾਂ ਪਰ ਉੱਥੋਂ ਹੀ ਪਾਕਿਸਤਾਨ ਦੇ ਪੂਰਵ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ ਕਹਿ ਰਿਹਾ ਕਿ ਏਦਾਂ ਹੋ ਜਾਂਦਾ ਹੁੰਦਾ ਆ ਜਦੋਂ ਕੋਈ ਵੀ ਇੱਕ ਮੁਲਕ ਕੋਲ ਟਾਈਮ ਨਾ ਹੋਵੇ, ਤਾਂ ਉਹਨੀ ਤਾਂ ਜਾਣੀ ਕਿ ਹਜੇ ਇਲੈਕਟ ਪੱਖ ਨਹੀਂ ਬਾਹਲਾ ਰੱਖਿਆ, ਕਹਿੰਦੇ ਟਾਈਮ ਨਾ ਹੋਵੇ ਤਾਂ ਅੱਗੇ ਡੇਟ ਅੱਗੇ ਕਰ ਦਿੱਤੀਆਂ ਜਾਂਦੀਆਂ ਆ, ਕਿ ਪਹਿਲਾਂ ਵੀ ਆਧਾਰ ਨੂੰ ਨੀ ਵੀ ਦੇਤੀ ਕਿ ਪਹਿਲਾਂ ਵੀ ਏਦਾਂ ਹੋ ਜਾਂਦਾ ਆ, ਕਿ ਕੋਈ ਗੱਲ ਨੀ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀਆਂ ਡੇਟਸ ਦੇ ਵਿੱਚ ਆ ਹੋ ਸਕੇ। ਪਰ ਭਾਰਤ ਕੀ ਕਹਿ ਰਿਹਾ ਜੀ ਇਸ ਮਾਮਲੇ ਦੇ ਵਿੱਚ? ਕੀ
ਗੱਲ ਉਹਨਾਂ ਦੀ ਥੋੜੀ ਜਿਹੀ ਹੱਦ ਤੱਕ ਸਹੀ ਆ ਵੀ ਇਹਦੇ ਵਿੱਚ ਜਿਹੜੇ ਦੇਸ਼ ਹੈਗੇ ਆ ਖਾਸ ਤੌਰ ਤੇ ਇਸ ਖਿੱਤੇ ਦੇ ਵਿੱਚ, ਆਪਣੇ ਭਾਰਤ ਹੋਇਆ, ਪਾਕਿਸਤਾਨ, ਭੂਟਾਨ, ਨੇਪਾਲ, ਸ੍ਰੀ ਲੰਕਾ, ਮਾਲਦੀਪ, ਇਹ ਦੇਸ਼ ਹੈਗੇ ਆ ਜਿਹੜੇ ਕਿ ਇਸ ਸਾਰਕ ਦੇ ਮੈਂਬਰ ਹੈਗੇ ਆ, ਤੇ ਇਹਨਾਂ ਦੇ ਵਿੱਚੋਂ ਸਾਰੇ ਜਿਹੜੇ ਮੈਂਬਰ ਦੇਸ਼ ਹੈਗੇ ਆ ਉਹਨਾਂ ਦਾ ਇਹ ਸੰਮੇਲਨ ਹੁੰਦਾ ਆ, ਉਹਦੇ ਵਿੱਚ ਆਰਥਿਕ ਜਿਹੜੀਆਂ ਗੱਲਾਂ ਆ ਉਹਦੇ ਵਿੱਚ ਕੀਤੀਆਂ ਜਾਂਦੀਆਂ ਆਰਥਿਕ ਤੌਰ ਤੇ ਜੋ ਵੀ ਹੈਗੀਆਂ, ਤੇ ਉਹਨਾਂ ਦੇ ਵਿੱਚ ਸਾਰੇ ਦੇਸ਼ਾਂ ਦਾ ਜਿਹੜੇ ਨੁਮਾਇੰਦਗੀ ਚਾਹੀਦੀ ਹੁੰਦੀ ਆ, ਸਾਰੇ ਦੇਸ਼ਾਂ ਦਾ ਉਸ ਵੇਲੇ ਹੋਣਾ ਜ਼ਰੂਰੀ ਹੁੰਦਾ ਆ, ਜੇ ਇੱਕ ਵੀ ਦੇਸ਼ ਨਾ ਕਰਦਾ ਹੈ ਤਾਂ ਸੰਮੇਲਨ ਅੱਗੇ ਪਾ ਦਿੱਤਾ ਜਾਂਦਾ। ਪਰ ਇੱਥੇ ਇੱਕ ਤਰ੍ਹਾਂ ਦਾ ਬਾਈਕਾਟ ਕੀਤਾ ਗਿਆ, ਇਹ ਸ਼ਾਇਦ ਪਹਿਲੀ ਵਾਰ ਹੋਇਆ ਆ 1980-85 ਤੋਂ ਬਾਅਦ, 99 ਸ਼ਾਇਦ ਤੋਂ ਬਾਅਦ ਇਹ ਪਹਿਲੀ ਵਾਰ ਇੱਦਾਂ ਹੋਇਆ ਕਿ ਇਹ ਬਾਈਕਾਟ ਕੀਤਾ ਗਿਆ ਆ, ਤੇ ਇਸਲਾਮਾਬਾਦ ਵਿੱਚ ਹੋਣਾ ਸੀਗਾ ਇਹ 19ਵਾਂ ਸਾਰਕ ਸੰਮੇਲਨ, ਤੇ ਇਹਦੇ ਜਦੋਂ ਭਾਰਤ ਨੇ ਮੰਗਲਵਾਰ ਨੂੰ ਵੈਸੇ ਪਹਿਲਾਂ ਲਿਆ ਸੀ ਇਹਦਾ ਡਿਸੀਜਨ ਲਿਆ ਸੀ ਵੀ ਹਿੱਸਾ ਨਹੀਂ ਲੈਣਾ, ਤੇ ਉਸ ਤੋਂ ਬਾਅਦ ਬੰਗਲਾਦੇਸ਼, ਭੂਟਾਨ ਤੇ ਅਫਗਾਨਿਸਤਾਨ ਨੇ ਵੀ ਇਹੀ ਜਿਹੜਾ ਫੈਸਲਾ ਕਰ ਲਿਆ। ਨਾਲ ਦੀ ਨਾਲ ਵੈਸੇ ਖਬਰਾਂ ਦੇ ਵਿੱਚ ਨਹੀਂ ਆਇਆ ਪਰ ਸ਼੍ਰੀਲੰਕਾ ਨੇ ਵੀ ਕਹਿ ਦਿੱਤਾ ਗਿਆ ਸੀ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਵੀ ਭਾਵੇਂ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਬਾਈਕਾਟ ਕਰਾਂਗੇ, ਪਰ ਉਹਨੇ ਇਹ ਕਿਹਾ ਸੀ ਵੀ ਇਹਨਾਂ ਦੇਸ਼ਾਂ ਦਾ ਜਿਹੜਾ ਬਾਈਕਾਟ ਆ ਜਿਹੜਾ ਉਹ ਮੰਦਭਾਗਾ ਹੈਗਾ ਆ ਤੇ ਉਹਨਾਂ ਦਾ ਮੌਜੂਦ ਹੋਣਾ ਬਹੁਤ ਜ਼ਰੂਰੀ ਆ, ਇਹ ਉਹਨਾਂ ਦਾ ਸ਼੍ਰੀਲੰਕਾ ਵੱਲੋਂ ਕਹਿ ਰਿਹਾ ਸੀ। ਪਰ ਹੁਣ ਨੇਪਾਲ ਜਿਹੜਾ ਕਿ ਪ੍ਰਧਾਨ ਦੇਸ਼ ਹੈਗਾ ਇਸ ਦੇਸ਼ ਇਸ ਸਾਰਕ ਸੰਮੇਲਨ ਦੇ ਲਈ ਜਿਹੜਾ ਕਿ ਕਰਵਾ ਰਿਹਾ ਆ ਇਹ ਸੰਮੇਲਨ, ਤੇ ਉਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਕਿਉਂਕਿ ਇਹਦੇ ਵਿੱਚ ਬਾਈਕਾਟ ਕਰਨ ਦਾ ਕਾਰਨ ਇਹੀ ਹੈਗਾ ਆ ਕਿ ਇਸਲਾਮਾਬਾਦ ਦੇ ਵਿੱਚ ਬਦਲ ਦਿੱਤਾ ਜਾਵੇ ਕਿਉਂਕਿ ਇਹ ਦੇਸ਼ ਜਿਹੜਾ ਪਾਕਿਸਤਾਨ ਆ ਇਹ ਕਾਫੀ ਅੱਤਵਾਦ ਨੂੰ ਜਿਹੜਾ ਬੜਾਵਾ ਦੇ ਰਿਹਾ ਆ, ਇਸ ਕਰਕੇ ਦੂਸਰੀ ਜਗ੍ਹਾ ਦੇ ਉੱਤੇ ਕੀਤਾ ਜਾਵੇ ਤਾਂ ਇਹ ਜਿਹੜੇ ਦੇਸ਼ ਦੇ ਵਿੱਚ ਹਿੱਸਾ ਲੈ ਸਕਦੇ ਆ। ਹੁਣ ਇਹ ਸੰਗਠਨ ਦੇ ਜਿਹੜੇ ਨਿਯਮ ਇਹ ਕਹਿੰਦੇ ਆ ਵੀ ਜੇ ਇੱਕ ਵੀ ਦੇਸ਼ ਆਪਣੇ ਆਪ ਨੂੰ ਅਲੱਗ ਕਰ ਲੈਂਦਾ ਇਸ ਸੰਮੇਲਨ ਤੋਂ ਉਹ ਤੋਂ ਬਾਅਦ ਮੁਲਤਵੀ ਕਰਨਾ ਪੈ ਜਾਂਦਾ, ਇਸ ਕਰਕੇ ਇਸ ਜਿਹੜੇ 8 ਦੇਸ਼ ਆਪਾਂ ਗੱਲ ਕਰਦੇ ਸੀ 8 ਦੇਸ਼ਾਂ ਦਾ ਹਾਜ਼ਰ ਹੋਣਾ ਜਿਹੜਾ ਬਹੁਤ ਜ਼ਰੂਰੀ ਆ, ਪਰ ਭਾਰਤ ਨੇ ਕਿਹਾ ਵੀ ਪਾਕਿਸਤਾਨ ਨੇ ਮਾਹੌਲ ਜਿਹੜਾ ਆ ਉਹ ਖਰਾਬ ਕੀਤਾ ਆ ਤੇ ਇਹ ਸਿਖਰ ਸੰਮੇਲਨ ਦੇ ਲਈ ਵਧੀਆ ਨਹੀਂ ਹੈਗਾ, ਅਨੁਕੂਲ ਨਹੀਂ ਹੈਗਾ। ਤੇ ਇਸ ਮੁੱਦੇ ਦੇ ਉੱਤੇ ਭਾਰਤ ਦੇ ਵਿੱਚ ਸਿਆਸਤ ਬਹੁਤ ਤੇਜ਼ ਹੋਣੀ ਸ਼ੁਰੂ ਹੋ ਗਈ ਆ, ਅੱਤਵਾਦ ਦੇ ਮੋਰਚੇ ਉੱਤੇ ਜਿਹੜੀ ਮੋਦੀ ਸਰਕਾਰ ਆ ਵੈਸੇ ਨਾਕਾਮ ਰਹਿਣ ਦਾ ਦੋਸ਼ ਲਗਾ ਦਿੱਤਾ ਗਿਆ ਆ ਕਾਂਗਰਸ ਦੇ ਵੱਲੋਂ, ਕਾਂਗਰਸ ਦੇ ਬੁਲਾਰੇ ਹੈਗੇ ਮਨੀਸ਼ ਤਿਵਾੜੀ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹੀ ਕਿਹਾ ਆ ਵੀ ਪਾਕਿਸਤਾਨ ਨੂੰ ਜਿਹੜਾ ਆ ਵਿਸ਼ਵ ਦੇ ਵਿੱਚ ਅਲੱਗ ਥਲੱਗ ਕੀਤਾ ਜਾਣਾ ਚਾਹੀਦਾ, ਪਰ ਸਾਰਕ ਸੰਮੇਲਨ ਰੱਦ ਨਹੀਂ ਕਰਨਾ ਚਾਹੀਦਾ। ਦੂਜੇ ਪਾਸੇ ਭਾਜਪਾ ਦੇ ਜਿਹੜੇ ਬੁਲਾਰੇ ਹੈਗੇ ਸੰਮਤ ਪਾਤਰਾ ਉਹਨਾਂ ਨੇ ਕਿਹਾ ਵੀ ਸਾਰਕ ਸੰਮੇਲਨ ਦੇ ਵਿੱਚ ਹਿੱਸਾ ਲੈਂਦੇ ਆ ਤਾਂ ਕਾਂਗਰਸ ਪੁੱਛਦੀ ਆ ਕਿਉਂ ਜਾ ਰਹੇ ਹੋ, ਜਦੋਂ ਬਾਈਕਾਟ ਕਰਦੇ ਆ ਤਾਂ ਕਹਿੰਦੇ ਆ ਕਿਉਂ ਬਾਈਕਾਟ ਕਰ ਰਹੇ ਹੋ, ਇਹ ਉਲਝਣ ਨੀਤੀ ਦੇ ਨਾਲ ਨਹੀਂ ਕਾਂਗਰਸ ਦੇ ਹੀ ਅੰਦਰ ਆ, ਉਹ ਕਹਿੰਦੇ ਵੀ ਵੈਸੇ ਇਹ ਵੀ ਗੱਲ ਹੋ ਜਾਂਦੀ ਹੈ ਨਾ ਵੀ ਵਿਰੋਧੀ ਧਿਰ ਨੇ ਤਾਂ ਵਿਰੋਧ ਹੀ ਕਰਨਾ ਹਨਾ।
ਬਿਲਕੁਲ, ਆਪਣੇ ਜਿਸ ਹਿਸਾਬ ਨਾਲ ਆਪਣੇ ਭਾਰਤ ਦੀ ਜਾਂ ਕਹਿ ਲੋ ਕਿ ਹੁਣ ਅੱਜ ਕੱਲ ਦੀ ਰਾਜਨੀਤੀ ਹੋ ਗਈ ਆ, ਕਿਸੇ ਚੰਗੇ ਚੀਜ਼ ਨੂੰ ਵੀ ਉਹ ਐਪਰੀਸ਼ੀਏਟ ਨਹੀਂ ਕਰਦੇ, ਜ਼ਿਆਦਾਤਰ ਵਿਰੋਧ ਹੀ ਕੀਤਾ ਜਾਂਦਾ, ਪਰ ਦੂਜੇ ਹੱਥ ਕਸੂਰੀ ਸਾਹਿਬ ਨੇ ਵੀ ਇਸ ਚੀਜ਼ ਤੇ ਬਿਆਨ ਦਿੱਤਾ ਕਿ ਜਿਹੜੇ ਉਹਨਾਂ ਦੇ ਬਿਆਨ ਆਏ ਹੋਏ ਆ ਉਹ ਕਹਿ ਰਹੇ ਨੇ, ਕਹਿੰਦੇ ਜੇਕਰ ਦੋ ਮੁਲਕਾਂ ਦੀ ਜਦੋਂ ਨਹੀਂ ਬਣਦੀ ਉਦੋਂ ਤਾਂ ਖਾਸ ਤੌਰ ਤੇ ਇਸ ਦੀ ਅਹਿਮੀਅਤ ਜ਼ਿਆਦਾ ਵੱਧ ਜਾਂਦੀ ਹੈ ਕਿ ਸਾਨੂੰ ਗੱਲਬਾਤ ਕਰਨੀ ਚਾਹੀਦੀ ਆ, ਤੇ ਉਹ ਇਹ ਵੀ ਕਹਿ ਰਹੇ ਆ ਕਿ ਅਸੀਂ ਬੜਾਵਾ ਕਿੱਥੋਂ ਦੇਣਾ, ਇਸ ਤਾਂ ਜ਼ਿਆਦਾ ਪ੍ਰਭਾਵਿਤ ਆ ਅੱਤਵਾਦ ਤੋਂ ਪਾਕਿਸਤਾਨ ਤਾਂ, ਕਹਿੰਦੇ ਇਸ ਤੇ ਜ਼ਿਆਦਾ ਪ੍ਰਭਾਵਿਤ ਆ। ਚਲੋ ਅਸੀਂ ਵੀ ਕਾਫੀ ਹੱਦ ਤੱਕ ਜਾਣਦੇ ਹਾਂ ਕਿ ਉੱਥੇ ਵੀ ਬੰਬ ਧਮਾਕੇ ਬਹੁਤ ਹੁੰਦੇ ਆ ਤੇ ਉੱਥੇ ਦੀ ਆਵਾਮ ਵੀ ਬਹੁਤ ਹੀ ਔਖੇ ਦਿਨ ਕੱਟਦੀ ਆ, ਕਹਿੰਦੇ ਅਸੀਂ ਜ਼ਿਆਦਾ ਪ੍ਰਭਾਵਿਤ ਆ ਬਾਕੀ ਮੁਲਕਾਂ ਦੇ ਨਾਲੋਂ, ਕਿ ਪਰ ਸਾਡੇ ਤੇ ਇਲਜ਼ਾਮ ਲਾਇਆ ਜਾਂਦਾ ਕਿ ਅਸੀਂ ਬੜਾਵਾ ਦਿੰਦੇ ਆ, ਤੇ ਉਹਨੀ ਉਦਾਹਰਨ ਫੇਰ ਦੇਤੀ ਕਿ ਇੱਕ ਉਹਨੀ ਕਿਹਾ ਕਿ 2004 ਦੇ ਵਿੱਚ ਜਿਹੜਾ ਸਾਰਕ ਸੰਮੇਲਨ ਹੋਇਆ ਸੀਗਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੇ ਸਮੇਂ, ਤੇ ਉਹ ਬਹੁਤ ਵਧੀਆ ਹੋ ਨਿਬੜਿਆ ਸੀਗਾ, ਉਦੋਂ ਹੀ ਇਸਲਾਮਾਬਾਦ ਘੋਸ਼ਣਾ ਪੱਤਰ ਵੀ ਜਾਰੀ ਕੀਤਾ ਗਿਆ ਸੀਗਾ, ਤੇ ਉਹ ਇਸੇ ਗੱਲ ਤੇ ਜ਼ੋਰ ਦੇ ਰਿਹਾ ਕਿ ਇਸ ਬਾਈਕਾਟ ਕਰਨ ਦੀ ਬਜਾਏ ਸਾਨੂੰ ਇਕੱਠੇ ਹੋਣਾ ਚਾਹੀਦਾ, ਗੱਲਬਾਤ ਕਰਨੀ ਚਾਹੀਦੀ ਤਾਂ ਜੋ ਪ੍ਰੋਡਕਟਿਵ ਹੋ ਨਿਬੜੇ ਆ ਚੀਜ਼।
ਬਿਲਕੁਲ। ਪਰ ਗੱਲ ਹੁਣ ਇੱਕ ਹੋਰ ਵੀ ਆ ਨਾ ਕਿ ਜਿੱਦਾਂ ਤੁਸੀਂ ਕਿਹਾ ਵੀ ਪਾਕਿਸਤਾਨ ਦੇ ਵਿੱਚ ਜਿਹੜਾ ਮੁੱਦਾ ਆ ਕਾਫੀ ਉਹ ਵੀ ਪੀੜਤ ਹੈਗੇ ਆ, ਪਰ ਜਦੋਂ ਤੱਕ ਉਹ ਉਹਨਾਂ ਦਾ ਵੀ ਇੱਕ ਇਹ ਆ ਵੀ ਚੰਗਾ ਅੱਤਵਾਦ ਤੇ ਮਾੜਾ ਅੱਤਵਾਦ, ਉਹ ਦੋ ਕੈਟੇਗਰੀਜ ਦੇ ਵਿੱਚ ਅੱਤਵਾਦ ਨੂੰ ਮੰਨਦੇ ਆ। ਜਿਹੜਾ ਤਾਂ ਅੱਤਵਾਦ ਇੰਡੀਆ ਦੇ ਵਿੱਚ ਜਾ ਕੇ ਨੁਕਸਾਨ ਕਰਦਾ, ਇਹਨਾਂ ਦੇ ਫੌਜ ਦੇ ਉੱਤੇ ਹਮਲਾ ਕਰਦਾ, ਉਹਨਾਂ ਨੂੰ ਉਹ ਚੰਗਾ ਮੰਨਦੇ ਆ ਉਸ ਅੱਤਵਾਦ ਨੂੰ, ਉਹਨਾਂ ਦੀ ਸਹਾਇਤਾ ਵੀ ਕਰਦੇ ਆ, ਉਹਨਾਂ ਨੂੰ ਜਿਹੜਾ ਖੁੱਲੇ ਆਮ ਜਿਹੜਾ ਛੱਡਿਆ ਵੀ ਜਾਂਦਾ, ਘੁੰਮ ਵੀ ਰਹੇ ਆ, ਸਪੀਚ ਵੀ ਦਿੰਦੇ ਆ। ਦੂਜੇ ਪਾਸੇ ਜਿਹੜਾ ਉਹ ਮਾੜਾ ਜਿਹੜਾ ਆ ਉਹਨੂੰ ਮਾੜੇ ਨੂੰ ਜਿਹੜਾ ਉਹਨਾਂ ਦੇ ਦੇਸ਼ ਦੇ ਵਿੱਚ ਕੋਈ ਨੁਕਸਾਨ ਪਹੁੰਚਾਉਂਦਾ ਉਹਨੂੰ ਮਾੜਾ ਆ, ਜਿੰਨਾ ਚਿਰ ਤੱਕ ਅੱਤਵਾਦ ਅੱਤਵਾਦ ਆ ਚਾਹੇ ਕਿਸੇ ਵੀ ਦੇਸ਼ ਦੇ ਲਈ ਹੋਵੇ। ਇਸ ਕਰਕੇ ਭਾਰਤ ਜਿਹੜਾ ਇਹ ਕੂਟਨੀਤਿਕ ਜਿਹੜੀ ਜੰਗ ਸ਼ਾਇਦ ਕਾਫੀ ਪ੍ਰਭਾਵਸ਼ਾਲੀ ਢੰਗ ਦੇ ਨਾਲ ਹੁਣ ਲੜ ਰਿਹਾ ਆ ਕਿ ਇਸ ਸੰਮੇਲਨ ਦੇ ਨਾਲ ਵੈਸੇ ਪ੍ਰਭਾਵ ਜਿਹੜਾ ਕਾਫੀ ਪੈ ਰਿਹਾ ਆ ਤੇ ਪ੍ਰੈਸ਼ਰ ਦੇ ਵਿੱਚ ਪਾਕਿਸਤਾਨ ਜਿਹੜਾ ਚੱਲ ਰਿਹਾ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਕਾਫੀ ਜਿਹੜਾ ਜ਼ੋਰ ਅਜਮਾਇਸ਼ ਜਿਹੜੀ ਭਾਰਤ ਵੱਲੋਂ ਕੀਤੀ ਜਾ ਰਹੀ ਆ ਕਿ ਪਾਕਿਸਤਾਨ ਨੂੰ ਅਲੱਗ ਥਲਾਕ ਕੀਤਾ ਜਾਵੇ, ਇੱਕ ਤਰ੍ਹਾਂ ਦੇ ਨਾਲ ਉਹਨੂੰ ਲੋਕਾਂ ਨੂੰ ਦੱਸਿਆ ਜਾਵੇ ਕਿ ਇਹਦੇ ਜਿਹੜੇ ਕੀ ਕਰ ਰਿਹਾ ਆ ਪਾਕਿਸਤਾਨ। ਪਰ ਪਾਕਿਸਤਾਨ ਨੇ ਵੀ ਹੁਣ ਮੰਨ ਲਿਆ ਆ ਵੀ ਹੁਣ ਜਿਹੜਾ ਰੱਦ ਕਰਨਾ ਪੈਣਾ ਸੰਮੇਲਨ। ਜਿਹੜੇ ਉੱਥੇ ਵਿਦੇਸ਼ੀ ਮਾਮਲਿਆਂ ਦੇ ਸਲਾਹਕਾਰ ਹੈਗੇ ਸਰਤਾਜ ਅਜੀਜ਼, ਉਹਨਾਂ ਨੇ ਕਿਹਾ ਬਈ ਜਦੋਂ ਕੋਈ ਵੀ ਦੇਸ਼ ਜਿਹੜਾ ਆ ਸ਼ਾਮਲ ਹੋਣ ਤੋਂ ਇਨਕਾਰ ਕਰਦਾ ਤਾਂ ਨਹੀਂ ਸੰਮੇਲਨ ਜਿਹੜਾ ਕਰਾਇਆ ਜਾ ਸਕਦਾ। ਤੇ ਪਹਿਲਾਂ ਵੀ ਉਹਨਾਂ ਨੇ ਕਿਹਾ ਵੀ ਚਾਰ ਮੌਕੇ ਤੇ ਸਾਰਕ ਸੰਮੇਲਨ ਵੈਸੇ ਬਾਈਕਾਟ ਚੁੱਕਾ ਆ ਤੇ ਸੰਮੇਲਨ ਦੇ ਰੱਦ ਹੋਣ ਦੀ ਪੂਰੀ ਸੰਭਾਵਨਾ ਹੈਗੀ ਆ, ਪਰ ਅਜੇ ਤੱਕ ਸਰਕਾਰ ਨੂੰ ਕੋਈ ਜਾਣਕਾਰੀ ਨਹੀਂ ਹੈਗੀ। ਦੂਜੇ ਪਾਸੇ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਜਿਹੜੇ ਆ ਰਹੇ ਆ ਨਫਿਸ ਜਕਾਰੀਆ, ਉਹਨਾਂ ਨੇ ਕਿਹਾ ਬਈ ਭਾਰਤ ਤੇ ਹੋਰਨਾਂ ਦੇਸ਼ਾਂ ਦੇ ਇਨਕਾਰ ਦੇ ਬਾਵਜੂਦ ਪਾਕਿਸਤਾਨ ਸਾਰਕ ਸੰਮੇਲਨ ਕਰਵਾਏਗਾ, ਹਨਾ। ਤੇ ਹੁਣ ਇਹਦੇ ਵਿੱਚ ਵੀ ਵਿਵਹਾਰ ਹੀ ਆ, ਇੱਕ ਪਾਸੇ ਉਹ ਕਹਿ ਰਹੇ ਆ ਵੀ ਨਹੀਂ ਹੋ ਸਕਦਾ ਤੇ ਇੱਕ ਪਾਸੇ ਕਹਿ ਰਹੇ ਆ ਵੀ ਹੋ ਸਕਦਾ ਆ।
ਜੀ ਪਰ ਹੁਣ ਚਲੋ ਉਹਨਾਂ ਦੇ ਜਿੰਮੇਵਾਰੀ ਬਣੀ ਹੋਈ ਹੈ ਤਾਂ ਦੇਖੋ ਆਉਣ ਵਾਲੀਆਂ ਖਬਰਾਂ ਤੇ ਨਜ਼ਰ ਰੱਖਦੇ ਆ ਕੀ ਬਣਦਾ ਕੀ ਕਰਦੇ ਆ ਉਹ।
ਸੋ
ਪਰ ਖੈਰ ਜਿੱਦਾਂ ਕਿ ਅਸੀਂ ਸਟਾਰਟ ਕੀਤਾ ਸੀ, ਜਿੱਥੋਂ ਅਸੀਂ ਸਟਾਰਟ ਕੀਤਾ ਸੀ ਪ੍ਰੋਗਰਾਮ, ਪਰ ਮੈਨੂੰ ਜਿੱਥੇ ਤੱਕ ਮੇਰੀ ਰਾਏ ਆ ਨਾ, ਜਿੱਥੇ ਤੱਕ ਪਰਸਨਲ ਰਾਏ ਹੁੰਦੀ, ਆਪਾਂ ਕਿਹਾ ਸੀਗਾ ਕਿ ਵਿਚਾਰਾਂ ਤੋਂ ਵਿਚਾਰ ਨਿਕਲਦੇ ਹੋਏ ਮੇਰੇ ਹਿਸਾਬ ਨਾਲ ਤਾਂ ਗੱਲਬਾਤ ਪਾਕਿਸਤਾਨੀ ਤਾਂ ਹੋਰ ਜਗ੍ਹਾ ਰੱਖ ਲੈਣ, ਪਰ ਸੰਮੇਲਨ ਤਾਂ ਹੋਣੇ ਚਾਹੀਦੇ ਆ। ਜੇਕਰ ਇਹਨੀ ਕੁਝ ਕੱਢਣਾ ਹੈ ਗੱਲਬਾਤ ਦੇ ਵਿੱਚੋਂ, ਸੋਲੂਸ਼ਨ ਕੱਢਣਾ ਹੈ ਕਿ ਕਿਸੇ ਤੇ ਅਸੀਂ ਡਿਫਾਈਨ ਕਰ ਰਹੇ ਹਾਂ ਨਾ, ਐਕਚੁਅਲੀ ਅਸੀਂ ਉਹਨਾਂ ਨੂੰ ਡੈਫੀਨੇਸ਼ਨ ਦੇ ਰਹੇ ਹਾਂ ਪਾਕਿਸਤਾਨ ਦੀ, ਉਹ ਮਾੜੇ ਧਿਰ ਦੀ ਕੋਈ ਸੁਣ ਨਹੀਂ ਰਿਹਾ, ਐਡੀ ਉਹਨਾਂ ਕੋਲ ਐਡਾ ਮੀਡੀਆ ਹੈ ਨੀਗਾ, ਇੰਨਾ ਤਗੜਾ ਮੀਡੀਆ ਜਿੰਨਾ ਕੁ ਭਾਰਤ ਦੇ ਕੋਲ ਆ, ਤੇ ਇਸੇ ਕਰਕੇ ਮੈਨੂੰ ਲੱਗਦਾ ਕਿ ਅਸੀਂ ਹਰੇਕ ਵਾਰ ਉਹਨਾਂ ਨੂੰ ਡਿਫਾਈਨ ਕਰ ਜਾਂਦੇ ਹਾਂ ਪਾਕਿਸਤਾਨ ਵਾਲਿਆਂ ਨੂੰ। ਸੋ ਬਾਕੀ ਹੁਣ ਦੇਖੋ ਕੀ ਕਰਦੇ ਆ, ਕਿਉਂਕਿ ਹੱਥ ਜਿਹੜਾ ਹੱਥ ਪਾਵਰ ਆ ਉਹੀ ਕਰ ਸਕਦੇ ਆਪਾਂ, ਸਿਰਫ ਗੱਲਾਂ ਹੀ ਆ ਇਹਦੇ ਹਾਲ ਦੀ ਘੜੀ ਪ੍ਰੋਗਰਾਮ ਦੇ ਵਿੱਚ ਕਰ ਸਕਦੇ।
ਖੈਰ ਤੇ ਨਾਲ ਦੇ ਨਾਲ ਹੁਣ ਪੰਜਾਬ ਵੱਲ ਨੂੰ ਵੀ ਚੱਲਦੇ ਆ, ਤੇ ਵੋਟਾਂ ਆ ਗਈਆਂ ਆ, ਵੋਟਾਂ ਦੇ ਨਾਲ ਨਾਲ ਜਿਹੜਾ ਹੁਣ ਸਰਕਾਰ ਵੀ ਥੋੜਾ ਜਿਹਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕੰਮ ਏਦਾਂ ਦਾ ਹੋਇਆ ਬਈ 3 ਖੰਡ ਮਿਲਾਂ ਹੀ ਕੱਲ ਸੀਲ ਕਰ ਦਿੱਤੀਆਂ, ਕਿਉਂਕਿ ਬਕਾਏ ਦੀ ਵਸੂਲੀ ਦੇ ਲਈ ਸਰਕਾਰ ਨੇ ਕਾਰਵਾਈ ਜਿਹੜੀ ਕੀਤੀ ਆ। ਤੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਜਿਹੜਾ ਪੰਜਾਬ ਸਰਕਾਰ ਵੱਲੋਂ ਐਲਾਨੀ ਗਈ ਗੰਨੇ ਦੀ 50 ਰੁਪਏ ਪ੍ਰਤੀ ਕੁਇੰਟਲ ਅਦਾਇਗੀ ਜਿਹੜੀ ਉਹ ਨਹੀਂ ਦਿੱਤੀ ਗਈ ਸੀ, ਇਸ ਕਰਕੇ ਸਰਕਾਰ ਨੇ ਸਾਰੇ ਸੰਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਕਰ ਦਿੱਤੀਆਂ ਕਿ ਖੰਡ ਮਿੱਲਾਂ ਦੀਆਂ ਚੱਲ ਤੇ ਅਚੱਲ ਜਿਹੜੀਆਂ ਜਾਇਦਾਦਾਂ ਕੋਰਕ ਕਰਨ ਦੇ ਹੁਕਮ ਜਿਹੜੇ ਆ ਜਾਰੀ ਕਰ ਦਿੱਤੇ ਗਏ ਆ। ਇਹਨਾਂ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ 2 ਖੰਡ ਮਿੱਲਾਂ ਆ, ਖੰਡ ਮਿੱਲ ਮੁਕੇਰੀਆਂ ਤੇ ਦਸੂਹਾ ਦੀ EB ਸ਼ੂਗਰ ਮਿੱਲ ਜਿਹੜੀ ਕਿ ਰੰਧਾਵਾ ਸਾਹਿਬ ਦੀ ਆ, ਗੁਰਦਾਸਪੁਰ ਦੀ ਚੱਡਾ ਸ਼ੂਗਰ ਮਿੱਲ ਕੀੜੀ ਅਫਗਾਨਾ ਦੀ ਮਿੱਲ ਨੂੰ ਜਿਹੜਾ ਸੀਲ ਕਰ ਦਿੱਤਾ ਗਿਆ ਆ। ਤੇ ਹੈਰਾਨੀਜਨਕ ਗੱਲ ਇਹ ਵੀ ਆ ਵੀ ਬਹੁਤ ਤਕੜੇ ਤਕੜੇ ਲੋਕਾਂ ਦੀਆਂ ਮਿੱਲਾਂ ਹੈਗੀਆਂ ਗੁਰਦੇਵ ਸਿੰਘ ਜੀ, ਹੁਣ ਦੇਖਦੇ ਆ ਵੀ ਉਹਨਾਂ ਤੋਂ ਕਿੱਦਾਂ ਜਿੱਦਾਂ ਕਿੱਦਾਂ ਉਹਨਾਂ ਨੂੰ ਡੀਲ ਕਰਨਗੇ ਫਿਰ
ਜੀ, ਕਿਉਂਕਿ ਜਿਸ ਹਿਸਾਬ ਦੀ ਹੁਣ ਰਾਜਨੀਤੀ ਪੰਜਾਬ ਦੇ ਵਿੱਚ ਹੋ ਰਹੀ ਆ ਕਿ ਤੀਜਾ ਧਿਰ ਜਿਸ ਹਿਸਾਬ ਨਾਲ ਮੂਹਰੇ ਆ ਰਿਹਾ ਹੈ ਆਪਣੇ ਕੰਮਾਂ ਕਰਕੇ ਦਿੱਲੀ ਦੇ ਵਿੱਚ ਕੰਮਾਂ ਕਰਕੇ, ਤੇ ਉੱਥੇ ਹੁਣ ਲੋਕਾਂ ਦੇ ਵਿੱਚ ਆਪਣਾ ਪ੍ਰਭਾਵ ਪਾਉਣ ਲਈ ਲੋਕਾਂ ਨੂੰ ਵੀ ਫੜਨਾ ਪੈਣਾ, ਛੋਟੇ ਛੋਟਿਆਂ ਨੂੰ ਨੀ ਹੁਣ ਬੜਿਆਂ ਦਾ ਹੀ ਕਰਨਾ ਪੈਣਾ। ਪਰ ਨਹੀਂ ਵਧੀਆ, ਚਲੋ ਜਿੰਨਾ ਚਿਰ ਹੈਗੇ ਪਾਵਰ ਚ ਉਨਾ ਚਿਰ ਥੋੜਾ ਹੀ ਕਰ ਦੇਣ ਕੰਮ ਜਿੰਨਾ ਕਰਨਾ, ਬਾਕੀ ਦੂਜੀ ਸਰਕਾਰ ਆ ਕੇ ਕਰ ਲੈਂਦੇ
ਜੀ ਬਿਲਕੁਲ। ਤੇ ਦੂਜੇ ਪਾਸੇ ਆਪਾਂ ਫੇਰ ਪਾਕਿਸਤਾਨ ਵੱਲ ਨੂੰ ਚੱਲਦੇ ਆ ਜੀ, ਤੇ ਸਿੰਧੂ ਜਲ ਸੰਧੀ ਜਿਹੜਾ ਮਾਮਲਾ, ਕਿਉਂਕਿ ਭਾਰਤ ਵੱਲੋਂ ਇਹ ਵੀ ਬੜਾ ਜ਼ੋਰ ਸ਼ੋਰ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਆ ਕਿ ਅਸੀਂ ਪਾਣੀ ਹੁਣ ਬੰਦ ਕਰ ਦੇਣਾ, ਗੁਰਸੇਵ ਸਿੰਘ ਜੀ ਇਹ ਬਹੁਤ ਤਕੜਾ ਇੱਕ ਇਸ਼ੂ ਬਣ ਸਕਦਾ, ਜਿਵੇਂ ਕਿ ਪਹਿਲੇ ਕੁਛ ਕੁ ਸਾਲਾਂ ਦੇ ਵਿੱਚ ਕਿਹਾ ਜਾਂਦਾ ਸੀ ਵੀ ਅਗਲਾ ਜਿਹੜਾ ਵਿਸ਼ਵ ਯੁੱਧ ਲੱਗਣਾ ਉਹਦਾ ਪਾਣੀ ਦੀ ਮਹੱਤਤਾ ਤੋਂ ਲੱਗਣਾ, ਹਨਾ, ਪਾਣੀ ਤੋਂ ਲੜਾਈ ਲੱਗਣੀ ਆ, ਤੇ ਹੁਣ ਲੱਗਦਾ ਵੀ ਸ਼ਾਇਦ ਉਹ ਗੱਲਾਂ ਸਹੀ ਸੀ
ਜੀ। ਪਾਣੀ ਦਾ ਹੀ ਹੈ ਬਿਲਕੁਲ, ਇੱਕ ਤੁਸੀਂ ਵਾਟਰ ਮਿੰਟ ਚ ਟੱਪ ਗਏ, ਖੈਰ ਕਾਨੂੰਨੀ ਆਊਗਾ ਇਹਦਾ ਵਾਟਰ ਟੱਪ ਕੇ ਜਾਣਾ। ਸੋ ਸਿੱਧੂ ਦੇ ਪਾਣੀ, ਸਿੰਧੂ ਦਾ ਪਾਣੀ ਰੋਕਣਾ ਤੇ ਉੱਥੇ ਹੀ ਨਾ ਫੇਰ ਉਹੀ ਗੱਲਬਾਤ ਹੈ, ਕਿਉਂਕਿ ਪਹਿਲਾਂ ਹਜੇ ਚੱਲ ਰਹੀ ਸੀਗੀ, ਡਾਇਲੋਗ ਚੱਲ ਰਿਹਾ ਸੀ ਗਰੀਬੀ ਨਾਲ ਰਲ ਮਿਲ ਕੇ ਲੜਿਆ ਜਾਊਗਾ ਭਾਰਤ ਤੇ ਪਾਕਿਸਤਾਨ ਵੱਲੋਂ, ਜਿਹੜੇ ਪਹਿਲੇ ਆਏ ਹੋਏ ਸੀ ਬਿਆਨਾਂ ਦੇ ਵਿੱਚ, ਕਿਉਂਕਿ ਆਪਣੇ ਦੋਹਾਂ ਮੁਲਕਾਂ ਦੇ ਵਿੱਚ ਗਰੀਬੀ ਪਤਾ ਹੀ ਆ ਗਰਾਊਂਡ ਲੈਵਲ ਤੇ ਬਹੁਤ ਜ਼ਿਆਦਾ ਆ, ਤੇ ਉਹਨਾਂ ਦੇ ਪਾਕਿਸਤਾਨੀਆਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਅਸੀਂ ਰਲ ਮਿਲ ਕੇ ਗਰੀਬੀ ਨਾਲ ਲੜਨਾ ਹੈ, ਦੂਜੇ ਪਾਸੇ ਹੁਣ ਪਾਣੀ ਰੋਕਣਾ ਪਿਆ ਕਿਹੋ ਜੀ ਤੇ ਆਹ ਕਿਹੋ ਜਿਹਾ ਹੋਇਆ ਕਿ ਪਾਣੀ ਰੋਕ ਕੇ ਤੁਸੀਂ ਕਿੱਦਾਂ ਗਰੀਬੀ ਨਾਲ ਸਾਨੂੰ ਲੜਨ ਦੋਗੇ ਕਿਉਂਕਿ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪਊਗਾ ਉੱਥੇ ਦੇ ਜਨ ਜੀਵਨ ਦੇ ਉੱਤੇ
ਜੀ ਤੇ ਆਪਾਂ ਇਹਦੇ ਬਾਰੇ ਗੱਲ ਥੋੜੀ ਜਿਹੀ ਦੱਸ ਦਿੰਦੇ ਹਾਂ ਵੈਸੇ ਵਿਸ਼ਵ ਬੈਂਕ ਦੇ ਕੋਲ ਪਹੁੰਚ ਚੁੱਕਾ ਹੈ ਪਾਕਿਸਤਾਨ ਇਸ ਮਾਮਲੇ ਦੇ ਵਿੱਚ ਕਿ ਜਿਹੜਾ ਕਾਫੀ ਇਹ ਵੀ ਮੁੱਦਾ ਜਿਹੜਾ ਆ ਉਠਾਉਣ ਦੀ ਉਹਨਾਂ ਨੇ ਵੀ ਪੂਰੀ ਕੋਸ਼ਿਸ਼ ਕੀਤੀ ਆ ਆਪਾਂ ਥੋੜੇ ਜਿਹੇ ਤੱਥ ਜਿਹੜੇ ਆ ਸਾਂਝੇ ਕਰਨੇ ਆ ਦੋਸਤਾਂ ਦੇ ਨਾਲ ਜਿਹੜੇ ਸੰਧੀ ਜਿਹੜੀ ਹੋਈ ਸੀ ਭਾਰਤ ਤੇ ਪਾਕਿਸਤਾਨ ਦੇ ਦਰਮਿਆਨ 1960 ਦੇ ਵਿੱਚ ਹੋਈ ਸੀ ਕੀ ਹੋਇਆ ਸੀ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਪਹਿਲਾਂ ਇੱਕ ਬ੍ਰੇਕ ਲੈ ਲੈਂਦੇ ਹਾਂ ਗੁਰਸੇਵ ਸਿੰਘ ਜੀ ਤੇ ਫੇਰ ਉਦੋਂ ਬਾਅਦ ਦੇ ਵਿੱਚ ਮਿਲਦੇ ਹਾਂ ਤੇ ਆਪਾਂ ਆ ਕੇ ਗੱਲ ਕਰਦੇ ਹਾਂ ਸਿੰਧੂ ਸੰਧੀ ਦੇ ਬਾਰੇ ਉਦੋਂ ਬਾਅਦ ਦੇ ਵਿੱਚ ਆਪਾਂ ਕਾਲਾਂ ਜਿਹੜੀਆਂ ਦੋਸਤਾਂ ਦੀਆਂ ਲਵਾਂਗੇ ਤੇ ਉਹਨਾਂ ਦੇ ਵੀ ਜੋ ਵਿਚਾਰ ਹੈ ਤਾਂ ਤੁਸੀਂ ਦੋਸਤੋ ਇਸ ਪ੍ਰੋਗਰਾਮ ਦੇ ਵਿੱਚ ਸਾਂਝੇ ਕਰ ਸਕਦੇ ਹਾਂ
ਜੇ ਦੂਜੇ ਮੁਲਕ ਦੇ ਹੰਝੂ ਧੋਵੇਗਾ ਇੱਕ ਮੁਲਕ ਜੇ ਦੂਜੇ ਮੁਲਕ ਦੇ ਹੰਝੂ ਧੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਓਏ ਚਾਨਣ ਦਿੱਲੀ ਹੋਵੇਗਾ ਓਏ ਚਾਨਣ ਦਿੱਲੀ ਹੋਵੇਗਾ ਵੇਖੀ ਸੱਜਣਾ ਫੇਰ ਕਿਵੇਂ ਫੁੱਲ ਬਣਦੇ ਪੱਪਾ ਤੋਂ ਵੇਖੀ ਸੱਜਣਾ ਫੇਰ ਕਿਵੇਂ ਫੁੱਲ ਬਣਦੇ ਪੱਪਾ ਤੋਂ ਕੀ ਛੱਡਿਆ ਏ ਲੋਕੋ ਹੁਣ ਤੱਕ ਆਪਾਂ ਚੱਕਾ ਤੋਂ ਕੀ ਛੱਡਿਆ ਏ ਲੋਕੋ ਹੁਣ ਤੱਕ ਆਪਾਂ ਜੰਗਾਂ ਤੋਂ ਅੱਖ ਜੇ ਤੇਰੀ ਰੋ ਅੱਖ ਜੇ ਤੇਰੀ ਰੋ ਦਿਲ ਮੇਰਾ ਵੀ ਰੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਓਏ ਚਾਨਣ ਦਿੱਲੀ ਹੋਵੇਗਾ ਓਏ ਚਾਨਣ ਦਿੱਲੀ ਹੋਵੇਗਾ ਵਾਗੇ ਬਹਾਦਰ ਦੀ ਥਾਂ ਸਾਂਝੀ ਸੱਥ ਬਣਾ ਦੇਣੀ ਵਾਗੇ ਬਹਾਦਰ ਦੀ ਥਾਂ ਸਾਂਝੀ ਸੱਥ ਬਣਾ ਦੇਣੀ ਪੰਜ ਦਰਿਆਵਾਂ ਨੇ ਮੁੜ ਕੇ ਫਿਰ ਪੱਗ ਵਟਾ ਲੈਣੀ ਪੰਜ ਦਰਿਆਵਾਂ ਨੇ ਮੁੜ ਕੇ ਫਿਰ ਪੱਗ ਵਟਾ ਲੈਣੀ ਓਏ ਵਾਰਸ ਸ਼ਾਹ ਵੀ ਕਬਰਾਂ ਵਾਰਸ ਸ਼ਾਹ ਵੀ ਕਬਰਾਂ ਵਿੱਚੋਂ ਗੀਤ ਪਰੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ ਦਿੱਲੀ ਹੋਵੇਗਾ ਦੀਵਾ ਬੜੂ ਲਾਹੌਰ ਤੇ ਚਾਨਣ
दिल्ली होवे गावे चानण दिल्ली होवे गावे चानण दिल्ली होवे गा हिंदू मुस्लिम सिख ईसाई पर इंसान जावे हिंदू मुस्लिम सिख ईसाई पर इंसान जावे अपनी मोते कुर्सी वाला मर शैतान जावे अपनी मोते कुर्सी वाला शैतान जावे ओए मक्खन जोगा उस दिन मक्खन जोगा उस दिन नींद सुखा दी सोवेगा पीवा बड़ू लाहौर ते चानण दिल्ली होवेगा पीवा बड़ू लाहौर ते चानण दिल्ली होवेगा ओए 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 चानण दिल्ली होवेगा ओए
जी दोस्तों एक बार फिर तो स्वागत है प्रोग्राम लहरा दे विच ते मैं गुरसेवक सिंह ते मेरे नाल ने दलजीत सिंह ब्रिस्बेन तो ते गीत सुन रहे सी आपां राजमहिंदर सिंह जी दी फरमाइश दे जी दलजीत सिंह जी
ਜੀ ਆਪਾਂ ਗੱਲਬਾਤ ਭਾਰਤ ਤੇ ਪਾਕਿਸਤਾਨ ਦਾ ਅੱਜ ਮੁੱਦਾ ਜਿਹੜਾ ਆਪਾਂ ਛਾ ਹੋਇਆ ਮੇਨ ਖਬਰਾਂ ਵੀ ਵੈਸੇ ਇਹਦੇ ਨਾਲ ਹੀ ਹੈਗੀਆਂ ਕਿਉਂਕਿ ਜਿਹੜਾ ਪਾਕਿਸਤਾਨ ਹੈ ਜਿੱਦਾਂ ਆਪਾਂ ਗੱਲ ਕਰਦੇ ਸੀ ਗੁਰਸੇਵਕ ਸਿੰਘ ਜੀ ਜਿਹੜਾ ਪਾਣੀ ਰੋਕਣ ਦੀ ਗੱਲ ਜਿਹੜੀ ਆ ਚੱਲ ਰਹੀ ਆ ਸਿੰਧੂ ਜਲ ਸੰਧੀ ਜਿਹੜੀ ਹੋਈ ਸੀ ਉਹਦੇ ਲਈ ਪਾਕਿਸਤਾਨ ਨੇ ਹੁਣ ਦਾਅਵਾ ਕੀਤਾ ਆ ਕਿ ਵਿਸ਼ਵ ਬੈਂਕ ਜਿਹੜਾ ਆ ਸਿੰਧੂ ਜਲ ਸੰਧੀ ਪ੍ਰਤੀ ਜਿਹੜੀ ਆਪਣੀ ਜਿੰਮੇਵਾਰੀ ਆ ਸਮੇਂ ਸਿਰ ਨਿਭਾਵੇ ਪਾਕਿਸਤਾਨ ਨੇ ਵਿਸ਼ਵ ਬੈਂਕ ਨੂੰ ਅਪੀਲ ਵੀ ਕੀਤੀ ਆ ਕਿ ਚਨਾਬ ਤੇ ਜੇਹਲਮ ਨਦੀ ਦੇ ਉੱਤੇ ਭਾਰਤ ਵੱਲੋਂ ਜਿਹੜੇ ਕੀਤੇ ਜਾ ਰਹੇ ਆ ਨਿਰਮਾਣ ਉਹਨਾਂ ਉੱਤੇ ਵੀ ਰੋਕ ਲਾਈ ਜਾਵੇ ਸਿੰਧੂ ਜਲ ਸੰਧੀ ਨੂੰ ਲੈ ਕੇ ਜਿਹੜਾ ਭਾਰਤ ਦੀਆਂ ਜਿੱਦਾਂ ਸਖ਼ਤ ਰੁੱਖ ਅਪਣਾਇਆ ਹੋਇਆ ਉਹਨਾਂ ਦੇ ਵਿੱਚ ਪਾਕਿਸਤਾਨ ਜਿਹੜਾ ਆ ਬਹੁਤ ਜ਼ਿਆਦਾ ਘਬਰਾ ਗਿਆ ਆ ਤੇ ਵਿਸ਼ਵ ਬੈਂਕ ਦੇ ਕੋਲ ਪਹੁੰਚ ਗਿਆ ਆ ਤੇ ਪਾਕਿਸਤਾਨ ਦੇ ਅਧਿਕਾਰੀਆਂ ਦੇ ਵੱਲੋਂ ਵਿਸ਼ਵ ਬੈਂਕ ਦੇ ਨਾਲ ਇਹ ਬੈਠਕ ਕੀਤੀ ਗਈ ਆ ਇਹ ਉਦੋਂ ਬੈਠਕ ਕੀਤੀ ਆ ਜਦੋਂ ਏਦਾਂ ਦੀਆਂ ਖਬਰਾਂ ਵੀ ਆ ਰਹੀਆਂ ਆ ਵੀ ਭਾਰਤ ਜਿਹੜਾ 56 ਸਾਲ ਪੁਰਾਣੀ ਜਿਹੜੀ ਸਿੰਧੂ ਜਲ ਸੰਧੀ ਆ ਉਹਨੂੰ ਰੱਦ ਕਰ ਸਕਦਾ ਆ ਅਟਾਰਨੀ ਜਨਰਲ ਜਿਹੜੇ ਹੈਗੇ ਉੱਥੇ ਦੇ ਪਾਕਿਸਤਾਨ ਦੇ ਅਸਤਰ ਔਸਫ ਅਲੀ ਖਾਨ ਉਹਨਾਂ ਦੀ ਅਗਵਾਈ ਦੇ ਵਿੱਚ ਪਾਕਿਸਤਾਨ ਸਰਕਾਰ ਦਾ ਇੱਕ ਵਫਦ ਜਿਹੜਾ ਆ ਵਿਸ਼ਵ ਬੈਂਕ ਦੇ ਅਧਿਕਾਰੀਆਂ ਦੇ ਨਾਲ ਵਾਸ਼ਿੰਗਟਨ ਦੇ ਵਿੱਚ ਮਿਲਿਆ ਆ ਤੇ ਸਿੰਧੂ ਜਲ ਸੰਧੀ ਜਿਹੜਾ 1960 ਦਾ ਆਰਟੀਕਲ ਆ 9 ਉਹਦੇ ਤਹਿਤ ਵਿਚੋਲਗੀ ਦੀ ਜਿਹੜੀ ਅਪੀਲ ਆ ਉਹਨਾਂ ਨੇ ਇਸ ਵਿਸ਼ਵ ਬੈਂਕ ਨੂੰ ਕੀਤੀ ਆ ਇਹਦੇ ਵਿੱਚ ਕਿਹਾ ਗਿਆ ਕਿ ਵਿਸ਼ਵ ਬੈਂਕ ਜਿਹੜਾ ਇਸ ਸਬੰਧੀ ਕੁਝ ਅਗਲੇ ਦਿਨਾਂ ਦੇ ਵਿੱਚ ਕੋਈ ਫੈਸਲਾ ਜਿਹੜਾ ਲੈ ਸਕਦਾ ਆ ਵਾਸ਼ਿੰਗਟਨ ਸਥਿਤ ਜਿਹੜਾ ਪਾਕਿਸਤਾਨ ਦੂਤਘਰ ਆ ਉਹਨਾਂ ਦੇ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਆ ਕਿ ਵਿਸ਼ਵ ਬੈਂਕ ਜਿਹੜਾ ਆ ਸੰਧੀ ਤਹਿਤ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਵਚਨਬੱਧ ਆ ਪਾਕਿਸਤਾਨ ਨੇ ਰਸਮੀ ਤੌਰ ਤੇ ਭਾਰਤ ਦੇ ਕਿਸ਼ਨ ਗੰਗਾ ਨਿਰਮਾਣ ਵਿਵਾਦ ਤੇ ਚਨਾਬ ਤੇ ਨੀਲਮ ਨਦੀ ਦੇ ਬਣ ਰਹੇ ਹਾਈਡਰੋ ਇਲੈਕਟ੍ਰਿਕ ਪਲਾਂਟ ਦੇ ਵਿਵਾਦ ਨੂੰ ਸੁਲਝਾਉਣ ਦੀ ਵੀ ਅਪੀਲ ਉਹਨਾਂ ਨੂੰ ਵਿਸ਼ਵ ਬੈਂਕ ਨੂੰ ਕੀਤੀ ਆ ਤੇ ਇਸ ਮਾਮਲੇ ਨੂੰ ਨਿਪਟਾਉਣ ਦੇ ਲਈ ਜੱਜਾਂ ਦੀ ਨਿਯੁਕਤੀ ਕਰਨ ਦੀ ਵੀ ਜਿਹੜੀ ਅਪੀਲ ਕੀਤੀ ਆ ਗੁਰਸੇਵ ਸਿੰਘ ਜੀ ਇਹ ਜਿਹੜੀ ਸੰਧੀ ਆ ਕਾਫੀ ਇਹ ਤੇ ਵਿਵਾਦ ਪੈ ਰਿਹਾ ਆ ਆਪਾਂ ਥੋੜਾ ਜਿਹਾ ਹੋਰ ਥੋੜੀ ਜਿਹੀ ਜਾਣਕਾਰੀ ਜਿਹੜੀ ਆਪਾਂ ਦੋਸਤਾਂ ਨੂੰ ਦਈਏ ਇਸ ਮਾਮਲੇ ਦੇ ਬਾਰੇ ਕਿ ਅਸਲ ਦੇ ਵਿੱਚ ਇਹ ਸੰਧੀ ਕਹਿੰਦੀ ਕੀ ਆ ਬਹੁਤ ਸਾਰੇ ਦੋਸਤਾਂ ਨੂੰ ਸ਼ਾਇਦ ਨਾ ਪਤਾ ਹੋਵੇ
ਬਿਲਕੁਲ ਬਿਲਕੁਲ ਮੇਰਾ ਵੀ ਆਹੀ ਸਵਾਲ ਸੀ ਕਿ ਸੰਧੀ ਕਹਿ ਕੀ ਰਹੀ 1960 ਦੀ
ਜੀ ਤੇ 19 ਸਤੰਬਰ 1960 ਇਹ ਕਰਾਚੀ ਦੇ ਵਿੱਚ ਇੱਕ ਸਮਝੌਤਾ ਹੋਇਆ ਸੀ ਆਪਣੇ ਭਾਰਤੀ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖਾਨ ਉਸ ਵੇਲੇ ਸੀਗੇ ਇਹਨਾਂ ਨੇ ਹਸਤਾਖਰ ਕੀਤੇ ਆ ਇਸ ਸੰਧੀ ਦੇ ਉੱਤੇ ਇਹਦੇ ਵਿੱਚ ਇਹ ਕਿਹਾ ਗਿਆ ਵੀ ਸਿੰਧੂ ਤੇ ਉਹਦੇ ਜਿਹੜੇ ਸਹਾਇਕ ਦਰਿਆ ਆ ਉਹਨੂੰ ਪੂਰਬੀ ਤੇ ਪੱਛਮੀ ਦਰਿਆਵਾਂ ਦੇ ਵਿੱਚ ਵੰਡਿਆ ਗਿਆ, ਜਾਣੀ ਪਾਕਿਸਤਾਨ ਦੇ ਕੁਛ ਦਰਿਆ ਹੋਣਗੇ, ਕੁਛ ਭਾਰਤ ਦੇ ਦਰਿਆ ਹੋਣਗੇ। ਜਾਣੀ ਆਜ਼ਾਦੀ ਤੋਂ 13 ਸਾਲ ਬਾਅਦ ਇਹ ਸਮਝੌਤਾ ਜਿਹੜਾ ਲਾਗੂ ਕੀਤਾ ਗਿਆ। ਉਸ ਵੇਲੇ ਤੱਕ ਜ਼ਮੀਨ ਤਾਂ ਵੰਡ ਲਈ ਗਈ ਸੀ ਪਰ ਪਾਣੀ ਜਿਹੜਾ ਆ ਉਹ ਵੰਡਿਆ ਨਹੀਂ ਸੀ ਗਿਆ। ਇਸ ਸੰਧੀ ਦੇ ਅਧੀਨ ਜਿਹੜਾ ਪਾਣੀ ਦੀ ਵੀ ਵੰਡ ਹੋਈ, ਜਾਣੀ ਇੱਕ ਤਰ੍ਹਾਂ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਭਾਰਤ ਤੇ ਪਾਕਿਸਤਾਨ ਜਿਹੜਾ ਵੰਡਿਆ ਗਿਆ ਇਸ ਸੰਧੀ ਤੋਂ ਬਾਅਦ। ਪਹਿਲਾਂ ਜ਼ਮੀਨ ਵੰਡੀ ਗਈ, ਉਹ ਤੋਂ ਬਾਅਦ ਜਿਹੜਾ ਇਸ ਸਮਝੌਤੇ ਦੇ ਨਾਲ ਪਾਣੀ ਵੀ ਵੰਡੇ ਗਿਆ। ਪੂਰਬੀ ਦਰਿਆ ਜਿਹੜੇ ਹੈਗੇ ਆ, ਜਿਹੜੇ ਆਪਣੇ ਕੋਲ ਹੈਗੇ ਆ, ਸਤਲੁਜ, ਬਿਆਸ ਤੇ ਰਾਵੀ, ਜਿਹੜੇ ਪੰਜਾਬ ਦੇ ਵਿੱਚ ਤਿੰਨੇ ਦਰਿਆ ਹੈਗੇ ਆ, ਇਹ ਪੂਰਬੀ ਦਰਿਆ ਇਹਨਾਂ ਨੂੰ ਕਿਹਾ ਜਾਂਦਾ। ਪੱਛਮੀ ਦਰਿਆ ਜਿਹੜੇ ਪੱਛਮੀ ਦਰਿਆ ਜਾਣੀ ਜਿਹੜੇ ਪਾਕਿਸਤਾਨ ਦੇ ਹੈਗੇ ਆ, ਉਹਨਾਂ ਵਿੱਚ ਹੈਗੇ ਸਿੰਧੂ, ਜਿਹੜੇ ਜੇਹਲਮ ਤੇ ਚਨਾਵੇ, ਤਿੰਨੇ ਦਰਿਆ ਜਿਹੜੇ ਆ ਜੰਮੂ ਕਸ਼ਮੀਰ ਦੇ ਵਿੱਚ ਵਹਿੰਦੇ ਆ। ਇਹਨਾਂ ਦਰਿਆਵਾਂ ਦੇ ਪਾਣੀ ਦਾ ਜਿਹੜਾ ਕੁੱਲ 20% ਹਿੱਸਾ ਆ ਉਹੀ ਭਾਰਤ ਰੋਕ ਸਕਦਾ, ਜਾਣੀ 80% ਇਹਨੂੰ ਜਿਹੜਾ ਦਰਿਆਵਾਂ ਦਾ ਪਾਣੀ ਆ ਛੱਡਣਾ ਪੈਂਦਾ। ਕੁਝ ਅਪਵਾਦਾਂ ਨੂੰ ਛੱਡ ਕੇ ਜਿਹੜੇ ਪੂਰਬੀ ਦਰਿਆ ਆ ਉਹਨਾਂ ਦੀ ਵਰਤੋਂ ਜਿਹੜੀ ਆ ਭਾਰਤ ਕਰਨੀ ਆ, ਜਾਣੀ ਕਿ ਸਤਲੁਜ, ਬਿਆਸ ਤੇ ਰਾਵੀ, ਇਹ ਤਿੰਨਾਂ ਦਰਿਆਵਾਂ ਦਾ ਜਿੰਨਾ ਪਾਣੀ ਚਾਹੀਦਾ ਆ ਭਾਰਤ ਜਿਹੜਾ ਆ ਵਰਤ ਸਕਦਾ। ਤੁਸੀਂ ਦੇਖਿਆ ਹੋਣਾ ਵੀ ਸਤਲੁਜ ਦਰਿਆ ਦਾ ਵੀ ਪਾਣੀ ਆਪਾਂ ਰੋਕ ਲਿਆ, ਚਾਹੇ ਉਹ ਸਤਲੁਜ ਜਮਨਾ ਲਿੰਕ ਨਹਿਰ ਦੇ ਨਾਲ ਆਪਾਂ ਉਧਰ ਨੂੰ ਭੇਜ ਦਿੱਤਾ, ਉਹ ਤੇ ਸਾਡਾ ਹੱਕ ਆ ਸਤਲੁਜ ਦਰਿਆ ਦੇ ਉੱਤੇ। ਬਿਆਸ ਉੱਤੇ ਵੀ ਭਾਰਤ ਦਾ ਹੱਕ ਆ, ਰਾਵੀ ਦੇ ਉੱਤੇ ਵੀ। ਜਿੰਨੇ ਮਰਜ਼ੀ ਡੈਮ ਬਣਾ ਲਵੇ, ਜਿੰਨਾ ਮਰਜ਼ੀ ਪਾਣੀ ਜਿਹੜਾ ਰੋਕ ਲਵੇ, ਮਰਜ਼ੀ ਆ ਤਾਂ ਗਾਹਾਂ ਰੋਕ ਲਵੇ, ਪਰ ਹੈਰਾਨੀ ਦੀ ਗੱਲ ਇਹ ਆ ਗੁਰਸੇਵ ਸਿੰਘ ਜੀ, ਇਹ ਵੀ ਪਾਣੀ ਆਪਣੇ ਤੋਂ ਰੋਕ ਨਹੀਂ ਹੋਇਆ। ਤੁਸੀਂ ਦੇਖਿਆ ਹੋਣਾ ਹਰੀ ਕੇ ਪੱਤਣ ਤੋਂ ਬਾਅਦ ਮਾਧੋਪੁਰ ਜਿਹੜਾ ਬਾਕਸ ਆਉਂਦਾ ਉਹਦੇ ਤੋਂ ਪਾਣੀ ਜਿਹੜਾ ਅਜੇ ਵੀ ਪਾਕਿਸਤਾਨ ਨੂੰ ਜਾਂਦਾ ਇੱਥੋਂ ਜਿੰਨਾ ਦਰਿਆਵਾਂ ਦਾ, ਜਾਣੀ ਉਹ ਵੀ ਅਸੀਂ ਵਰਤੋਂ ਦੇ ਵਿੱਚ ਅੱਜ ਤੱਕ ਤਿੰਨ ਦਰਿਆ ਜਿਹੜੇ ਸਾਡੇ ਆ ਉਹਨਾਂ ਨੂੰ ਅਸੀਂ ਪੂਰੀ ਤਰ੍ਹਾਂ ਯੂਜ਼ ਨਹੀਂ ਕਰ ਪਾਏ। ਇਦੋਂ ਇਲਾਵਾ ਜਿਹੜਾ ਪੱਛਮੀ ਦਰਿਆ ਹੈਗੇ ਆ ਜਿਹਦੇ ਵਿੱਚ ਸਿੰਧੂ ਆਉਂਦਾ, ਜੇਹਲਮ ਆਉਂਦਾ, ਚਨਾਬ ਆਉਂਦਾ, ਇਹ ਸਿਰਫ ਪਾਕਿਸਤਾਨ ਦੇ ਲਈ ਪਾਣੀ ਹੈਗੇ ਇਹਨਾਂ ਤਿੰਨਾਂ ਦਰਿਆਵਾਂ ਦੇ। ਸਿੰਚਾਈ, ਬਿਜਲੀ ਬਣਾਉਣ ਆਦਿ ਲਈ ਜਿਹੜੇ ਪੱਛਮੀ ਦਰਿਆਵਾਂ ਦੇ ਪਾਣੀ ਦੀ ਵਰਤੋਂ ਜਿਹੜੀ ਆ ਉਹ ਕਰ ਸਕਦਾ। ਸਥਾਈ ਜਿਹੜਾ ਸਿੰਧੂ ਜਲ ਕਮਿਸ਼ਨ ਬਣਿਆ ਜਿਹਦੇ ਵਿੱਚ ਦੋਹਾਂ ਦੇਸ਼ਾਂ ਦੇ ਕਮਿਸ਼ਨਰ ਉਸ ਵੇਲੇ ਬਣਾਏ ਗਏ, ਸਮੇਂ ਸਮੇਂ ਉੱਤੇ ਇਹਦੀ ਬੈਠਕ ਵੀ ਜਿਹੜੀ ਯਕੀਨੀ ਬਣਾਈ ਗਈ। ਯੋਜਨਾ ਜਦੋਂ ਬਣਾਉਣੀ ਆ, ਕਿਤੇ ਵੀ ਡੈਮ ਬਣਾਉਣਾ ਆ, ਉਦੋਂ ਦੋਵੇਂ ਦੇਸ਼ ਜਿਹੜੇ ਇੱਕ ਦੂਜੇ ਦੇ ਨਾਲ ਡਿਜ਼ਾਇਨ ਜਿਹੜਾ ਸਾਂਝਾ ਕਰਨਗੇ। ਕਿਤੇ ਵੀ ਡੈਮ ਬਣਾਉਣਾ ਤਾਂ ਪਹਿਲਾਂ ਜਿਹੜਾ ਇੱਕ ਦੂਜੇ ਦੇ ਨਾਲ ਸਲਾਹ ਮਸ਼ਵਰਾ ਕਰਨਗੇ। ਇਸ ਤੋਂ ਇਲਾਵਾ ਜੇ ਵਿਵਾਦ ਕੋਈ ਪੈਂਦਾ ਤਾਂ ਮਾਹਰਾਂ ਦੀ ਜਿਹੜੀ ਮਦਦ ਆ ਉਹ ਲੈ ਸਕਦੇ ਆ। ਇਦੋਂ ਇਲਾਵਾ ਕੋਰਟ ਆਫ ਆਰਬੀਟ੍ਰੇਸ਼ਨ ਦੇ ਵਿੱਚ ਜਾਣ ਦੇ ਲਈ ਵੀ ਰਾਹ ਜਿਹੜਾ ਆ ਹੈਗਾ ਆ ਰੱਖਿਆ ਗਿਆ ਆ। ਪਰ ਹੁਣ ਜਿੱਦਾਂ ਕਿਹਾ ਜਾਂਦਾ ਵੀ ਸਿੰਧੂ ਸਮਝੌਤੇ ਦੀ ਜਿਹੜੀ ਉਲੰਘਣਾ ਜਿਹੜੀ ਕਰ ਦਿੱਤੀ ਜਾਵੇ, ਬਹੁਤ ਫੇਸਬੁੱਕ ਦੇ ਉੱਤੇ ਵੀ ਚੱਲਿਆ ਵੀ ਪਾਣੀ ਕਿਉਂ ਦਿੱਤਾ ਜਾ ਰਿਹਾ ਹਨਾ। ਗੁਰਸੇਵ ਸਿੰਘ ਤੁਸੀਂ ਪਹਿਲਾਂ ਦੱਸੋ ਵੀ ਬਹੁਤ ਤਕੜਾ ਵਿਵਾਦ ਚੱਲ ਰਿਹਾ ਇਸ ਮੁੱਦੇ ਤੇ ਵੀ ਅਸੀਂ ਨੀ ਪਾਣੀ ਦੇਣਾ, ਪਾਣੀ ਰੋਕ ਲਓ, ਪਾਣੀ ਰੋਕ ਲਓ, ਕੀ ਕਹਿਣਾ ਚਾਹੁੰਦੇ ਇਸ ਮੁਕਾਬਲੇ ਤੇ?
ਬਾਲਟੀਆਂ ਭਰ ਕੇ ਘਰ ਨੂੰ ਲੈ ਜਾਓ ਪਾਣੀ ਬੰਦ ਕਰ ਦੋ।
ਪਾਣੀ ਦੋਸਤ ਰੋਕਣਾ ਇੰਨਾ ਸੌਖਾ ਨੀ, ਬਿਲਕੁਲ ਸਾਡੀ ਗੱਲ ਸਹੀ ਹੈ। ਪਾਣੀ ਕਿੱਥੇ ਕੀ ਕਰਨਾ ਹੈ ਨਾ, ਉੱਥੋਂ ਕਿੱਦਾਂ ਤੁਸੀਂ ਰੋਕ ਲਓਗੇ ਉੱਥੋਂ? ਵੈਸੇ ਚਲੋ ਰੋਕ ਵੀ ਲਓਗੇ, ਚਲੋ ਉਹ ਵੀ ਗੱਲ ਆਪਾਂ ਕਰਨੀ, ਪਰ ਇੰਨੀ ਸੌਖੀ ਨੀ ਇਸ ਸੰਧੀ ਦੀ ਉਲੰਘਣਾ। ਪਹਿਲੀ ਗੱਲ ਤਾਂ ਇਹ ਆ, ਪਹਿਲਾਂ ਤਾਂ ਪਾਣੀ ਨੂੰ ਰੋਕ ਕੇ ਦੂਜੇ ਦਰਿਆਵਾਂ ਚ ਭੇਜਣ ਦੇ ਲਈ ਮੂਲ ਢਾਂਚੇ ਦੀ ਲੋੜ ਆ, ਜਿਹਨੂੰ ਬਣਾਉਣ ਦੇ ਵਿੱਚ ਬਹੁਤ ਸਮਾਂ ਲੱਗਦਾ। ਦੂਜੀ ਗੱਲ ਇਹ ਆ ਕਿ ਭਾਰਤ ਦਾ ਜਿਹੜਾ ਆ ਚੀਨ ਦੇ ਨਾਲ, ਬੰਗਲਾਦੇਸ਼ ਦੇ ਨਾਲ, ਨੇਪਾਲ ਦੇ ਨਾਲ ਤੇ ਭੂਟਾਨ ਦੇ ਨਾਲ ਵੀ ਪਾਣੀ ਦਾ ਸਮਝੌਤਾ ਆ। ਜੇ ਅੱਜ ਭਾਰਤ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਦਾ ਆ, ਇਹਨਾਂ ਦੇਸ਼ਾਂ ਦੇ ਵਿੱਚ ਵੀ ਇਸ ਦਾ ਗਲਤ ਸੰਦੇਸ਼ ਜਾਣਾ ਆ ਤੇ ਭਾਰਤ ਲਈ ਪਰੇਸ਼ਾਨੀ ਖੜੀ ਹੋ ਸਕਦੀ ਆ। ਕੱਲ ਨੂੰ ਚੀਨ ਵੀ ਕਹਿ ਸਕਦਾ ਅਸੀਂ ਭਾਰਤ ਨੂੰ ਜਿਹੜਾ ਆ ਪਾਣੀ ਨਹੀਂ ਦੇਣਾ, ਬੰਗਲਾਦੇਸ਼ ਕਹਿ ਸਕਦਾ ਆ ਅਸੀਂ ਪਾਣੀ ਨਹੀਂ ਦੇਣਾ, ਨੇਪਾਲ ਕਹਿ ਸਕਦਾ ਜੇ ਤੋਂ ਸਾਡੇ ਦਰਿਆ ਆਉਂਦੇ ਆ ਹਨਾ, ਉਹ ਕਹਿ ਸਕਦਾ ਅਸੀਂ ਨਹੀਂ ਦੇਣਾ, ਭੂਟਾਨ ਵੀ ਕਹਿ ਸਕਦਾ ਵੀ ਅਸੀਂ ਪਾਣੀ ਨਹੀਂ ਦੇਣਾ। ਇਸ ਕਰਕੇ ਜਿਹੜਾ ਆ ਇਹ ਸਿੰਧੂ ਜਲ ਸਮਝੌਤੇ ਦਾ ਜਿਹੜਾ ਕਹਿ ਲਓ ਵੀ ਉਹੀ ਗੱਲ ਹੋ ਗਈ ਆ ਵੀ ਡਰਾਉਣਾ ਹੀ ਆ ਨਾ, ਥੋੜਾ ਜਿਹਾ ਵੀ ਲੱਗਦਾ ਚੌਥੇ ਫਰੰਟ
ਆ। ਵੈਸੇ ਚਲੋ ਹੁਣ ਇੱਕ ਗੱਲ ਕਰਦੇ ਆ ਪਹਿਲਾਂ ਨਾ, ਅਗਲੀ ਪੂਰੀ ਖਬਰ ਕਰਨ ਤੋਂ ਪਹਿਲਾਂ, ਜਿਹੜੀ ਆ ਸੰਧੀ ਆ, ਠੀਕ ਹੈ ਜੀ, ਇਹਦੀ ਭਾਸ਼ਾ ਆਪਣੇ ਨੂੰ ਵੀ ਸਮਝ ਲੱਗਦੀ ਹੋਣੀ ਆ, ਇੰਡੀਆ ਵਾਲਿਆਂ ਨੂੰ ਤੇ ਪਾਕਿਸਤਾਨ ਵਾਲਿਆਂ ਨੂੰ ਨਾ, ਕੋਈ ਹੋਰ ਤੀਜੀ ਭਾਸ਼ਾ ਚ ਲਿਖ ਨਹੀਂ ਲਈ ਹੋਣੀ ਆ, ਠੀਕ ਹੈ, ਇਹਨਾਂ ਨੂੰ ਸੰਧੀ ਸਮਝਣੀ ਚਾਹੀਦੀ, ਪੜ੍ਹਨੀ ਚਾਹੀਦੀ ਹੈ ਨਾ, ਕਿਉਂਕਿ ਇਹ ਪਿੱਛੇ ਜੀ ਆਪਣੀ ਸ਼ਾਇਦ ਗੱਲ ਚੱਲੀ ਸੀਗੀ ਕਿ ਅਸੀਂ ਗੱਲ ਕੀਤੀ ਸੀਗੀ ਕਿ ਵੋਟਾਂ ਤੋਂ ਪਹਿਲਾਂ ਆਪਣੀਆਂ ਪਾਰਟੀ ਬਿਆਨ ਦਾਗ ਦਿੰਦੀਆਂ ਨੇ, ਠੀਕ ਹੈ, ਮੁੜ ਕੇ ਕਹਿੰਦੇ ਅਸੀਂ ਆਪਣੀ ਗੱਲ ਸੀਗੀ ਕਿ ਅਹਿਸਾਸ ਹੁੰਦਾ ਕਿ ਏਦਾਂ ਨਹੀਂ ਹੋ ਸਕਦਾ ਜਦੋਂ ਆਪਣੇ ਪਾਵਰ ਦੇ ਵਿੱਚ ਆ ਜਾਂਦੇ ਆ, ਤੇ ਹੁਣ ਵੀ ਆ ਇਸ ਮਾਮਲੇ ਦੇ ਵਿੱਚ ਬਿਆਨ ਤਾਂ ਦਾਗ ਰਹੇ ਆ ਕਿ ਅਸੀਂ ਉਹ ਦੋ ਦਰਿਆਵਾਂ ਦਾ ਵੀ ਪਾਣੀ ਰੋਕ ਦੇਵਾਂਗੇ, ਬਲਕਿ ਹਜੇ ਜਿਹੜੇ ਦਰਿਆ ਕੋਲ ਨੇ ਤਿੰਨ ਉਹਦੇ ਪਾਣੀ ਦੀ ਵਰਤੋਂ ਹਜੇ ਖੋ ਨਹੀਂ ਰਹੀ ਪੂਰੀ, ਉਹ ਸੰਭਾਲਿਆ ਨਹੀਂ ਜਾ ਰਿਹਾ, ਠੀਕ ਹੈ ਜੀ। ਸੋ ਇਹਨਾਂ ਨੂੰ ਕੁਛ ਮੈਚਿਓਰ, ਜਿਹੜੇ ਹੁਣ ਆਪਣੇ ਜਿਹੜੇ ਆਮ ਲੋਕ ਹੁੰਦੇ ਸਾਡੇ ਵਰਗੇ, ਜੋ ਐਕਸਪੈਕਟ ਪਤਾ ਹੀ ਨਾ ਹੋਵੇ ਕਿਸ ਚੀਜ਼ ਬਾਰੇ ਨਾ, ਕਿਉਂ ਰੋਕ ਲੋ ਇਹੀ ਕਰ ਦੇਣਾ ਜਿਹੜੀ ਚੀਜ਼ ਤਾਂ ਸਾਨੂੰ ਪਤਾ ਹੀ ਨਹੀਂ ਹੁੰਦਾ ਨਾ, ਜਿਹੜੇ ਖੇਤਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕੀ ਇਹਦਾ ਆਊਟ ਇਨਕਮ ਜਾਂ ਆਊਟਪੁੱਟ ਕੀ ਨਿਕਲਣੀ ਆ ਸਾਡੀ ਗੱਲਬਾਤ ਦੀ, ਅਸੀਂ ਬਿਆਨ ਦਾਗ ਦਿੰਦੇ ਹਾਂ। ਸੋ ਇਹਨਾਂ ਨੂੰ ਥੋੜਾ ਮੈਚਿਓਰ ਹੋਣਾ ਚਾਹੀਦਾ ਆ, ਪੋਲੀਟੀਸ਼ਨ ਆ, ਤੁਹਾਨੂੰ ਪਾਵਰ ਦਿੱਤੀ ਹੈ, ਲੋਕਾਂ ਨੇ ਇਲੈਕਟ ਕਰਕੇ ਅੱਗੇ ਭੇਜਿਆ ਕਿ ਤੁਸੀਂ ਸਾਡੇ ਕੀਤਾ ਤੇ ਹੁਣ ਕੀ ਅੱਗੇ ਗੱਲ ਕਿੱਥੇ ਨਿਕਲਦੀ ਖਬਰ ਦੀ
ਗੱਲ ਏਦਾਂ ਪਾਕਿਸਤਾਨ ਇਸ ਕਰਕੇ ਡਰਿਆ ਹੋਇਆ ਵੀ 47% ਜਿਹੜਾ ਪਾਕਿਸਤਾਨ ਆ ਇਸ ਪਾਣੀ ਦੀ ਲੈਂਦਾ ਜਾਣੀ ਯੂਜ ਕਰਦਾ 39% ਜਿਹੜਾ ਇੰਡੀਆ ਯੂਜ ਕਰਦਾ 8% ਚਾਈਨਾ ਤੇ 6% ਇਸ ਖਿੱਤੇ ਦੇ ਵਿੱਚ 6% ਅਫਗਾਨਿਸਤਾਨ ਵੀ ਜਿਹੜਾ ਵਰਤਦਾ ਆ ਇਸ ਕੁੱਲ ਖੇਤਰ 11.2 ਲੱਖ ਕਿਲੋਮੀਟਰ ਇਹ ਸਿੰਧੂ ਘਾਟੀ ਦਾ ਜਿਹੜਾ ਆਪਾਂ ਵੈਲੀ ਕਹਿ ਦਈਏ ਉਸ ਦਾ ਹਿੱਸਾ ਹੈਗਾ ਖੈਰ ਇਸ ਮੁੱਦੇ ਦੇ ਉੱਤੇ ਦੋਸਤੋ ਜੇ ਤੁਸੀਂ ਹੋਰ ਵੀ ਕਿਸੇ ਮੁੱਦੇ ਦੇ ਉੱਤੇ ਗੱਲ ਕਰਨੀ ਚਾਹੋ ਤਾਂ ਕੁੱਲਾਂ ਜਿਹੜੀਆਂ ਖੁੱਲੀਆਂ ਤੇ ਤੁਹਾਨੂੰ ਜਿਹੜਾ ਆ ਨੰਬਰ ਆ ਆਪਾਂ ਇੱਕ ਵਾਰੀ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਹਾਂ ਤੁਸੀਂ ਜੇ ਸਾਨੂੰ ਫੋਨ ਕਰਨਾ ਚਾਹੋ ਤਾਂ ਆਸਟ੍ਰੇਲੀਆ ਦੇ ਵਿੱਚ ਤੁਸੀਂ 285-992-811 ਨੰਬਰ ਦੇ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਨਿਊਜ਼ੀਲੈਂਡ ਤੋਂ ਤੁਸੀਂ 988-753-34 ਦੇ ਉੱਤੇ ਗੱਲ ਕਰ ਸਕਦੇ ਹੋ ਯੂਕੇ ਤੋਂ ਜੇ ਗੱਲ ਕਰਨੀ ਆ 203-519-1135 ਤੇ ਗੱਲ ਕਰ ਸਕਦੇ ਹਾਂ ਯੂਐਸਏ ਤੋਂ ਗੱਲ ਕਰਨੀ ਆ ਤਾਂ 21-32-266-709 ਇਸ ਨੰਬਰ ਦੇ ਉੱਤੇ ਜਿਹੜੀ ਤੁਸੀਂ ਗੱਲ ਆ ਸਾਡੇ ਨਾਲ ਕਰ ਸਕਦੇ ਹਾਂ ਤੇ ਗੁਰਸੇਵਕ ਸਿੰਘ ਜੀ ਇੱਕ ਆਪਾਂ ਥੋੜੀ ਜਿਹੀ ਗੱਲ ਹੋਰ ਸਾਂਝੀ ਕਰੀਏ ਦੋਸਤਾਂ ਦੇ ਨਾਲ ਤੇ ਜਿੱਦਾਂ ਕਾਫੀ ਵਿਵਾਦਾਂ ਦੇ ਵਿੱਚ ਇਹ ਵੀ ਕੰਮ ਰਿਹਾ ਸੀਗਾ ਆਪਣੇ ਕਿ ਜਿਹੜਾ ਤੋਤਾ ਸਿੰਘ ਜਥੇਦਾਰ ਸਾਹਿਬ ਹੈਗੇ ਆਪਣੇ ਕੀਟਨਾਸ਼ਕ ਖਰੀਦ ਘਪਲਾ ਹੋਇਆ ਸੀਗਾ ਉਹਦੇ ਵਿੱਚ ਜਥੇਦਾਰ ਤੋਤਾ ਸਿੰਘ ਤੇ ਡਿਪਟੀ ਡਾਇਰੈਕਟਰ ਜਿਹੜੇ ਆ ਸਾਰੇ ਕਲੀਨ ਚਿੱਟ ਮਿਲ ਗਈ ਆ ਬਚ ਗਏ ਕਹਿੰਦੇ ਹੈ ਹੀ ਕੋਈ ਦੋਸ਼ ਨਹੀਂ ਇਹਨਾਂ ਦਾ
ਨਾਲੇ ਵਿਦੇਸ਼ਾਂ ਚ ਵੀ ਜਾਣ ਦਾ ਰੁਝਾਨ ਵੱਧ ਗਿਆ ਜਿਹੜੇ ਆਪਣੇ ਸੀਗੇ ਆਪਣੇ ਬਿਊਰੋਕਰੇਟ ਸੀਗੇ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਜਾ ਰਹੇ ਤੇ ਹੁਣ ਫਿਰ ਕਸੂਰਵਾਰ ਕੌਣ ਆ ਫਿਰ ਕਸੂਰਵਾਰ ਕੌਣ ਆ ਫਿਰ ਜਿਹੜਾ ਇੰਨਾ ਹੋਇਆ ਸੀਗਾ ਨੁਕਸਾਨ
ਜੀ ਕਸੂਰਵਾਰ ਆਪਾਂ ਹੁਣੇ ਆਪਾਂ ਗੱਲ ਜਿਹੜੀ ਆ ਕਰਦੇ ਹਾਂ ਗੁਰਸੇਵਕ ਸਿੰਘ ਜੀ ਤੇ ਇਹਦੇ ਵਿੱਚ ਵੈਸੇ ਖਰੀਦ ਪ੍ਰਕਿਰਿਆ ਜਿਹੜੀ ਆ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਬਣੀ ਹੋਈ ਆ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਦੇ ਕੋਲ ਸਿਰਫ 10 ਲੱਖ ਰੁਪਏ ਤੱਕ ਦੀ ਦਵਾਈ ਖਰੀਦਣ ਦੇ ਅਧਿਕਾਰ ਆ ਜਿਹੜਾ ਆਪਣੇ ਡਾਕਟਰ ਮੰਗਲ ਸਿੰਘ ਸੰਧੂ ਸੀ ਜਾਣੀ ਉਹ 10 ਲੱਖ ਰੁਪਏ ਤੱਕ ਦੀ ਦਵਾਈ ਖਰੀਦਣ ਦਾ ਅਧਿਕਾਰ ਦੇ ਸਕਦਾ ਸੀ ਪਰ ਚਿੱਟੀ ਮੱਖੀ ਦੀ ਦਵਾਈ ਦੀ ਖਰੀਦ ਲੱਖਾਂ ਵਿੱਚ ਨਹੀਂ ਬਲਕਿ ਕਰੋੜਾਂ ਦੇ ਵਿੱਚ ਕੀਤੀ ਗਈ ਇਸ ਕਰਕੇ ਦੋਸ਼ੀ ਤਾਂ ਸਿੱਧਾ ਉਹੀ ਹੈਗਾ ਆ ਪਤਾ ਨਹੀਂ ਕਿਉਂ ਉਹਨਾਂ ਨੂੰ ਜਿਹੜਾ ਆ ਕਲੀਨ ਚਿੱਟ ਦੇ ਦਿੱਤੀ ਗਈ ਆ ਪਰ ਸਾਬਕਾ ਖੇਤੀਬਾੜੀ ਡਾਇਰੈਕਟਰ ਜਾਣੀ ਸੰਧੂ ਸਾਹਿਬ ਨੂੰ ਜਿਹੜਾ ਇਸ ਮਾਮਲੇ ਦੇ ਵਿੱਚ ਕਸੂਰਵਾਰ ਜਿਹੜਾ ਕਿਹਾ ਜਾ ਰਿਹਾ ਆ ਇਹ ਦਵਾਈ ਦੀ ਖਰੀਦ ਲਈ ਫਾਈਲ ਬਕਾਇਦਾ ਖੇਤੀਬਾੜੀ ਮੰਤਰੀ ਤੇ ਵਧੀਕ ਮੁੱਖ ਸਕੱਤਰ ਵਿਕਾਸ ਕੋਲ ਵੀ ਗਈ ਸੀ ਜਿਸ ਦੀ ਪ੍ਰਵਾਨਗੀ ਤੋਂ ਬਾਅਦ ਖਰੀਦ ਕਮੇਟੀ ਦੀਆਂ ਸਿਫਾਰਸ਼ਾਂ ਉੱਤੇ ਦਵਾਈਆਂ ਦੀ ਖਰੀਦ ਕੀਤੀ ਗਈ ਸੀ ਦਵਾਈ ਦੀ ਖਰੀਦ ਲਈ ਸੰਧੂ ਦੀ ਅਗਵਾਈ ਦੇ ਵਿੱਚ ਬਣੀ ਖਰੀਦ ਕਮੇਟੀ ਨੇ ਇੰਨੀ ਤੇਜ਼ੀ ਵਿਖਾਈ ਕਿ ਫਾਈਲ ਕਿਸੇ ਵੀ ਦਫ਼ਤਰ ਵਿੱਚ ਇੱਕ ਦਿਨ ਵੀ ਨਹੀਂ ਰੁਕੀ ਦਵਾਈ ਖਰੀਦਣ ਦੀ ਮੁੱਢਲੀ ਕਾਰਵਾਈ 13 ਮਈ 2015 ਤੋਂ ਸ਼ੁਰੂ ਹੋਈ ਚਿੱਟੀ ਮੱਖੀ ਦਾ ਹਮਲਾ ਨਰਮੇ ਦੇ ਕਪਾਹ ਦੀ ਫਸਲ ਦੇ ਜੂਨ ਮਹੀਨੇ ਦੇ ਵਿੱਚ ਸਾਹਮਣੇ ਆਇਆ 13 ਮਈ ਨੂੰ ਖੇਤੀਬਾੜੀ ਵਿਭਾਗ ਦੇ ਡਿਪਟੀ ਡਾਇਰੈਕਟਰ ਨੇ ਦਵਾਈਆਂ ਦੀ ਖਰੀਦ ਲਈ ਤਜਵੀਜ਼ ਬਣਾ ਕੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਨੂੰ ਫਾਈਲ ਭੇਜੀ ਆ 15 ਮਈ ਨੂੰ ਬੜੀ ਤੇਜ਼ੀ ਦੇ ਨਾਲ ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਪ੍ਰਵਾਨਗੀ ਦੇ ਕੇ ਫਾਈਲ ਜਿਹੜੀ ਡਾਇਰੈਕਟਰ ਖੇਤੀਬਾੜੀ ਡਾਕਟਰ ਮੰਗਲ ਸਿੰਘ ਸੰਧੂ ਨੂੰ ਭੇਜੀ ਆ ਤੇ ਡਾਇਰੈਕਟਰ ਨੇ ਵੀ ਤੁਰੰਤ ਫਾਈਲ ਜਿਹੜੀ ਆ ਵਧੀਕ ਮੁੱਖ ਸਕੱਤਰ ਵਿਕਾਸ ਨੂੰ ਭੇਜ ਦਿੱਤੀ ਆ ਤੇ ਖਰੀਦ ਕਮੇਟੀ ਦੀਆਂ ਸਿਫਾਰਸ਼ਾਂ ਤੇ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਕੋਲ ਵੀ ਭੇਜ ਦਿੱਤੀ 4 ਦਿਨ ਫਾਈਲ ਖੇਤੀਬਾੜੀ ਮੰਤਰੀ ਦੇ ਦਫ਼ਤਰ ਵਿੱਚ ਅਟਕੀ ਆ ਫਿਰ 18 ਮਈ ਨੂੰ ਲੋਕ ਹਿੱਤ ਵਿੱਚ ਨਿਯਮ ਅਨੁਸਾਰ ਕਾਰਵਾਈ ਕਰਨ ਲਈ ਲਿਖਦੇ ਹੋਏ ਉਹਨਾਂ ਵਾਪਸ ਵਧੀਕ ਸਕੱਤਰ ਕੋਲ ਭੇਜ ਦਿੱਤੀ ਗਈ ਆ ਤੇ ਇਸ ਤੋਂ ਬਾਅਦ ਉਸੇ ਦਿਨ ਹੀ ਡਾਇਰੈਕਟਰ ਖੇਤੀਬਾੜੀ ਡਾਕਟਰ ਮੰਗਲ ਸਿੰਘ ਸੰਧੂ ਨੇ ਜੁਆਇੰਟ ਡਾਇਰੈਕਟਰ ਖੇਤੀਬਾੜੀ ਨੂੰ ਦਵਾਈਆਂ ਦੀ ਖਰੀਦ ਕਰਨ ਲਈ ਹਰੀ ਝੰਡੀ ਦੇ ਦਿੱਤੀ ਜਾਣੀ ਆ ਫਾਈਲ ਇੰਨੇ ਦਫ਼ਤਰਾਂ ਦੇ ਵਿੱਚ ਘੁੰਮ ਕੇ ਗਈ ਆ ਹੁਣ ਕਸੂਰਵਾਰ ਕੱਲਾ ਉਹਨੂੰ ਹੀ ਕਹਿ ਦਿੱਤਾ ਵੀ ਡਾਕਟਰ ਮੰਗਲ ਸਿੰਘ ਸੰਧੂ ਹੀ ਆ ਬਾਕੀ ਨਹੀਂ
ਪਹਿਲਾਂ ਤਾਂ ਚਲੋ ਆਹ ਦੇਖੋ ਕਿ ਤੁਸੀਂ ਕਹਿੰਦੇ ਆਪਣੇ ਉਸ ਸਿਸਟਮ ਕੰਮ ਨਹੀਂ ਕਰਦਾ ਕਿੰਨੀ ਤੇਜ਼ ਤਾਂ ਫਾਈਲ ਘੁੰਮ ਗਈ ਦੇਖੋ ਕਿੰਨੇ ਆਪਣੇ ਨਾ ਜਾਗਰੂਕ ਨੇ ਕਿੰਨਾ ਕੰਮ ਕਰਦੇ ਨੇ ਐਵੇਂ ਦੋਸ਼ ਲਾ ਦਿੱਤਾ ਜਾਂਦਾ ਕੰਮ ਨਹੀਂ ਕਰਦੇ ਪਰ ਕਾਰਨ ਇਹ ਆ ਕਿ ਹੁਣ ਇੱਥੇ ਇਨਸਾਫ਼ ਇਹੀ ਨਜ਼ਰ ਆਉਂਦਾ ਨਾ ਕਿ ਪਾਰਟੀ ਹੁਣ ਜਾਣ ਤੋਂ ਪਹਿਲਾਂ ਕਿ ਆਪਣੇ ਸਾਰੇ ਲੀਡਰਾਂ ਤੇ ਆਪਣੇ ਕਹਿ ਲਓ ਕਿ ਦੋਸ਼ ਮੁਕਤ ਕਰਕੇ ਜਾਊਗੀ ਤੇ ਇੱਥੇ ਤਾਂ ਇਹ ਨਿਕਲ ਰਿਹਾ ਨਾ ਕਿ ਇੱਕ ਦੇ ਸਿਰ ਪਾ ਕੇ ਤੇ ਬਾਕੀ ਨੂੰ ਵੋਟਾਂ ਲਈ ਜਾਣ ਜੇ ਉਹਨਾਂ ਦਾ ਸਹਿਯੋਗ ਲਿਆ ਜਾਵੇ ਤੇ ਆਪਣੇ ਖਾਸ ਖਾਸ ਜਿਹੜੇ ਹਮਾਇਤੀ ਆ ਉਹਨਾਂ ਨੂੰ ਦੋਸ਼ ਮੁਕਤ ਕਰ ਦਿੱਤਾ ਜਾਵੇ ਤੇ ਮੈਂ ਇੱਥੇ ਬੇ ਝਿਜਕ ਕੇ ਕਹਿਣਾ ਮੈਂ ਵੀ ਬਣਦਾ ਕਿਉਂਕਿ ਜਦੋਂ ਪਾਰਟੀ ਆਈ ਸੀਗੀ ਅਕਾਲੀ ਦਲ ਤੇ ਆਉਂਦਿਆਂ ਨੇ ਬੀਬੀ ਜਗੀਰ ਕੌਰ ਨੂੰ ਉਦਾਹਰਨ ਦੇ ਤੌਰ ਤੇ ਦੱਸ ਦਵਾ ਕਿ ਜੇ ਤਾਂ ਉਹਨੀ ਸਜ਼ਾ ਆਪਣੇ ਰਾਜ ਦੇ ਵਿੱਚ ਆਪਣੇ ਰਾਜ ਦੇ ਵਿੱਚ ਹੀ ਸਜ਼ਾ ਪੂਰੀ ਕਰ ਲੈਣ ਹਨਾ ਕਿ ਮੈਨੂੰ ਨੀ ਲੱਗਦਾ ਕਿ ਉਹਨੀ ਕੁਛ ਪੂਰੇ ਘੰਟੇ ਵੀ ਕੱਟੇ ਹੋਣਗੇ ਜੇਲ੍ਹ ਦੇ ਵਿੱਚ ਸੋ ਆਹ ਗੰਦੀ ਸਿਆਸਤ ਕਰਕੇ ਹੀ ਬਦਲ ਦੀ ਮੈਨੂੰ ਲੱਗਦਾ ਲੋੜ ਪੈ ਰਹੀ ਆ ਕਿ ਇੰਨਾ ਨੁਕਸਾਨ ਝੜਨਾ ਪਿਆ ਸੁਸਾਈਡ ਹੋਏ ਨਾ ਕਿੰਨਾ ਹੀ ਹੁਣ ਮੈਂਟਲੀ ਪ੍ਰੈਸ਼ਰ ਕਿਉਂ ਚਲੋ ਐਜੂਕੇਸ਼ਨ ਦੀ ਕਮੀ ਕਰਕੇ ਵੀ ਕਹਿ ਸਕਦੇ ਆ ਆਪਾਂ ਕਿ ਜਿਹੜੇ ਉੱਥੇ ਕਿਸਾਨਾਂ ਵੱਲੋਂ ਚਲੋ ਆ ਗਲਤੀ ਕਹਿ ਸਕਦੇ ਕਿਸੇ ਹੱਦ ਤੱਕ, ਪਰ ਜਿਹੜੇ ਹੁਣ ਬੰਦੇ ਦੋਸ਼ ਮੁਕਤ ਕੀਤੇ ਜਾ ਰਹੇ ਆ ਬਹੁਤ ਹੀ ਅਫਸੋਸਜਨਕ ਆ ਜੀ।
ਜੀ ਬਿਲਕੁਲ, ਤੇ ਉਧਰੋਂ ਹੁਣ ਬੇਚਾਰੇ ਡਾਕਟਰ ਮੰਗਲ ਸਿੰਘ ਸੰਧੂ ਆ, ਉਹ ਬੇਚਾਰੇ ਛਾਪੇਮਾਰੀ ਦੇ ਹੁਣ ਸ਼ਿਕਾਰ ਹੋਏ ਆ, ਗ੍ਰਿਫਤਾਰੀ ਦੇ ਲਈ ਉਹਨਾਂ ਦੇ ਰਹਿਸ਼ੀ ਟਿਕਾਣੇ ਦੇ ਉੱਤੇ ਛਾਪੇਮਾਰੀ ਲਗਾਤਾਰ ਜਿਹੜੀ ਆ ਕੀਤੀ ਜਾ ਰਹੀ ਆ, ਤੇ ਪੁਲਿਸ ਜਿਹੜੀ ਇਹ ਕਹਿ ਰਹੀ ਆ ਬਈ ਹੋਰ ਖੁਲਾਸੇ ਜਿਹੜੇ ਹੋ ਸਕਣਗੇ। ਮੈਨੂੰ ਲੱਗਦਾ ਆਪ ਹੀ ਨੀ ਗ੍ਰਿਫਤਾਰ ਕਰਦੇ ਹੋਣੇ ਹਨਾ, ਕੀ ਕਿਤੇ ਦਾ ਨਾ ਹੀ ਨਾ ਲੈ ਦੇਣ।
ਗ੍ਰਿਫਤਾਰ ਤਾਂ ਹੁਣ ਤੁਹਾਨੂੰ ਪਤਾ ਹੀ ਆਪ ਹੀ ਰੱਖਿਆ ਹੋਣਾ, ਨਿਕਲ ਜਾਣਾ ਕਿਤੇ ਨਾ ਕਿਤੇ, ਹੁਣ ਕਿਸੇ ਨੂੰ ਤਾਂ ਜੀ ਬਲੀ ਦਾ ਪੱਤਰਾ ਪੜਨਾ ਪੈਣਾ ਨਾ, ਸਾਫ਼ ਹੀ ਆ ਕਿ ਐ ਤਾਂ ਹੈ ਨੀ, ਦੂਰ ਆਏ ਤਾਂ ਹੈ ਨੀ, ਇੰਨਾ ਚਿਰ ਇਨਕੁਆਇਰੀ ਹੋਈ ਆ, ਸਾਰਾ ਕੁਛ ਕਰ ਕਰਾ ਕੇ ਆਪੇ ਰੱਖ ਬਿਠਾਇਆ ਹੋਣਾ, ਕੱਢ ਲਿਆਣ ਕੇ ਕੋਈ ਚੱਕਰ ਨੀ।
ਜੀ ਬਿਲਕੁਲ, ਤੇ ਦੋਸਤੋ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਆ ਕਾਲ ਦੇ ਦੁਆਰਾ ਕਰਾ ਬਣਾ ਸਕਦੇ ਆ। ਪਹਿਲਾਂ ਗੁਰਸੇਵ ਸਿੰਘ ਜੀ ਗਾਣਾ ਸੁਣ ਲਈਏ, ਗਾਣਾ ਸੁਣ ਕੇ ਫੇਰ ਦੁਬਾਰਾ ਤੋਂ ਸਾਂਝ ਬਣਾਉਂਦੇ ਆ, ਤਦ ਤੱਕ ਸੈਟਿੰਗ ਜਿਹੜੀ ਆ ਸਾਰੀ ਕਰ ਲਈ ਆਪਾਂ।
ਜੀ ਜਰੂਰ ਜੀ
ਜੀ, ਤੇ ਦੋਸਤੋ ਮਿਲਦੇ
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ।
ਮੋਰਿੰਡਾ ਮੋਟਰਸ ਕਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟ੍ਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430179890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਡੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ। ਆਸਟ੍ਰੇਲੀਆ ਪਰ ਟੈਕਸੇਸ਼ਨ, ਅਕਾਊਂਟਿੰਗ ਜਾਂ ਬਿਜ਼ਨਸ ਸਬੰਧੀ ਕਿਸੇ ਵੀ ਸਲਾਹ ਲਈ ਸੰਪਰਕ ਕਰੋ ਮੈਕਸ ਮਾਰਜਨ ਅਕਾਊਂਟੈਂਟਸ ਨੂੰ। ਇੰਡੀਵਿਜੁਅਲ ਜਾਂ ਬਿਜ਼ਨਸ ਦੀਆਂ ਇਨਕਮ ਟੈਕਸ ਰਿਟਰਨਾਂ ਤੇ GST ਰਿਟਰਨਾਂ, ਕੰਪਨੀ, ਪਾਰਟਨਰਸ਼ਿਪ, ਟਰੱਸਟ ਤੇ ਸੁਪਰ ਫੰਡ ਦੇ ਸੈਟਅਪ, ਬਿਜ਼ਨਸ ਪਲਾਨ, ਬਿਜ਼ਨਸ ਸ਼ੁਰੂ ਕਰਨ ਬਾਰੇ ਜਾਂ ਖਰੀਦਣ ਬਾਰੇ ਸਲਾਹ, ਜਾਂ ਟੈਕਸ ਡਿਪਾਰਟਮੈਂਟ ਨਾਲ ਕਿਸੇ ਵੀ ਕਿਸਮ ਦੇ ਇਸ਼ੂ ਹੱਲ ਕਰਨੇ ਹੋਣ, ਮੈਕਸ ਮਾਰਜਨ ਅਕਾਊਂਟੈਂਟਸ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਜੀ ਨੂੰ ਫੋਨ ਕਰੋ, ਮੋਬਾਈਲ ਨੰਬਰ 0470430650, ਆਫਿਸ ਨੰਬਰ 1300886518। ਪਤਾ ਨੋਟ ਕਰੋ, 168 ਮੈਨਰ ਲੇਕਸ ਬੁਲੇਵਾਰਡ, ਬਿੰਦਮਵੇਲ, ਮੈਲਬਰਨ। ਵੈਬਸਾਈਟ ਵਿਜ਼ਿਟ ਕਰੋ mmcpa.com.au। ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟ੍ਰੈਵਲ ਕੇਅਰ, ਸਾਡਾ ਫੋਨ ਨੰਬਰ ਹੈ 1300-724-903, 1300-724-903, ਮੋਬਾਈਲ ਨੰਬਰ 0421-882733, 0400-21-8827-33। ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ, ਸਾਡੀ ਵੈਬਸਾਈਟ ਹੈ travelcare.net.au। ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟ੍ਰੈਵਲ ਕੇਅਰ।
ਟੈਕਸ ਰਿਟਰਨ ਭਰਨ ਤੇ ਆਪਣੇ ਬਿਜ਼ਨਸ ਦੇ ਅਕਾਊਂਟ ਤਿਆਰ ਕਰਨ ਦੀ ਚਿੰਤਾ ਛੱਡੋ, ਇਹ ਜ਼ਿੰਮੇਵਾਰੀ ਲੈ ਰਹੇ ਹਨ ਆਪਣੇ ਪੰਜਾਬੀ ਭਰਾ SSK ਅਕਾਊਂਟੈਂਟਸ ਵਾਲੇ। ਇਸ ਤੋਂ ਬਿਨਾਂ ਕੰਪਨੀ ਟਰੱਸਟ ਤੇ ਸੁਪਰ ਫੰਡ ਟੈਕਸ ਰਿਟਰਨਾਂ ਵੀ ਭਰਦੇ ਹਨ। ਕਿਸੇ ਵੀ ਕਾਰੋਬਾਰ ਦੇ ਬਿਜ਼ਨਸ ਪਲਾਨ ਤੇ ਕੈਸ਼ ਫਲੋ ਦੀ ਸਲਾਹ ਦਿੱਤੀ ਜਾਂਦੀ ਹੈ। SSK ਅਕਾਊਂਟੈਂਟਸ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਤੇ ਹਿੰਦੀ ਚ ਵੀ ਗੱਲਬਾਤ ਕਰਦੇ ਹਨ। ਸਟੂਡੈਂਟਾਂ ਲਈ ਸਪੈਸ਼ਲ ਡਿਸਕਾਊਂਟ, ਪਤਾ ਨੋਟ ਕਰ ਲੋ, 3/61 ਰੋਬਿਨਸਨ ਸਟ੍ਰੀਟ, ਡੈਂਡੀਨੋਂਗ, ਮੈਲਬੋਰਨ। ਫੋਨ ਨੰਬਰ 0387-59-0629।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਜ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਅਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, मेरे सीक्रेट ड्रॉप्स हन 1-2-3 डाइट ड्रॉप्स खरीदन वेले हरमन रेडियो दा रेफरेंस दियो ते दो शीशियां खरीदन ते एक मुफ्त प्राप्त करो। एह ड्रॉप्स दुनिया भर च किते भी मंगवाए जा सकते हन। 1-2-3 डाइट दा फोन नंबर है 1-300-987-193 जां वेबसाइट विजिट करो 1-2-3-diet.com.au। याद रखो ऋषि दे वजन घटाउन दे सीक्रेट ड्रॉप्स दा नाम
1-2-3 डाइट।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ।
ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਜੀ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਹਰਮ ਰੇਡੀਓ ਤੇ ਸਾਡਾ ਸਵਾਗਤ ਹੈ ਤੇ ਆਪਣੇ ਨਾਲ ਸਰੋਤੇ ਜੁੜ ਚੁੱਕੇ ਆ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ ਜੀ?
ਬਹੁਤ ਵਧੀਆ ਹੈ। ਕੌਣ ਬੋਲਦੇ ਭਾਜੀ ਤੁਸੀਂ?
ਭਾਜੀ ਮੈਂ ਗੁਰਪ੍ਰੀਤ ਸਿੰਘ ਜੌਲ ਬੋਲਦਾ ਜੀ, ਕਲੀਵਲੈਂਡ ਤੋਂ।
ਅੱਛਾ ਜੀ।
ਸਤਿ ਸ੍ਰੀ ਅਕਾਲ ਗੁਰਪ੍ਰੀਤ ਸਿੰਘ ਜੋਲ ਜੀ, ਮੈਂ ਥੋੜਾ ਜਿਹਾ ਦੱਸਦਾ ਜਾਵਾਂ ਜੀ, ਮੈਂ ਥੋੜਾ ਜਿਹਾ ਸਰੋਤਿਆਂ ਨੂੰ ਦੱਸਦਾ ਜਾਵਾਂ। ਗੁਰਪ੍ਰੀਤ ਸਿੰਘ ਜੋਲ ਬ੍ਰਿਸਬੇਨ ਤੋਂ ਆ ਤੇ ਆਹ ਸਾਡੇ ਕਬੱਡੀ ਦੇ ਖਿਡਾਰੀ ਆ ਇਥੋਂ ਤੇ ਕਾਫੀ ਚਿਰ ਤੋਂ ਕਬੱਡੀ ਦੇ ਨਾਲ ਜੁੜੇ ਹੋਏ ਆ ਤੇ ਇੱਥੇ ਆਸਟ੍ਰੇਲੀਆ ਦੀ ਕਬੱਡੀ ਨਾਲ ਤੇ ਵਨ ਆਫ ਦੀ ਮੈਂ ਕਹਿੰਦਾ ਗੁੱਡ ਬੈਸਟ ਪਲੇਅਰ ਰਹੇ ਆ। ਤੇ ਹੁਣ ਜੋਲ ਸਾਹਿਬ ਕਿਤੇ ਕਬੱਡੀ ਕੈਰੀ ਓਨ ਕਰ ਰਹੇ ਹੋ ਕਿ ਸੰਨਿਆਸ ਲੈ ਲਿਆ?
ਨਹੀਂ ਬਸ ਸੰਨਿਆਸ ਹੀ ਆ ਹੁਣ ਤਾਂ, ਜਿੱਦਾਂ ਹੁਣ ਤੈਨੂੰ ਪਤਾ ਉਮਰ ਵੀ ਹੋ ਚੱਲੀ ਆ, ਹੁਣ ਨਵੇਂ ਨਵੇਂ ਪਲੇਅਰ ਵੀ ਆ ਚੁੱਕੇ ਆ ਤੇ ਆਪਣੇ ਤੈਨੂੰ ਪਤਾ ਇੱਥੇ ਜਿੰਨੀਆਂ ਵੀ ਟੀਮਾਂ ਜਾਂ ਕਲੱਬ ਆ ਉਹਨਾਂ ਚ ਸਿਆਸਤ ਕੁਛ ਜ਼ਿਆਦਾ ਹੋ ਚੁੱਕੀ ਆ।
ਬਹੁਤ ਵਧੀਆ ਵਧੀਆ ਟਾਈਮ ਸਰ ਲੈ ਲੈਣਾ ਚਾਹੀਦਾ ਨਾ, ਜਦੋਂ ਵਧੀਆ ਗੇਮ ਹੁੰਦੇ ਹੁੰਦੇ ਲੈ ਲੈਣਾ ਚਾਹੀਦਾ ਪਲੇਅਰ ਨੂੰ। ਤੇ ਅੱਜ ਕੀ ਗੱਲ ਕਰਨੀ ਚਾਹੋਗੇ ਤੁਸੀਂ?
ਮੈਂ ਬਸ ਭਾਜੀ ਆਪਣਾ ਗਾਣਾ ਹੀ ਸੁਣਨਾ, ਇੱਕ ਕਹਿੰਦੇ ਹੁੰਦੇ ਗਾਣਾ ਸੁਣਨਾ, ਪੁਰਾਣੀ ਮੂਵੀ ਆ ਪੰਜਾਬੀ ਜੱਗ ਵਾਲਾ ਮੇਲਾ ਸੁਨਾ ਸੁਨਾ ਲੱਗਦਾ, ਇਹ ਯਾਰੀ ਜੱਟ ਦੀ ਮੂਵੀ ਆ ਬਰਿੰਦਰ ਦੀ।
ਠੀਕ ਆ ਜੀ, ਮੈਨੂੰ ਲੱਗਦਾ ਤੁਹਾਡੀ ਫਰਮਾਇਸ਼ ਸਰਬਜੀਤ ਭਾਈ ਤੱਕ ਪਹੁੰਚ ਗਈ ਹੋਣੀ ਹੈ, ਅਸੀਂ ਜ਼ਰੂਰ ਪਲੇ ਕਰਾਂਗੇ। ਤੇ ਹੋਰ ਕੋਈ ਗੱਲਬਾਤ ਜੀ?
ਬਸ ਭਾਈ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਚੱਲ ਰਿਹਾ, ਵਧੀਆ ਵਿਚਾਰ ਚੱਲਦੇ ਆ। ਵੈਸੇ ਜਿਹੜੇ ਸਵੇਰੇ ਤੁਹਾਡੇ ਚੱਲਦੇ ਸੀਗੇ ਉਹਦੇ ਵਿੱਚ ਮੈਂ ਥੋੜਾ ਜਿਹਾ ਤੁਹਾਨੂੰ ਸੁਝਾਅ ਦੇ ਦਿੰਦਾ, ਜਿਹੜਾ ਤੁਸੀਂ ਤੁਲਸੀ ਦੇ ਉੱਤੇ ਚੱਲ ਰਿਹਾ ਸੀਗਾ ਤੇ
ਜੀ,
ਮੈਂ ਉਹਦੇ ਵਿੱਚ ਸਰ ਮੈਨੂੰ ਦੋ ਚਾਰ ਚੀਜ਼ਾਂ ਦੇ ਬਾਰੇ ਨੌਲੇਜ ਹੈਗੀ ਆ। ਜਿਹੜਾ ਇੱਕ ਸੂਰਜ ਨੂੰ ਪਾਣੀ ਦਿੰਦੇ ਆ, ਸੂਰਜ ਨੂੰ ਜਿੱਦਾਂ ਹੁਣ ਆਮ ਤੌਰ ਤੇ ਲੋਕੀ ਪਾਣੀ ਦਿੰਦੇ ਆ ਸਿਰਫ ਛਾਤੀ ਦੇ ਕੋਲ ਰੱਖ ਕੇ ਹੀ ਪਾਣੀ ਦੇ ਦਿੰਦੇ ਆ ਸੂਰਜ ਨੂੰ, ਜਦਕਿ ਉਹਦਾ ਮਤਲਬ ਸੀਗਾ ਆਪਣੇ ਸਿਰ ਤੋਂ ਉੱਤੋਂ ਦੀ ਚੱਕ ਕੇ ਪਾਣੀ ਦੇਣਾ ਤੇ ਜਿਹੜੀਆਂ ਸੂਰਜ ਦੀਆਂ ਕਿਰਨਾਂ ਉਹ ਤੁਹਾਡੀਆਂ ਅੱਖਾਂ ਦੇ ਵਿੱਚ ਪੈਣੀ ਚਾਹੀਦੀਆਂ, ਉਹ ਲਾਭਦਾਇਕ ਹੁੰਦਾ ਸੀਗਾ। ਇਹਦੇ ਵਿੱਚ ਕੋਈ ਧਾਰਮਿਕ ਮਸਲਾ ਨਹੀਂ ਸੀ, ਇਹ ਸਿਰਫ ਤੁਹਾਡੀ ਸਿਹਤ ਲਈ ਸੀਗਾ। ਤੇ ਇੱਕ ਹੋਰ ਸੀਗਾ ਕਿ ਜਿਹੜਾ ਪਿੱਪਲ ਦੇ ਆਲੇ ਦੁਆਲੇ ਆਪਣਾ ਧਾਗਾ ਬੰਨਦੇ ਹੁੰਦੇ ਸੀ ਤੇ ਉਹਦਾ ਮੇਨ ਮਤਲਬ ਹੁੰਦਾ, ਉਹਦਾ ਮਤਲਬ ਹੁੰਦਾ ਸੀ ਕਿਉਂਕਿ ਜਿਹੜੇ ਪੁਰਾਣੇ ਰਿਸ਼ੀ ਮੁਨੀ ਹੁੰਦੇ ਸੀ ਉਹਨਾਂ ਨੂੰ ਬਹੁਤ ਚੀਜ਼ਾਂ ਦੇ ਜਿੱਦਾਂ ਕਹਿ ਦਈਏ ਕਿ ਮਤਲਬ ਪਤਾ ਸੀਗਾ, ਗਿਆਨ ਸੀਗਾ। ਤੇ ਉਹ ਕਿਸੇ ਵੀ ਬੰਦੇ ਨੂੰ ਧਾਗਾ ਬੰਨਣ ਲਈ, ਸਵੇਰ ਨੂੰ ਧਾਗਾ ਬੰਨਣ ਲਈ ਇਸ ਕਰਕੇ ਦਿੰਦੇ ਹੁੰਦੇ ਸੀ ਕਿਉਂਕਿ ਹੁਣ ਕਈ ਤਰ੍ਹਾਂ ਦੀ ਜੇ ਕੋਈ ਵੀ ਬਿਮਾਰੀ ਹੁੰਦੀ ਸੀ ਤਾਂ ਕਿਉਂਕਿ ਜਿਹੜਾ ਉਹ ਦਰਖਤ ਮਤਲਬ ਪਿੱਪਲ ਦਾ ਹੁੰਦਾ ਸੀ ਜਾਂ ਪਤਾ ਨੀ ਕੋਈ ਵੀ ਬੋਰਡ ਲਾ ਲਓ ਹਨਾ, ਉਹ 24 ਆਵਰ ਆਕਸੀਜਨ ਦਿੰਦਾ ਹੁੰਦਾ ਸੀ ਤੇ ਉਹਦੇ ਆਲੇ ਦੁਆਲੇ ਉਹ ਜਿੰਨਾ ਚਿਰ ਉਹ ਗੇੜੇ ਕੱਢਦਾ ਹੁੰਦਾ ਸੀ ਨਾਲੇ ਤਾਂ ਉਹਦੀ ਐਕਸਰਸਾਈਜ਼ ਹੋ ਜਾਂਦੀ ਸੀ ਤੇ ਨਾਲੇ ਉਹਨੂੰ ਆਕਸੀਜਨ ਵੱਧ ਮਿਲਦੀ ਸੀਗੀ। ਤੇ ਬਸ ਇਹ
ਵਾਹ ਜੀ ਕੀ ਬਾਤ ਆ,
ਮੁੜ ਕੇ ਹੌਲੀ ਹੌਲੀ ਕਹਿ ਦਈਏ ਕਿ ਬਸ ਹੌਲੀ ਹੌਲੀ ਕਹਿ ਦਈਏ ਕਿ ਵੀ ਜਾਣੀ ਇਹ ਧਰਮ ਚ ਬਦਲੀ ਹੁੰਦੀ ਗਈਆਂ ਚੀਜ਼ਾਂ, ਜਦਕਿ ਇਹ ਚੀਜ਼ਾਂ ਕੁਛ ਆਪਣੇ ਲਈ ਲਾਭਦਾਇਕ ਹੁੰਦੀਆਂ ਸੀਗੀਆਂ ਪਰ ਹੁਣ ਉਹ ਤੁਹਾਨੂੰ ਪਤਾ ਧਾਰਮਿਕ ਮਸਲੇ ਬਣ ਚੁੱਕੇ ਆ।
ਠੀਕ ਹੈ ਜੀ, ਅਸੀਂ ਵਹਿਮ ਭਰਮ ਚ ਲੈਣ ਲੱਗ ਪਏ ਆ ਚੀਜ਼ਾਂ ਨੂੰ।
ਹਾਂਜੀ ਹਾਂਜੀ,
ਬਹੁਤ ਬਹੁਤ ਧੰਨਵਾਦ ਗੁਰਪ੍ਰੀਤ। ਹਾਂਜੀ
ਥੈਂਕ ਯੂ ਭਾਜੀ ਗੁਰਸੇਵਕ ਜੀ, ਗਾਣਾ ਜਰੂਰ ਚਲਾਇਆ,
ਧੰਨਵਾਦ ਜੀ ਆਪ ਜੀ ਕਾਲ ਕਰਨ, ਜਰੂਰ ਜੀ ਜਰੂਰ ਜਰੂਰ ਪੇ ਕੀਤਾ ਜਾਊਗਾ ਜੀ।
ਥੈਂਕ ਯੂ ਜੀ, ਹਾਂ ਚਲੋ ਠੀਕ ਆ ਜੀ, ਓਕੇ ਜੀ
ਓਕੇ ਓਕੇ ਜੀ, ਸਤਿ ਸ੍ਰੀ ਅਕਾਲ
ਜੀ। ਤੇ ਗੁਰਸੇਵ ਸਿੰਘ ਜੀ ਜੌਲ ਸਾਹਿਬ ਨੇ ਤਾਂ ਫਿਰ ਕਾਫੀ ਗੱਲਾਂ ਦੱਸੇ ਦਿੱਤੀਆਂ ਹਨਾ, ਵੀ ਕਿਸ ਕਿਸ ਕੰਮ ਆਉਣੀ।
ਬਿਲਕੁਲ ਬਿਲਕੁਲ, ਇਸੇ ਕਰਕੇ ਸਰੋਤਿਆਂ ਦੀ ਕੋਲ ਲਈ ਦੀ ਆ ਕਿਉਂਕਿ ਐਮ ਦੇਖੋ ਕਿੰਨੀ ਸੋਹਣੀ ਇੰਪੋਰਟੈਂਸ ਦੱਸ ਗਏ ਸਾਨੂੰ ਕਿ ਤੇ ਕਿੰਨੀ ਸੋਹਣੀ ਇੰਪੋਰਟੈਂਟ ਇਨਫੋਰਮੇਸ਼ਨ ਸਾਨੂੰ ਦੇ ਗਏ ਆ। ਤੇ ਚਲੋ ਦਲਜੀਤ ਸਿੰਘ ਜੀ ਅਗਲੀ ਕਾਲ ਵੱਲ ਚੱਲਦੇ ਆ ਜੀ।
ਜੀ ਤੇ ਆਪਣੇ ਨਾਲ ਗੁਰਪ੍ਰੀਤ ਗਿੱਲ ਸਾਹਿਬ ਜੁੜੇ ਆ ਕੈਨਬਰਾ ਤੋਂ। ਸਤਿ ਸ੍ਰੀ ਅਕਾਲ ਭਾਜੀ ਗਿੱਲ ਸਾਹਿਬ।
ਹਾਂਜੀ ਸਤਿ ਸ੍ਰੀ ਅਕਾਲ ਜੀ ਦੋਵੇਂ ਵੀਰਾਂ ਨੂੰ, ਕੀ ਹਾਲ ਚਾਲ ਨੇ?
ਬਹੁਤ ਵਧੀਆ, ਤੁਸੀਂ ਸੁਣਾਓ ਸਿਹਤਾ ਕਿੱਦਾਂ?
ਬਸ ਵਧੀਆ ਜੀ, ਕਿਰਪਾ ਕਿਰਪਾ।
ਅੱਛਾ ਜੀ, ਕੀ ਕਹਿਣਾ ਚਾਹੁੰਦੇ ਅੱਜ?
ਹਾਂ ਮੈਂ ਤੁਹਾਡੀ ਪਾਣੀ ਦੇ ਮਸਲਿਆਂ ਤੇ ਗੱਲ ਸੁਣੀ ਸੀ ਤੇ ਆਪਣੇ ਗੁਰਸੇਵਕ ਬਾਈ ਜੀ ਕਹਿੰਦੇ ਸੀ ਵੀ ਇਹ ਜਿਹੜੇ ਲੀਡਰ ਨੇ ਓਦਾਂ ਹੀ ਬਿਆਨ ਦੇ ਦਿੰਦੇ, ਇਹਨਾਂ ਨੂੰ ਪਤਾ ਹੁੰਦਾ ਨੀ ਬਈ ਕਿਹੜਾ ਬਿਆਨ ਕਿੱਥੇ ਸੈੱਟ ਪੈਂਦਾ ਆ, ਜਾਂ ਇਹਨਾਂ ਨੂੰ ਪੂਰਾ ਨੌਲੇਜ ਨੀ ਹੁੰਦੀ ਜਿਹੜੇ ਬਾਰੇ ਇਹ ਗੱਲ ਕਰਨ ਦੇ ਆ। ਦੇਖੋ ਇਹ ਗੱਲ ਬਿਲਕੁਲ ਸਹੀ ਆ, ਪਰ ਪ੍ਰੋਬਲਮ ਇੱਥੇ ਆਉਂਦੀ ਆ ਵੀ ਅਸੀਂ ਲੋਕ ਉਹਨਾਂ ਨੂੰ ਹੀ ਚੁਣਦੇ ਆ ਜਿਹੜੇ ਸਭ ਤੋਂ ਜ਼ਿਆਦਾ ਗਵਾਰ ਹੁੰਦੇ ਨੇ ਲੋਕ ਸਾਡੇ ਲਈ। ਹੁਣ ਮੋਦੀ ਬਾਰੇ ਤੁਸੀਂ ਇਹ ਦੇਖੋ ਵੀ ਉਹਦੀ ਡਿਗਰੀ ਹਜੇ ਤੱਕ ਪੇਸ਼ ਹੀ ਨਹੀਂ ਹੋਈ ਵੀ ਉਹਨੇ ਕਿਹੜੀ ਸਟੱਡੀ ਕੀਤੀ ਆ, ਕਿੱਥੋਂ ਤੱਕ ਪੜ੍ਹਿਆ ਆ, ਕਿਸੇ ਨੂੰ ਕੋਈ ਪਤਾ ਨਹੀਂ ਹੈਗਾ। ਫਿਰ ਉਹਨੇ ਜਿਹੜੀ ਹਿਊਮਨ ਰਿਸੋਰਸ ਡਿਵੈਲਪਮੈਂਟ ਮਿਨਿਸਟਰ ਲਾਈ ਸੀ, ਉਹ ਲਾਤੀ ਸੀ ਆਪਣੀ ਉਹ ਤੁਲਸੀ, ਠੀਕ ਹੈ, ਤੇ ਪਿੱਛੇ ਜੇ ਸਿਮਰਤੀ ਇਰਾਨੀ ਪਿੱਛੇ ਜੇ ਚੱਲ ਰਹੀ ਸੀ ਵੀਡੀਓ, ਉਹ ਦੇਖੋ ਲੋਕ ਸਭਾ ਚ ਕਹਿ ਕੇ ਕੀ ਕਹਿੰਦੀ ਸੀ ਵੀ ਮੇਰਾ ਤੁਸੀਂ ਸਿਰ ਕਲਮ ਕਰ ਦਿਓ ਜੇ ਆਹ ਲੱਭ ਜੂਗਾ ਜਾਂ ਉਹ ਲੱਭ ਜੂਗਾ। ਲਿਟਰਲੀ ਇਹਨਾਂ ਨੂੰ ਮੁੱਦਿਆਂ ਦਾ ਆਪ ਨੀ ਪਤਾ ਵੀ ਸਿਸਟਮ ਰਨ ਕਿੱਦਾਂ ਕਰਨਾ। ਇੱਕ ਬਹੁਤ ਵਧੀਆ ਐਗਜ਼ਾਮਪਲ ਆ ਸਰਦਾਰਾ ਸਿੰਘ ਜੌਹਲ ਨੇ ਨਾ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਆਉਣ ਵੇਲੇ ਵੀ ਕੈਪਟਨ ਅਮਰਿੰਦਰ ਨੇ ਉਹਨਾਂ ਨੂੰ ਕਿਹਾ ਵੀ ਸਾਨੂੰ ਪਾਲਿਸੀ ਚਾਹੀਦੀ ਫਾਰਮਿੰਗ ਦੇ ਉੱਤੇ, ਤਾਂ ਤੁਸੀਂ ਤਿਆਰ ਕਰੋ ਪਾਲਿਸੀ। ਸਰਦਾਰਾ ਸਿੰਘ ਜੌਹਲ ਨੇ ਪਾਲਿਸੀ ਤਿਆਰ ਕਰਤੀ, ਸਾਰਾ ਕੁਛ ਕਰਤਾ, ਲੈ ਕੇ ਗਏ ਉੱਥੇ ਤੇ ਉਹਨਾਂ ਨੂੰ ਭੇਜਤਾ ਜੀ ਲਾਲ ਸਿੰਘ ਦੇ ਕੋਲ ਜਿਹੜਾ ਫਾਈਨੈਂਸ ਮਿਨਿਸਟਰ ਸੀ, ਤੇ ਲਾਲ ਸਿੰਘ ਜਿਹੜਾ ਫਾਈਨੈਂਸ ਮਿਨਿਸਟਰ ਉਹ ਦਸਵੀਂ ਪਾਸ ਆ, ਠੀਕ ਹੈ, ਤੇ ਉਹਦੇ ਕੋਲ ਸਰਦਾਰਾ ਸਿੰਘ ਜੌਹਲ ਨੂੰ ਭੇਜਤਾ ਜਿਹੜੇ ਕਿ ਏਡੇ ਹਾਈ ਪੋਸਟ ਵੀ ਅਕੈਡੈਮਿਕ ਨੇ, ਪ੍ਰੋਫੈਸਰ ਰਹਿ ਚੁੱਕੇ ਨੇ, ਕਈ ਪੋਸਟਾਂ ਤੇ ਰਹਿ ਚੁੱਕੇ ਨੇ। ਹੁਣ ਤੁਸੀਂ ਦੇਖੋ ਕਿਹੜਾ ਬੰਦਾ ਕਿਹਨੂੰ ਜਵਾਬ ਦੇ ਰਿਹਾ, ਇੱਕ ਦਸਵੀਂ ਪੜ੍ਹੇ ਬੰਦੇ ਨੂੰ ਜਵਾਬ ਦੇ ਰਿਹਾ, ਇੱਕ ਪੀ ਐਚ ਡੀ ਕੀਤਾ ਹੋਇਆ ਬੰਦਾ, ਵੇਖੋ ਕਿੰਨੀ ਸ਼ਰਮਨਾਕ ਗੱਲ ਆ ਨਾ। ਤੇ ਲਾਲ ਸਿੰਘ ਨੇ ਅੱਗੇ ਕਹਿਤਾ ਦੋ ਦਿਨਾਂ ਬਾਅਦ ਵੀ ਇਹ ਪਾਲਿਸੀ ਸਾਡੇ ਲਈ ਸਹੀ ਨੀ ਹੈਗੀ, ਅਸੀਂ ਨੀ ਇਹਨੂੰ ਵੀ ਇੰਪਲੀਮੈਂਟ ਕਰ ਸਕਦੇ। ਤੇ ਸਰਦਾਰਾ ਸਿੰਘ ਜੌਹਲ ਨੇ ਉੱਥੇ ਕਿਹਾ, ਕਹਿੰਦਾ ਵੀ ਪਾਲਿਸੀ ਦਾ ਚਲੋ ਛੱਡੋ ਤੁਸੀਂ ਨਹੀਂ ਇੰਪਲੀਮੈਂਟ ਕਰਨੀ, ਪਰ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਵੀ ਤੁਸੀਂ ਪਾਲਿਸੀ ਪੜ੍ਹੀ ਵੀ ਹੈ, ਕਿਉਂਕਿ ਪਾਲਿਸੀ ਇੰਗਲਿਸ਼ ਵਿੱਚ ਸੀ। ਤੇ ਲਾਲ ਸਿੰਘ ਉੱਥੇ ਬਿਲਕੁਲ ਵੀ ਸ਼ਰਮਿੰਦਾ ਹੋ ਗਿਆ ਇੱਕ ਤਰੀਕੇ ਨਾਲ ਵੀ ਦੇਖੋ ਅਸੀਂ ਇਹ ਨਾ ਕੋਈ ਰੋਕੇਟ ਸਾਇੰਸ ਨੀ ਹੈਗੀ ਵੀ ਸਿਸਟਮ ਨੂੰ ਕਿੱਦਾਂ ਰਨ ਕਰਨਾ, ਜਿਸ ਕਾ ਕਾਮ ਉਸੀ ਕੋ ਸਾਜੇ। ਹੁਣ ਤੁਸੀਂ ਜਿਹੜੇ ਬਾਹਰਲੇ ਪੋਲੀਟੀਸ਼ੀਅਨ ਨੇ ਸਾਰਿਆਂ ਦੀ ਮੈਂ ਤੁਸੀਂ ਦੇਖੋ ਸਾਰਿਆਂ ਦੀ ਤੁਸੀਂ ਐਜੂਕੇਸ਼ਨ ਦੇਖ ਲਓ ਚੱਕ ਕੇ, ਮੋਸਟ ਆਫ ਦੈਮ ਵੀ ਉਹ ਬੈਚਲਰ ਇਕਨੋਮਿਕਸ ਦੇ ਵਿੱਚ ਮਾਸਟਰ ਲਾਅ ਕੀਤਾ ਹੋਊਗਾ, ਉਹ ਤਾਂ ਪੋਲਿਸੀਜ਼ ਬਣਾਉਂਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਜਦੋਂ ਉਹਨਾਂ ਦਾ ਐਡਵਾਈਜ਼ਰ ਉਹਨਾਂ ਨਾਲ ਗੱਲ ਕਰ ਰਿਹਾ ਉਹਨਾਂ ਨੂੰ ਪਤਾ ਦੋਨੇ ਇੱਕ ਸੇਮ ਲੈਵਲ ਤੇ ਹੁੰਦੇ ਆ। ਤੇ ਸਾਡੇ ਬੰਦੇ ਹੁਣ ਤੁਸੀਂ ਦੇਖੋ ਆਈ ਏ ਐਸ ਕਿਸੇ ਨੇ ਕਲੀਅਰ ਕੀਤੀ ਹੋਵੇ, ਉਹ ਲਾਲੂ ਪ੍ਰਸਾਦ ਯਾਦਵ ਨੂੰ ਜਵਾਬ ਦੇ ਰਿਹਾ ਹੋਵੇ, ਉਹ ਦੋਨੇ ਇੱਕ ਲੈਵਲ ਤੇ ਹੋਣਗੇ ਉਹਨਾਂ ਦਾ ਦਿਮਾਗ? ਬਿਲਕੁਲ ਨੀ। ਤੇ ਉਹ ਜੋ ਲਾਲੂ ਪ੍ਰਸਾਦ ਯਾਦਵ ਨੇ ਸੁਣਨਾ ਉਹੀ ਉਹ ਆਈ ਏ ਐਸ ਜਿਹੜਾ ਬੰਦਾ ਸੈਕਟਰੀ ਉਹਦਾ ਲੱਗਾ ਹੋਇਆ ਉਹੀ ਬੋਲੂਗਾ। ਇਸੇ ਕਰਕੇ ਜਿਹੜੀ ਮਧਾਣੀ ਆ ਆਪਾਂ ਪਾਣੀ ਚ ਪਾਈ ਹੋਈ ਉਹਦੇ ਵਿੱਚ ਕੁਛ ਨੀ ਨਿਕਲ ਰਿਹਾ। ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਵੀ ਜਦੋਂ ਵੀ ਤੁਸੀਂ ਉਮੀਦਵਾਰ ਪੰਜਾਬ ਦੇ ਵਿੱਚ ਸਪੈਸ਼ਲੀ ਜੋ ਉਮੀਦਵਾਰ ਇਸ ਵਾਰੀ ਚੁਣੋਗੇ ਉਹਦੀ ਘੱਟੋ ਘੱਟ ਜਿਹੜੀ ਸਿੱਖਿਅਕ ਯੋਗਤਾ ਨਾ ਉਹ ਦੇਖ ਲਿਓ, ਜੇ ਸਿੱਖਿਅਕ ਯੋਗਤਾ ਉਹਦੀ ਪੂਰੀ ਨੀ ਉਹਦੇ ਸਮਾਜ ਪ੍ਰਤੀ ਕੰਮ ਦੇਖ ਲਿਓ ਵੀ ਸਮਾਜ ਪ੍ਰਤੀ ਉਹਨੇ ਕੰਮ ਕੀ ਕੀਤੇ ਹੋਏ ਨੇ, ਤਾਂ ਵੋਟ ਪਾਇਓ, ਤਾਂ ਹੀ ਤੁਹਾਡੀਆਂ ਪਾਲਿਸੀਆਂ, ਕਿਉਂਕਿ ਮੰਤਰੀਆਂ ਨੇ ਪਾਲਿਸੀਆਂ ਨੀ ਬਣਾਉਣੀਆਂ, ਪਾਲਿਸੀਆਂ ਬਣਾਉਣ ਵਾਲੇ ਲੋਕ ਹੋਰ ਹੁੰਦੇ ਨੇ, ਉਹਨਾਂ ਨੇ ਸਿਰਫ ਮੰਤਰੀ ਨੂੰ ਦੱਸਣਾ ਆ ਵੀ ਆਹ ਅਸੀਂ ਪਾਲਿਸੀ ਬਣਾਈ ਆ ਫਾਰਮਿੰਗ ਦੇ ਉੱਤੇ। ਹੁਣ ਸਾਡਾ ਜਿਹੜਾ ਖੇਤੀਬਾੜੀ ਮਿਨਿਸਟਰ ਆ ਉਹਨੂੰ ਤਾਂ ਆਪਣਾ ਨਾਂ ਨੀ ਲਿਖਣਾ ਆਉਂਦਾ, ਉਹਦਾ ਦੋ ਧੀਏ ਪਾ ਕੇ ਤੇ ਉਹਦੇ ਤੇ ਔਂਕੜ ਪਾਉਂਦਾ ਤੇ ਤੋਤਾ ਸਿੰਘ ਲਿਖਦਾ ਉਹ, ਉਹਨੂੰ ਹੁਣ ਤੁਸੀਂ ਫਾਰਮਿੰਗ ਦੀ ਪਾਲਿਸੀ ਕਿਹੜੀ ਸਮਝਾ ਦੂੰਗੇ? ਉਹਨੂੰ ਕੋਈ ਪਤਾ ਲੱਗ ਜੂਗਾ ਵੀ ਇਹ ਬੰਦਾ ਜਿਹੜਾ ਐਜ਼ ਅ ਮਾਸਟਰ ਕੀਤੀ ਹੋਈ ਇਹਨੇ ਐਗਰੀਕਲਚਰ ਦੇ ਵਿੱਚ ਉਹ ਕੀ ਕਹਿ ਰਿਹਾ? ਉਹਨੂੰ ਤਾਂ ਇਹ ਵੀ ਨੀ ਪਤਾ ਹੋਣਾ ਵੀ ਪੀ ਐਚ ਕੀ ਹੁੰਦਾ, ਵੀ ਜਿੱਥੋਂ ਅਸੀਂ ਆਪਣੇ ਪੀ ਐਚ ਲੈਵਲ ਹੁੰਦਾ ਜਿੱਥੋਂ ਆਪਾਂ ਆਪਣੇ ਜਿਹੜੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਆ ਉਹਨੂੰ ਨਾਪਦੇ ਆ, ਇਸ ਗੱਲ ਦਾ ਵੀ ਨੀ ਪਤਾ ਹੋਣਾ। ਫਰਟੀਲਿਟੀ ਜਿਹੜੀ ਆਪਣੀ ਹੈ, ਤੋਤਾ ਸਿੰਘ ਨੂੰ ਤਾਂ ਇਹ ਵੀ ਨੀ ਪਤਾ ਹੋਣਾ ਵੀ ਜਿਹੜੀਆਂ ਸਪਰੇਆਂ ਦੇ ਵਿੱਚ ਕਿਹੜਾ ਕੈਮੀਕਲ ਪੈਂਦਾ, ਕਿਹੜਾ ਉਹਦੇ ਵਿੱਚ ਕੀਟਨਾਸ਼ਕ ਪੈਂਦਾ, ਤੇ ਕਿਹੜਾ ਫਰਟੀਲਿਟੀ ਨੂੰ ਜ਼ਿਆਦਾ ਵਧਾਊਗਾ, ਕਿਹੜਾ ਘਟਾ ਸਕਦਾ। ਸੋ ਇਹ ਨਾ ਰੋਂਗ ਬੰਦੇ ਰੋਂਗ ਜਗ੍ਹਾ ਤੇ ਲੱਗੇ ਹੋਏ ਨੇ ਆਪਣੇ ਸਿਸਟਮ ਦੇ ਵਿੱਚ, ਇਸੇ ਕਰਕੇ ਅਸੀਂ ਮਜ਼ਾਕ ਦਾ ਪਾਤਰ ਭਰ ਰਹੇ ਹਾਂ, ਇਸੇ ਕਰਕੇ 70 ਸਾਲਾਂ ਤੋਂ ਅਸੀਂ ਇੱਕ ਸਰਕਲ ਦੇ ਵਿੱਚ ਘੁੰਮ ਰਹੇ ਹਾਂ, ਤੇ ਸਾਨੂੰ ਭੁਲੇਖਾ ਇਹ ਦਿੱਤਾ ਜਾ ਰਿਹਾ ਵੀ ਅਸੀਂ ਤੁਰ ਰਹੇ ਹਾਂ, ਪਰ ਅਸੀਂ ਤੁਰ ਕੇ ਫਿਰ ਏ ਤੋਂ ਏ ਤੇ ਆ ਰਹੇ ਹਾਂ, ਏ ਤੋਂ ਬੀ ਤੇ ਨਹੀਂ ਜਾ ਰਹੇ। ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਜਿਹੜੇ ਵੀ ਅਸੀਂ ਬੰਦੇ ਚੁਣਦੇ ਆ ਨਾ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਉਹ ਲੋਕਾਂ ਨੂੰ ਅਸੀਂ ਬਾਹਰਲਿਆਂ ਨੂੰ ਇਹ ਦਿਖਾਉਂਦੇ ਹਾਂ ਵੀ ਆਹ ਸਾਡੇ ਬੈਸਟ ਬੰਦੇ ਨੇ, ਇਹ ਸਾਡੇ ਦੇਸ਼ ਨੂੰ ਚਲਾ ਰਹੇ ਨੇ। ਹੁਣ ਜੇ ਅਸੀਂ ਮੋਦੀ ਚੁਣਿਆ ਨਾ ਉਹ ਅਸੀਂ ਲੋਕਾਂ ਨੂੰ ਬਾਹਰਲਿਆਂ ਨੂੰ ਦਿਖਾ ਰਹੇ ਹਾਂ ਵੀ ਇਹ ਸਭ ਤੋਂ ਵਧੀਆ ਬੰਦਾ ਸੀ ਸਾਡੇ ਦੇਸ਼ ਦੇ ਵਿੱਚ, ਇਹ 125 ਕਰੋੜ ਲੋਕਾਂ ਦੇ ਵਿੱਚੋਂ ਸਾਡੇ ਕੋਲ ਇੱਕ ਆਹੀ ਸਰਿਆ ਤੇ ਆਹ ਹੀ ਬੰਦਾ ਚਲਾ ਰਿਹਾ ਸਾਡੇ ਦੇਸ਼ ਨੂੰ। ਸੋ ਅਸੀਂ ਆਪਣੇ ਉਹ ਲੈਵਲ ਜਿਹੜੀ ਅਕਲ ਦਾ ਲੈਵਲ ਹੈ ਉਹ ਵੀ ਉੱਥੇ ਪ੍ਰਦਰਸ਼ਨ ਕਰ ਰਹੇ ਹੁੰਦੇ ਹਾਂ। ਸੋ ਵੋਟ ਪਾਉਣ ਵੇਲੇ ਬਿਲਕੁਲ ਸਾਨੂੰ ਜੇ ਨਹੀਂ ਤੁਹਾਨੂੰ ਕੋਈ ਪਸੰਦ ਨੋਟਾ ਕਰ ਦੋ, ਉਹ ਨੋਟਾ ਤੇ ਚੱਲ ਰਿਹਾ ਅੱਜ ਕੱਲ, ਪਰ ਵੋਟ ਆਪਣੀ ਬਰਬਾਦ ਨਾ ਕਰੋ। ਸਪੈਸ਼ਲੀ ਪੜ੍ਹੇ ਲਿਖੇ ਲੋਕ ਤਾਂ ਬਿਲਕੁਲ ਨਾ ਕਰਨ, ਜਿਹੜੇ ਵਿਚਾਰੇ ਨਹੀਂ ਪੜ੍ਹੇ, ਜਿੰਨਾ ਕੋਈ ਸਕੂਲ ਨਹੀਂ ਜਾ ਕਾਲਜ ਨਹੀਂ ਜਾ, ਉਹਨਾਂ ਦੇ ਚਲੋ ਆਪਾਂ ਉਹਨਾਂ ਨੂੰ ਸ਼ਿਕਾਇਤ ਨਹੀਂ ਕਰ ਸਕਦੇ, ਪਰ ਐਟਲੀਸਟ ਪੜ੍ਹੇ ਲਿਖੇ ਬੀ ਏ ਕੀਤੇ ਪੋਸਟ ਗ੍ਰੈਜੂਏਟ ਉਹਨਾਂ ਨੂੰ ਤਾਂ ਆਪਣੀ ਵੋਟ ਪਾਉਣ ਵੇਲੇ ਘੱਟੋ ਘੱਟ ਉਮੀਦਵਾਰ ਦੀ ਬੈਕਗਰਾਉਂਡ ਦੇਖਣੀ ਚਾਹੀਦੀ ਆ, ਤਾਂ ਹੀ ਤੁਹਾਡੀ ਕੋਈ ਦਸ਼ਾ ਸੁਧਰ ਸਕਦੀ ਆ। ਨਹੀਂ ਤਾਂ ਤੋਤੇ ਤੋਂ ਬਾਅਦ ਕੋਈ ਹੋਰ ਕੋਈ ਆਜੂਗਾ, ਕੋਈ ਕਾਂ ਆਜੂਗਾ, ਕੋਈ ਕਬੂਤਰ ਆਜੂਗਾ, ਇਹ ਸਿਸਟਮ ਉੱਥੇ ਦਾ ਉੱਥੇ ਖੜਾ ਰਹੂਗਾ। ਸੋ ਮੇਰੀ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਬਹੁਤ ਬਹੁਤ ਧੰਨਵਾਦ ਜੀ।
ਮੈਨੂੰ ਲੱਗਦਾ ਜਿਹੜੇ ਆਪਣੇ ਰੈਗੂਲਰ ਸਰੋਤੇ ਉਹਨਾਂ ਯਾਦ ਹੋਣਾ, ਜਦੋਂ ਅਸੀਂ ਨਵਦੀਪ ਸਿੰਘ ਨਾਲ ਗ੍ਰੀਨ ਪਾਰਟੀ ਵਾਲਿਆਂ ਨਾਲ ਗੱਲ ਕੀਤੀ ਸੀ, ਉਹਨਾਂ ਤੋਂ ਅਸੀਂ ਸਵਾਲ ਪੁੱਛਿਆ ਸੀ ਕਿ ਤੁਹਾਡੇ ਜਿਹੜੇ ਉਮੀਦਵਾਰ ਆ ਉਹ ਕੁਆਲੀਫਾਈਡ ਵੀ ਹੈ, ਕਿਉਂਕਿ ਜਿਹੜੇ ਮਸਲਿਆਂ ਦੀ ਅਸੀਂ ਗੱਲ ਕਰ ਰਹੇ ਹਾਂ, ਤਾਂ ਉਹਨਾਂ ਦਾ ਬਹੁਤ ਸੋਹਣਾ ਜਵਾਬ ਸੀ ਕਿ ਉਹ ਹਰ ਕੁਆਲੀਫਾਈਡ ਆ ਹਰ ਕਿੱਤੇ ਦੇ ਵਿੱਚ, ਜਿੰਨੀਆਂ ਵੀ ਮਸੀਟ ਹੈਗੇ ਆ ਆਪਣੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਮੁੱਦੇ ਆ ਉਹ ਹਰ ਸਾਡਾ ਉਮੀਦਵਾਰ ਇੱਕ ਦੇ ਵਿੱਚ ਕੁਆਲੀਫਾਈ ਆ ਤੇ ਉਹ ਪ੍ਰੋਫੈਸ਼ਨਲ ਆ ਉਸ ਦੇ ਵਿੱਚ, ਜੋ ਕਿ ਬਹੁਤ ਵਧੀਆ ਗੱਲ ਸੀ ਨਾ ਕਿ ਉਮੀਦਵਾਰ ਹੀ ਕੁਆਲੀਫਾਈ ਆ, ਉਹਨਾਂ ਨੂੰ ਪ੍ਰੋਫੈਸ਼ਨਲ ਜੇ ਕੋਈ ਗੱਲ ਕਰਨਗੇ ਉਹਨਾਂ ਨਾਲ ਤਾਂ ਉਹਨਾਂ ਨੂੰ ਪਤਾ ਹੋਊਗਾ ਕਿ ਅਸੀਂ ਗੱਲ ਕੀ ਕਰ ਰਹੇ ਹਾਂ। ਤੇ ਮੈਂ ਕਹਿੰਦਾ ਇਸੇ ਗੱਲ ਤੋਂ ਅਸੀਂ ਭਾਰਤ ਦੇ ਵਾਸੀ ਪਿੱਛੇ ਰਹਿ ਜਾਂਦੇ ਹਾਂ ਕਿ ਸਾਡੇ ਜਿਹੜੇ ਉਮੀਦਵਾਰ ਹੁੰਦੇ ਉਹ ਕੁਆਲੀਫਾਈਡ ਨਹੀਂ ਹੁੰਦੇ ਉਸ ਖਿੱਤੇ ਦੇ ਵਿੱਚ।
ਤੇ ਜਿਹੜੀ ਇੱਕ ਗੱਲ ਕੀਤੀ ਸੀ ਆਪਣੇ ਲਾਲੂ ਪ੍ਰਸ਼ਾਦ ਯਾਦਵ ਦੀ ਗੱਲ ਵੀ ਪੂਰੀ ਕਰਦੇ ਜਾਵਾਂ, ਬਾਈ ਜੀ ਦੱਸਦੇ ਜਾਈਏ, ਪਰ ਲਾਲੂ ਪ੍ਰਸ਼ਾਦ ਜੀ ਯਾਦਵ ਬਹੁਤ ਪੜ੍ਹੇ ਹੋਏ ਆ, ਉਹ ਬੈਚਲਰ ਆਫ ਲਾਅ ਤੇ ਮਾਸਟਰ ਇਨ ਪੋਲੀਟੀਕਲ ਸਾਇੰਸ ਕੀਤੀ ਹੋਈ ਆ ਉਹਨੇ ਆਪਣੇ ਪਟਨਾ ਯੂਨੀਵਰਸਿਟੀ ਤੋਂ, ਬਾਕੀ ਮੋਦੀ ਦਾ ਪਤਾ ਨਹੀਂ।
ਇਹ ਵੀ ਵੈਸੇ ਗੱਲ ਹੈ ਕਿ ਉਹਨੂੰ ਬੇਚਾਰੇ ਨੂੰ ਅਨਪੜ੍ਹਾ ਸ਼ੋਅ ਕਰ ਦਿੱਤਾ। ਨਾਲ ਨਾਲ ਦੇਖੋ ਦੇਖੋ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਆ, ਮੈਂ ਵੀ ਇਹੀ ਗੱਲ ਕਰਨੀ ਸੀ, ਪਰ ਐਜੂਕੇਸ਼ਨ ਨੂੰ ਤੁਸੀਂ ਵਰਤਦੇ ਕਿਸ ਢੰਗ ਦੇ ਨਾਲ, ਜਿਹੜੀ ਤੁਹਾਡੀ ਐਜੂਕੇਸ਼ਨ ਹੈਗੀ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਤੁਹਾਡਾ ਤੁਸੀਂ ਵਰਤ ਰਹੇ ਆ, ਇਹ ਬਹੁਤ ਵੱਡਾ ਜਿਹੜਾ ਮੁੱਦਾ ਹੋ ਜਾਂਦਾ। ਤੇ ਤੁਸੀਂ ਜਾਇਜ਼ ਇਹ ਗੱਲ ਕਹੀ ਆ, ਤੇ ਯਾਦਵ ਪੋਲੀਟਿਕਸ ਦੇ ਵਿੱਚ ਐਸੇ ਜਨਰਲ ਸੈਕਟਰੀ ਆਇਆ ਸੀ ਪਟਨਾ ਯੂਨੀਵਰਸਿਟੀ ਦੇ ਵਿੱਚ ਜਦੋਂ ਪੜ੍ਹਦਾ ਹੁੰਦਾ ਸੀ 1970 ਦੇ ਵਿੱਚ, ਤੇ ਪ੍ਰੈਜ਼ੀਡੈਂਟ ਬਣ ਗਿਆ ਸੀ ਯੂਨੀਵਰਸਿਟੀ ਦਾ ਉਹ। ਤੇ ਖੈਰ, ਪਰ ਫੇਰ ਵੀ ਆਪਾਂ ਨੂੰ ਹੋਰ ਵੀ ਗੱਲਾਂ ਬਹੁਤ ਧਿਆਨ ਚ ਰੱਖਣੀਆਂ ਪੈਣੀਆਂ। ਤੇ ਆਪਣੇ ਅਗਲੇ ਸਰੋਤੇ ਨਾਲ ਜੁੜੇ ਹੋਏ ਆ ਤੇ ਉਹਨਾਂ ਦੇ ਨਾਲ ਵੀ ਸਾਂਝ ਬਣਾਉਂਦੇ ਆ, ਗਿਆਨ ਸਿੰਘ ਕੰਗ ਸਾਹਿਬ, ਸਤਿ ਸ੍ਰੀ ਅਕਾਲ ਕੰਗ ਜੀ।
ਸਤਿ ਸ੍ਰੀ ਅਕਾਲ ਜੀ, ਪਿਆਰੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਬੇਨਤੀ ਹੈ ਵੀ ਜਿਸ ਵੇਲੇ ਕੋਈ MLA ਖੜਾ ਹੁੰਦਾ ਜਾਂ ਹੋਰ ਕਿਸੇ ਪੋਸਟ ਵਾਸਤੇ ਖੜਾ ਹੁੰਦਾ, ਜ਼ਰੂਰੀ ਆ ਉਹਦੀ ਐਜੂਕੇਸ਼ਨ ਲਿਖੀ ਜਾਵੇ, ਜਿਹੜਾ ਕੁਆਲੀਫਾਈ ਉਹਦੇ ਲਈ ਇੱਕ ਲਿਮਿਟਡ ਕੁਆਲੀਫਿਕੇਸ਼ਨ ਰੱਖੀ ਜਾਵੇ। MLA ਇੰਨੀਆਂ ਕਲਾਸਾਂ ਪੜ੍ਹਿਆ ਹੋਵੇ, ਗ੍ਰੈਜੂਏਟ ਹੋਵੇ ਜਾਂ MA ਹੋਵੇ ਜਾਂ ਕੁਛ ਵੀ ਹੋਵੇ, ਉਹ ਰੱਖੀ ਜਾਵੇ ਤਾਂ ਉਹ ਪੇਪਰ ਭਰੇ। ਜਿੱਦਾਂ ਪਿੱਛੇ ਜਾ ਕੇ ਆਪਣੇ ਮੈਲਬੋਰਨ ਚ ਕਾਨਫਰੰਸ ਹੋ ਸੀ, ਸਿੱਖ ਆਲ ਸਿੱਖ ਕਾਨਫਰੰਸ ਹੋ ਸੀ, ਵਰਲਡ ਸਿੱਖ ਕਾਨਫਰੰਸ, ਉਹਦੇ ਚ ਇਹ ਸੀਗਾ ਵੀ ਜਥੇਦਾਰਾਂ ਦੀ ਐਜੂਕੇਸ਼ਨ ਕੀ ਹੋਣੀ ਚਾਹੀਦੀ ਹੈ। ਹੁਣ ਸਾਡੇ ਜਥੇਦਾਰ ਤਾਂ ਰੱਬੇ ਬਾਲੀ ਆ,
ਠੀਕ ਹੈ ਜੀ,
ਕਿਉਂਕਿ ਅਸੀਂ ਇੱਕ ਉਹਨਾਂ ਨੇ ਕੌਮ ਨੂੰ ਚਲਾਉਣਾ, ਭਾਵੇਂ ਲੀਡਰ ਨੇ ਭਾਵੇਂ ਉਹ ਧਾਰਮਿਕ ਲੀਡਰ ਨੇ, ਉਹਨਾਂ ਨੇ ਕੌਮ ਨੂੰ ਚਲਾਉਣਾ। ਇਹ ਥੋੜੋ ਆ ਵੀ ਤੁਸੀਂ ਜੋ ਕੁਛ ਉੱਪਰੋਂ ਕਹਿਤਾ ਉਹੀ ਗਾਹਾਂ ਤੋਰੀ ਜਾਵੋ, ਕੋ ਆਪਣਾ ਦਿਮਾਗ ਵਰਤੋ ਹੀ ਨਾ। ਸੋ ਇਹ ਜ਼ਰੂਰੀ ਹੈ ਉਹਨਾਂ ਦੀ ਐਜੂਕੇਸ਼ਨ ਜਿਹੜੀ ਆ, ਕੰਮ ਅਜ ਕੰਮ ਮੈਂ ਕਹਿੰਦਾ ਵੀ MA ਪੜ੍ਹਿਆ ਜ਼ਰੂਰ ਹੋਵੇ ਜਿਹਨੇ MLA ਖੜਾ ਹੋਣਾ, ਬੇਸ਼ੱਕ ਉਹ ਕਿਸੇ ਸ਼੍ਰੇਣੀ ਦਾ ਹੋਵੇ। ਹੁਣ ਸਾਡੀ ਸ਼੍ਰੇਣੀ ਦੇ ਵਿੱਚ ਬੰਗਿਆ ਚੌਧਰੀ ਜਾਗਤ ਰਾਮ ਵਿਚਾਰੇ ਖੜੇ ਹੁੰਦੇ ਰਹੇ, ਮੇਰਾ ਖਿਆਲ ਉਹਨਾਂ ਨੇ ਸਕੂਲ ਵੀ ਨਹੀਂ ਦੇਖਿਆ ਹੋਣਾ। ਇਸ ਤਰ੍ਹਾਂ ਆ ਬਈ, ਮਤਲਬ ਉਹਨਾਂ ਦੀ ਕੋਈ ਕੁਆਲੀਫਿਕੇਸ਼ਨ ਤਾਂ ਹੋਣੀ ਚਾਹੀਦੀ ਹੈ। ਇਹ ਤਾਂ ਨਹੀਂ ਆ ਬਈ ਉਹ ਚਮਚਾ ਬੜਾ ਸਾਡਾ, ਚਲੋ ਜੀ ਉਹਨੂੰ ਬਣਾ ਦਿਓ MLA ਬਣਾ ਦਿਓ, ਵੋਟਾਂ ਤਾਂ ਲੋਕਾਂ ਨੇ ਪਾਰਟੀ ਨੂੰ ਪਾਉਣੀਆਂ, ਬੰਦੇ ਨੂੰ ਤਾਂ ਨਹੀਂ ਪਾਉਂਦੇ। ਦੂਸਰੀ ਬੇਨਤੀ ਇਹ ਆ ਜੀ, ਤੇ ਕੱਲ ਦਾਸ ਬੋਲਿਆ ਸੀਗਾ ਸ਼ਹੀਦਾਂ ਸਰਦਾਰ ਭਗਤ ਸਿੰਘ ਉਹਨਾਂ ਦੇ ਬਾਰੇ ਥੋੜਾ ਜਿਹਾ ਬੀਬੀ ਨਾਲ, ਦੋ ਕੁ ਗੱਲਾਂ ਮਿਸ ਹੋ ਗਈਆਂ ਸੀ ਮੈਂ ਯਾਦ ਕਰਾਉਣੀਆਂ ਚਾਹੁੰਦਾ। ਜੋ ਮਾਤਾ ਜੀ ਸਨ ਉਹਨਾਂ ਦੇ, ਉਹਨਾਂ ਦੇ ਨਾਨਕੇ ਸੀ ਮੋਰਾ ਵਾਲੀ ਪਿੰਡ ਹੁਸ਼ਿਆਰਪੁਰ ਚ ਪੈਂਦਾ, ਉਹ ਆਰੀਆ ਸਮਾਜ ਨਾਲ ਤਾਲਕ ਰੱਖਦਾ ਸੀ ਉਹ ਫੈਮਿਲੀ, ਔਰ ਜਿਸ ਵੇਲੇ ਬੱਚੇ ਬੜੇ ਹੋਏ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਦੇ ਮੁੰਡਨ ਕਰਾਉਣੇ ਆ। ਹੁਣ ਮੁੰਡਲ ਤਾਂ ਤੁਸੀਂ ਸਮਝਦੇ ਹੋ ਮੁੰਡਲ ਦਾ ਮਤਲਬ ਹੈ ਬਿਲਕੁਲ ਸਿਰ ਰੋਡਾ ਬਜ਼ੁਰਗਾਂ ਨੂੰ ਉਹਨਾਂ ਦੇ ਬਾਬਾ ਜੀ ਹਾਂਜੀ ਬਿਲਕੁਲ ਰੋਡਾ ਕਰਦੇ ਆ ਹਿੰਦੂ ਜਿਹੜਾ ਧਰਮ ਹੈ ਉਹ ਇਸ ਗੱਲ ਨੂੰ ਮੰਨਦਾ ਹੈ ਕਿ ਬਿਲਕੁਲ ਰੋਡਾ ਕੀਤਾ ਜਾਵੇ ਜਵਾਲਾਮੁਖੀ ਹੁੰਦੇ ਨੇ ਰੋਡੇ ਜਾ ਕੇ ਪੱਦਣ ਕਰਦੇ ਆਪਾਂ ਪੱਦਣ ਕਹਿੰਦੇ ਪੰਜਾਬੀ ਚ ਤੇ ਉਹਨਾਂ ਦੇ ਬਜ਼ੁਰਗਾਂ ਨੇ ਬਾਬਾ ਜੀ ਨੇ ਕਿਹਾ ਵੀ ਹੋਰ ਜੋ ਮਰਜ਼ੀ ਕਰ ਲਿਓ ਪਰ ਬੱਚਿਆਂ ਦੇ ਕੇਸਾਂ ਨੂੰ ਹੱਥ ਨਹੀਂ ਲਾਉਣਾ ਤੇ ਜਿਹੜਾ ਉਹ ਮੁੰਡਨ ਸੰਸਕਾਰ ਸੀ ਉਹ ਵਿਚੇ ਰਹਿ ਗਿਆ ਕਿਉਂਕਿ ਸਾਹਿਬ ਭਗਤ ਸਿੰਘ ਉਹਨਾਂ ਨੇ ਜਦ ਕੇਸ ਕਤਲ ਕਰਾਇਆ ਨੇ ਲਾਹੌਰ ਜਾ ਕੇ ਕਰਾਇਆ ਨੇ ਜਦ ਉਹਨਾਂ ਦਾ ਨਿਕਲਣਾ ਬਹੁਤ ਮੁਸ਼ਕਿਲ ਹੋ ਗਿਆ ਸੀ ਉੱਥੋਂ ਉਹਦੇ ਬਾਅਦ ਉਹਨਾਂ ਨੇ ਰੱਖੇ ਨੇ ਉਹਨਾਂ ਨੂੰ ਭਾਈ ਰਣਜੀਤ ਸਿੰਘ ਜੇਲ੍ਹ ਦੇ ਵਿੱਚ ਮਿਲੇ ਨੇ ਉਹਨਾਂ ਨੇ ਦੁਬਾਰਾ ਕੇਸ ਰੱਖੇ ਨੇ ਦੂਸਰੀ ਗੱਲ ਜਿਸ ਵੇਲੇ ਉਹਨਾਂ ਦਾ ਕੇਸ ਚੱਲਦਾ ਸੀ ਉਹ ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਉਹਨਾਂ ਨੇ ਵਾਇਸ ਰਾਏ ਇਰਵਨ ਜਿਹੜੇ ਸੀਗੇ ਉਹਨਾਂ ਦਾ ਸਾਥ ਦਿੱਤਾ ਸੀਗਾ ਪਰ ਇਸ ਦੇ ਬਾਵਜੂਦ ਇੱਕ ਸਰ ਅਬਦੁਲ ਰਹੀਮ ਔਰ ਸਰ ਇੱਕ ਹੋਰ ਨਾਂ ਹੈ ਕਸੂਜੂ ਇਹ ਇਹਨਾਂ ਨੂੰ ਸਰ ਦਾ ਖਿਤਾਬ ਮਿਲਿਆ ਸੈਂਟਰ ਅਸੈਂਬਲੀ ਦੇ ਇਹ ਆਪੋਜੀਸ਼ਨ ਔਰ ਦੇ ਲੀਡਰ ਔਰ ਡਿਪਟੀ ਲੀਡਰ ਸਨ ਇਹਨਾਂ ਨੇ ਉਸਦੀ ਮੁਖਾਲਫਤ ਕੀਤੀ ਸੀ ਵੀ ਸਰਦਾਰ ਭਗਤ ਸਿੰਘ ਨੂੰ ਫਾਂਸੀ ਨਹੀਂ ਦੇਣੀ ਚਾਹੀਦੀ ਇਸੇ ਗੁੱਸੇ ਦੇ ਵਿੱਚ ਇਸ ਵਿਰੋਧਤਾ ਕੀਤੀ ਸੀਗੀ ਅਤੇ ਅਸੈਂਬਲੀ ਹਾਲ ਚੋਂ ਬਾਹਰ ਚੱਲ ਗਏ ਸੀਗੇ ਸ਼ਾਇਦ ਬਹੁਤ ਬਹੁਤ ਘੱਟ ਬੰਦਿਆਂ ਨੂੰ ਇਹਨਾਂ ਗੱਲਾਂ ਦਾ ਪਤਾ ਹੈ ਪੁਰਾਣੀਆਂ ਗੱਲਾਂ ਦਾ ਸੋ ਬਾਕੀ ਇਹ ਆ ਵੀ ਜਿਹੜੇ ਲੀਡਰ ਆ ਇਹ ਤਾਂ ਇਹਨਾਂ ਨੇ ਤਾਂ ਛੁੱਟ ਜਾਣਾ ਭਾਵੇਂ ਜੋ ਮਰਜ਼ੀ ਗੱਲ ਮੈਂ ਤਾਂ ਸੁਣਿਆ ਨੀ ਕਦੇ ਵੀ ਹਿੰਦੁਸਤਾਨ ਦੇ ਵਿੱਚ ਕਿਸੇ ਮਿਨਿਸਟਰ ਨੂੰ ਜੇਲ੍ਹ ਹੋਈ ਹੋਵੇ ਭਾਵੇਂ ਕੋਈ ਜੋ ਮਰਜ਼ੀ ਕਰੀ ਜਾਵੇ ਸੋ ਹਾਂਜੀ ਛੁੱਟੀ ਚਾਹੁੰਦਾ ਹਾਂਜੀ
ਬਹੁਤ ਬਹੁਤ ਧੰਨਵਾਦ ਜੀ ਗਿਆਨ ਸਿੰਘ ਜੀ ਬਹੁਤ ਮੈਂ ਤਾਂ ਰੁੱਝ ਗਿਆ ਤੁਹਾਡੀਆਂ ਗੱਲਾਂ
ਜੀ ਦਲਜੀਤ ਜੀ
ਜੀ ਤੇ ਆਪਾਂ ਗੱਲਬਾਤ ਕਰ ਰਹੇ ਸੀ ਗੁਰਸੇਵ ਸਿੰਘ ਜੀ ਗਿਆਨ ਸਿੰਘ ਜੀ ਉਹਨਾਂ ਦੇ ਨਾਲ ਤੇ ਬੜੇ ਧਿਆਨ ਦੇ ਨਾਲ ਸੁਣਿਆ ਸੀਗਾ ਮੈਂ ਉਹਨਾਂ ਨੂੰ ਤੇ ਗੱਲ ਚੱਲਦੀ ਸੀ ਕਹਿੰਦੇ ਵੀ ਉਹਨਾਂ ਨੇ ਸੁਣਿਆ ਨੀ ਹਨਾ ਵੀ ਜਿਹੜੀ ਕਿਸੇ ਨੂੰ ਸਜ਼ਾ ਹੋਈ ਹੋਵੇ ਸਜ਼ਾ ਤਾਂ ਵੈਸੇ ਗਿਆਨ ਸਿੰਘ ਜੀ ਹੋਈ ਸੀ ਇੱਕ ਵਾਰੀ ਸੌਖਰਾਮ ਉਹਨਾਂ ਨੂੰ ਸ਼ਾਇਦ ਤੁਹਾਨੂੰ ਯਾਦ ਹੋਵੇ ਟੈਲੀਕਮਿਊਨੀਕੇਸ਼ਨ ਘਪਲੇ ਦੇ ਵਿੱਚ ਫਸੇ ਸੀਗੇ ਅੱਜ ਕੱਲ ਆਸਾਰਾਮ ਹੁਣੀ ਫਸੇ ਹੋ ਆ ਬਾਬਿਆਂ ਤੇ ਵੀ ਭਾਰੀ ਆ ਗੁਰਸੇਵ ਸਿੰਘ ਜੀ ਜਦੋਂ ਫੇਰ ਲੱਗਦਾ ਸੂਤ ਲੱਗੇ ਜਾਂਦਾ ਲੋ ਦਾ ਵੀ ਹਨਾ
ਬਿਲਕੁਲ ਬਿਲਕੁਲ ਜਦੋਂ ਹਰਿਆਣੇ ਦੇ ਮਿਨਿਸਟਰ ਵੀ ਆਪਣੇ ਜਿਹੜੇ ਉਹ ਜੋਬ ਘਟਾਲੇ ਦੇ ਵਿੱਚ ਹੋਇਆ ਸੀਗਾ
ਰਾਜੀ ਭੰਗੂ ਜੀ ਹੁਣਾਂ ਨਾਲ ਵੀ ਸਾਂਝ ਬਣਾ ਲੈਂਦੇ ਆ ਸਤਿ ਸ੍ਰੀ ਅਕਾਲ ਰਾਜੀ ਜੀ
ਸਤਿ ਸ੍ਰੀ ਅਕਾਲ ਜੀ ਦੋਨੇ ਵੀਰਾਂ ਨੂੰ ਤੇ ਸਾਰੇ ਹਰਮਨ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ
ਦਿੱਲੀ ਜੀ ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣੀ ਚਾਹੂੰਗਾ
ਜੀ
ਬਈ ਇਹ ਜੋ ਆਪਣੇ ਜਿਵੇਂ ਕੋਈ ਮਿਨਿਸਟਰ ਬਣਦਾ ਹੈ ਜੋ ਵੀ ਕੋਈ ਖੇਡ ਮੰਤਰੀ ਹੋ ਗਿਆ ਖੇਤੀਬਾੜੀ ਮੰਤਰੀ ਹੋ ਗਿਆ ਬਈ ਥੋੜਾ ਜਿਹਾ ਸ਼ੋਰ ਕਰਿਓ ਮੈਂ ਸ਼ੋਰ ਨੀ ਹੈਗਾ ਬਈ ਇਹ ਆਪਾਂ ਜਿਹੜੇ MLA ਚੁਣ ਕੇ ਭੇਜਦੇ ਹਾਂ ਉਹ ਤੋਂ ਬਾਅਦ ਫਿਰ ਇਹ ਜੋ ਆਪਣਾ ਕੋਈ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਵੀ ਉਹ ਆਪਣੇ ਚਹੇਤਿਆਂ ਨੂੰ ਮਹਿਕਮੇ ਬਣਦੇ ਨੇ ਨਾ ਇਹ
ਜੀ ਕਿਹੜੇ ਮਹਿਕਮੇ ਤੁਸੀਂ ਗੱਲ ਕਰਦੇ ਆ ਬਈ ਮਿਨਿਸਟਰੀ ਦੀ ਗੱਲ ਕਰਦੇ ਆ ਜਾਂ ਚੇਅਰਮੈਨੀਆਂ ਦੀ ਗੱਲ ਕਰਦੇ
ਨਹੀਂ ਨਹੀਂ ਮੈਂ ਮਿਨਿਸਟਰ ਦੀ ਗੱਲ ਕਰਦਾ ਜੀ ਜਿਵੇਂ ਕੋਈ ਮੰਨ ਲਓ ਵੀ ਖੇਤੀਬਾੜੀ ਮੰਤਰੀ ਹੋ ਗਿਆ ਸਿੱਖਿਆ ਮੰਤਰੀ ਹੋ ਗਿਆ
ਨਹੀਂ ਇਹ ਤਾਂ ਚਹੇਤੇ ਇਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਜੀ ਚਹੇਤਿਆਂ ਨੂੰ ਹੀ ਕੁਆਲੀਫਿਕੇਸ਼ਨ ਤੋਂ ਕਈ ਵਾਰੀ ਚਹੇਤਿਆਂ ਨੂੰ ਹੀ ਜਿਆਦਾ ਜਿਹੜਾ ਦੇ ਦਿੱਤਾ ਜਾਂਦਾ ਜਦੋਂ ਸਾਨੂੰ ਯਾਦ ਹੋਣਾ ਮਜੀਠੀਆ ਸਾਹਿਬ ਪਹਿਲੀ ਵਾਰ ਜਿੱਤੇ ਸੀਗੇ ਮਜੀਠੀਆ ਸਾਹਿਬ ਪਹਿਲੀ ਵਾਰ ਹੀ ਕੈਬਨਿਟ ਮਿਨਿਸਟਰ ਬਣਾਤੇ ਸੀ ਜਦਕਿ ਉਹਨਾਂ ਦੀ ਕਿਉਂਕਿ ਐਜ ਏ MLA ਸਾਡਾ ਕਿੱਦਾਂ ਦਾ ਕਿਰਦਾਰ ਰਿਹਾ ਸਾਡੀ ਪਰਫਾਰਮੈਂਸ ਕਿੱਦਾਂ ਦੀ ਰਹੀ ਆ ਉਹ ਤੋਂ ਬਾਅਦ ਅਗਲੀ ਸੀੜੀ ਆ ਇੱਕ ਐਜ ਏ MLA ਤੁਸੀਂ ਕੰਮ ਕੀਤਾ ਉਹ ਤੋਂ ਬਾਅਦ ਤੁਸੀਂ ਅੱਗੇ ਬਣਦੇ ਆ ਬਹੁਤ ਸਾਰੇ ਉਸ ਵੇਲੇ ਵਾਦ ਵਿਵਾਦ ਚੱਲੇ ਸੀ ਸਰਵਣ ਸਿੰਘ ਫਲੌਰ ਹੋਣੀ ਸੀਗੇ ਸੀਨੀਅਰ ਲੀਡਰ ਸੀ ਬਹੁਤ ਵਾਰੀ ਜਿੱਤੇ ਹੋਏ ਸੀ ਤੇ ਦਾਅਵੇ ਜਿਹੜੇ ਦਾਸ ਸੀਗੇ ਕੈਬਨਿਟ ਮਿਨਿਸਟਰੀ ਦੇ, ਉਸ ਵੇਲੇ ਉਹਨਾਂ ਦੀ ਸੀਟ ਕੱਟ ਕੇ ਇਹਨਾਂ ਨੂੰ ਮਜੀਠੀਆ ਸਾਹਿਬ ਨੂੰ ਬਣਾਉਂਦਾ। ਇਹ ਤਾਂ ਹੁੰਦਾ ਹੀ ਹੈ, ਚਹੇਤਿਆਂ ਨੂੰ ਬਣਾਇਆ ਜਾਂਦਾ ਕਿਉਂਕਿ ਖਾਸ ਫਿਰ ਤੁਹਾਨੂੰ ਪਤਾ ਹੀ ਹੈ।
ਹਾਂਜੀ, ਤੇ ਫਿਰ ਉਹੀ ਗੱਲ ਆ ਗਈ ਜੀ, ਹੁਣ ਆਪਾਂ ਨੂੰ ਕੀ ਕੋਈ ਪਤਾ ਨੀ ਹੈਗਾ ਵੀ ਇਹਨਾਂ ਨੇ ਕਿਹਨੂੰ ਕੀ ਮਿਨਿਸਟਰ ਬਣਾ ਲੈਣਾ, ਆਪਾਂ ਉਹਦੀ ਐਜੂਕੇਸ਼ਨ ਕਿਵੇਂ ਚੈੱਕ ਕਰੀਏ
ਜੀ।
ਆਪਾਂ ਤਾਂ ਸਿਰਫ ਇੱਕ MLA ਦੀ, ਜੋ ਆਪਣੇ MLA ਆਪਣੇ ਹਲਕੇ ਦੇ ਵਿੱਚ, ਆਪਾਂ ਉਹਦੀ ਐਜੂਕੇਸ਼ਨ ਚੈੱਕ ਕਰ ਸਕਦੇ ਹਾਂ, ਠੀਕ ਹੈ ਚਲੋ ਮੰਨ ਲਿਆ ਆਪਾਂ। ਪਰ ਹੁਣ ਜੋ ਉਹਨਾਂ ਨੇ ਗਾਹਾਂ ਕੋਈ ਮਿਨਿਸਟਰ ਬਣਾਉਣੇ ਨੇ, ਕੋਈ ਖੇਡ ਮੰਤਰੀ ਬਣਾਉਣਾ, ਕੋਈ ਸਿੱਖਿਆ ਮੰਤਰੀ ਬਣਾਉਣਾ, ਕੋਈ ਖੇਤੀਬਾੜੀ ਮੰਤਰੀ ਬਣਾਉਣਾ, ਹੁਣ ਉਹਨਾਂ ਦੀ ਆਪਾਂ ਕਿਸ ਤਰ੍ਹਾਂ ਉਹ ਚੈੱਕ ਕਰਾਂਗੇ ਐਜੂਕੇਸ਼ਨ ਕੀ ਹੈ ਕੀ ਨਹੀਂ।
ਚੈੱਕ ਜਦੋਂ ਆਪਾਂ ਜਦੋਂ ਐਸ ਏ ਦੇਖੋ MLA ਨੇ ਹੀ ਬਣਨਾ ਅੱਗੇ ਜਾ ਕੇ ਮਿਨਿਸਟਰ ਵੀ, ਜੇ ਤਾਂ ਆਪਾਂ MLA ਪੜ੍ਹੇ ਲਿਖੇ ਭੇਜਦੇ ਹਾਂ, ਜਿੱਦਾਂ ਆਪਣੇ ਉਹ ਗਿੱਲ ਸਾਹਿਬ ਉਹਨਾਂ ਦਾ ਬਹੁਤ ਵਾਜਿਬ ਜਵਾਬ ਸੀਗਾ ਉਹਨਾਂ ਦਾ, ਵੈਸੇ ਇਹ ਚਿੰਤਨ ਬਣਦਾ ਜੇ ਅਸੀਂ MLA ਸਾਰੇ ਪੜ੍ਹੇ ਲਿਖੇ ਭੇਜਾਂਗੇ ਉਸ ਵੇਲੇ ਆਪ ਹੀ ਫਿਰ ਕੰਪੀਟੀਸ਼ਨ ਵੀ ਹੁੰਦਾ ਆ ਗੱਲਾਂ ਬਾਤਾਂ ਦੇ ਵਿੱਚ, ਹਨਾ, ਤੇ ਪੜ੍ਹੇ ਲਿਖਿਆਂ ਦੇ ਵਿੱਚ ਤਾਂ ਫਿਰ ਹੁੰਦਾ ਹੀ ਆ, ਹਨਾ, ਵੀ ਸਹੀ ਆ ਕੰਮ ਫਿਰ ਇਹ ਤਾਂ ਸ਼ਾਇਦ।
ਹਾਂਜੀ ਹਾਂਜੀ ਉਹੀ,
ਪਰ ਫਿਰ ਵੀ
ਹਾਂਜੀ
ਜੀ ਰਾਜੀ ਜੀ
ਨਹੀਂ ਤੁਸੀਂ ਗੱਲ ਪੂਰੀ ਕਰੋ ਦਲਜੀਤ ਜੀ।
ਜੀ ਮੈਂ ਤਾਂ ਇਹੀ ਕਹਿੰਦਾ ਕਿ ਪਰ ਫੇਰ ਵੀ ਪੜ੍ਹਿਆ ਲਿਖਿਆ ਹੋਣਾ ਕਿਸ ਚੀਜ਼ ਦੇ ਵਿੱਚ ਉਹਦੀ ਮੁਹਾਰਤ ਹੈਗੀ ਆ। ਕਈ ਵਾਰੀ ਕੀ ਹੁੰਦਾ ਹੈ ਕਿ ਅਸੀਂ ਪੜ੍ਹੇ ਲਿਖੇ ਹੁੰਦੇ ਪਰ ਸਾਡੀ ਉਸ ਚੀਜ਼ ਦੇ ਵਿੱਚ ਮੁਹਾਰਤ ਨਹੀਂ ਹੁੰਦੀ, ਕਈ ਵਾਰੀ ਕੀ ਹੁੰਦਾ ਸਾਡਾ ਪ੍ਰੈਕਟੀਕਲੀ ਵਰਕ ਬਹੁਤ ਚੀਜ਼ਾਂ ਦੇ ਵਿੱਚ ਹੁੰਦਾ। ਜਿੱਦਾਂ ਹੁਣ ਮੰਨ ਲਓ ਕਿ ਪ੍ਰਗਟ ਸਿੰਘ ਦੀ ਆਪਾਂ ਐਗਜ਼ਾਮਪਲ ਲੈ ਲਈਏ, ਪ੍ਰਗਟ ਸਿੰਘ ਹੁਣੀ ਇੱਕ ਖੇਡੇ ਹੋਏ ਆ ਤੇ ਉਹਨਾਂ ਨੇ ਬਹੁਤ ਥੱਲੇ ਲੈਵਲ ਤੇ ਦੇਖਿਆ, ਉਹਨਾਂ ਨੇ ਦੇਖੋ ਖਿਡਾਰੀ ਦੇ ਤੌਰ ਤੇ ਵੀ ਰਹੇ ਹੋਣੇ ਆ, ਫਿਰ ਉਹਨਾਂ ਨੇ ਉਹਨਾਂ ਦੇ ਨਾਲ ਕਿੱਦਾਂ ਪ੍ਰਸ਼ਾਸਨ ਨੇ ਕਿੱਦਾਂ ਡੀਲ ਕੀਤਾ, ਮਿਨਿਸਟਰੀ ਕਿੱਦਾਂ ਰਹੀ। ਜੇ ਉਹਨਾਂ ਨੂੰ ਖੇਡ ਮਿਨਿਸਟਰ ਬਣਾਇਆ ਜਾਵੇ ਉਹ ਥੱਲੜੀਆਂ ਚੀਜ਼ਾਂ ਨੂੰ ਜਾਣਦੇ ਹੋਣਗੇ, ਚਾਹੇ ਉਹਨਾਂ ਨੂੰ ਖੇਡ ਦੇ ਵਿੱਚ ਕੋਈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਸ਼ਾਇਦ ਕੋਈ ਲੋੜ ਨਹੀਂ ਸੀ ਉਹਨਾਂ ਨੂੰ, ਹੋ ਸਕਦਾ ਉਹ ਕੁਛ ਹੋਰ ਪੜ੍ਹੇ ਹੋਣ, ਹੋ ਸਕਦਾ ਉਹਨਾਂ ਲਾਅ ਪੜਿਆ ਹੋਵੇ। ਜੇ ਉਹ ਜੇ ਇਸ ਚੀਜ਼ ਦਾ ਪ੍ਰੈਕਟੀਕਲੀ ਵਰਕ ਹੋਵੇ ਉਸ ਚੀਜ਼ ਦਾ, ਸ਼ਾਇਦ ਉਹ ਮੈਨੂੰ ਲੱਗਦਾ ਵੀ ਪ੍ਰਭਾਵਸ਼ਾਲੀ ਮਿਨਿਸਟਰ ਹੋ ਸਕਦਾ, ਵੀ ਆਪਾਂ ਨੂੰ ਐਜੂਕੇਸ਼ਨ ਕੁਆਲੀਫਿਕੇਸ਼ਨ ਦੇ ਨਾਲ ਨਾਲ ਆਪਾਂ ਨੂੰ ਉਹਦੇ ਕੰਮ ਫੀਲਡ ਉਹਦਾ ਪਿਛਲੀ ਪਰਫਾਰਮੈਂਸ ਕਿੱਦਾਂ ਦੀ ਰਹੀ ਹੈ, ਮੈਨੂੰ ਲੱਗਦਾ ਫਿਰ ਸ਼ਾਇਦ ਵਧੀਆ ਤਰੀਕੇ ਦੇ ਨਾਲ ਹੋ ਸਕਦਾ ਕੰਮ। ਜੀ ਮੈਨੂੰ ਲੱਗਦਾ ਤੁਹਾਡਾ ਫੋਨ ਕੱਟ ਹੋ ਗਿਆ ਪੰਗੂ ਸਾਹਿਬ, ਤੇ ਸ਼ਾਇਦ ਤੁਸੀਂ ਦੁਬਾਰਾ ਤੋਂ ਕਾਲ ਕਰ ਲਓ। ਤੇ ਗੁਰਸੇਵ ਸਿੰਘ ਜੀ ਤੁਸੀਂ ਵੀ ਕੁਛ ਕੋਈ ਐਡ ਕਰਨੀ ਤਾਂ ਜਦ ਤੋਂ ਰਾਜੀ ਸਾਹਿਬ ਫੇਰ ਜੋੜਦੇ ਆਪਣੇ ਨਾਲ।
ਬਿਲਕੁਲ ਗੱਲ ਤੁਸੀਂ ਹੁਣ ਮੇਰੇ ਸਾਨੂੰ ਪੂਰੀ ਕਰੀ ਦਿੱਤੀ ਹੈ ਕਿ ਜੇਕਰ ਅਸੀਂ ਆਪਣੇ MLA ਹੀ ਕਾਬਲ ਚੁਣ ਕੇ ਭੇਜਾਂਗੇ ਤਾਂ ਫਿਰ ਸਾਰੇ ਬੰਦੇ ਮੈਚੋਰ ਹੋਣਗੇ ਤਾਂ ਆਪਣੇ ਆਪ ਹੀ ਜਿਹੜੀ ਵੰਡ ਕਰਨਗੇ ਤੇ ਕੁਆਲੀਫਿਕੇਸ਼ਨ ਦੇ ਆਧਾਰ ਤੇ ਹੀ ਕਰਨਗੇ, ਕਿਉਂਕਿ ਜੇ ਸਾਰੇ ਇੰਟਲੈਕਚੁਅਲ ਪਰਸਨ ਹੋਣਗੇ ਵਧੀਆ ਪਰਸਨ ਹੋਣਗੇ ਤਾਂ ਉਹ ਆਪੇ ਦੇਖਣਗੇ ਕਿ ਹਾਂ ਵੀ ਮੇਰੀ ਇਸ ਚੀਜ਼ ਚ ਮਹਾਰਤ ਆ, ਮੈਨੂੰ ਇੱਥੇ ਡਿਊਟੀ ਦੇ ਦਿਓ, ਠੀਕ ਹੈ ਜੀ। ਜੇ ਤਾਂ ਸਮਝਦਾਰ ਹੋਣਗੇ ਫਿਰ ਨਹੀਂ, ਜੇ ਏਦਾਂ ਹੀ ਹੋਣਗੇ ਕਿ ਚਲੋ ਆਹ ਆਪਣੇ ਏਰੀਆ ਚ ਪ੍ਰਭਾਵ ਹੈ ਕੋਈ ਬੰਦੇ ਕੋਲ ਪੈਸਾ ਜ਼ਿਆਦਾ ਹੈ ਇਹਨੂੰ ਜਿਤਾ ਦਿਓ, ਫਿਰ ਉਹਨੂੰ ਤਾਂ ਉਹੀ ਕੁਛ ਕਰਨਾ ਕਿ ਜਾ ਕੇ ਵੀ
ਜੀ। ਪਰ ਜਿਹੜਾ ਰਾਜੀ ਸਾਹਿਬ ਦਾ ਇਹ ਵੀ ਵੈਸੇ ਜਾਇਜ਼ ਆ ਵੀ ਉੱਥੇ ਐਜੂਕੇਸ਼ਨ ਕੁਆਲੀਫਿਕੇਸ਼ਨ ਵੀ ਕਰੂੰ ਜਦੋਂ ਚਹੇਤੇ ਮਿਨਿਸਟਰ ਬਣਾਤੇ, ਹਨਾ। ਤੇ ਹੁਣ ਤੁਸੀਂ ਦੇਖਿਆ ਹੋਣਾ ਵੀ ਰੇਲਵੇ ਜਿਹੜਾ ਮਿਨਿਸਟਰ ਹੁੰਦਾ ਆ ਸੈਂਟਰ ਦੇ ਵਿੱਚ, ਆਪਾਂ ਦੇਖੀਏ ਬਹੁਤ ਵਧੀਆ ਮਹਿਕਮਾ ਜਾਣੀ ਮਾਲਾ ਮਾਲ ਵਾਲਾ ਮੰਨਿਆ ਜਾਂਦਾ, ਜਿੰਨੀਆਂ ਵੀ ਸਰਕਾਰਾਂ ਗੱਠ ਜੋੜਦੀਆਂ ਰਹੀਆਂ ਆ ਉਸ ਵੇਲੇ ਜਿਹੜੀ ਵੀ ਕਿਉਂਕਿ ਬਹੁਤ ਕਈ ਵਾਰੀ ਕੀ ਬਹੁਤ ਜ਼ਿਆਦਾ ਪਾਰਟੀਆਂ ਜਿਹੜੀਆਂ ਰਲ ਕੇ ਸਰਕਾਰ ਗੱਠਜੋੜ ਬਣਾ ਕੇ ਬਣਾਈਆਂ, ਚਾਹੇ ਮਨਮੋਹਨ ਸਿੰਘ ਦੀ ਸਰਕਾਰ ਸੀ, ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਸੀ, ਉਸ ਵੇਲੇ ਸਾਰਿਆਂ ਦੀ ਜਿਹੜੀ ਦੌੜ ਭੱਜ ਹੁੰਦੀ ਸੀ ਜਾਂ ਕੋਲਾ ਮਿਨਿਸਟਰ ਬਣਦੀ ਹੁੰਦੀ ਸੀ ਜਾਂ ਰੇਲਵੇ ਮੰਤਰੀ ਬਣਦੀ ਹੁੰਦੀ ਸੀ, ਇਸ ਗੱਲ ਕਰਕੇ ਕਈ ਵਾਰੀ ਨਾਰਾਜ਼ਗੀਆਂ ਬਹੁਤ ਹੁੰਦੀਆਂ ਰਹੀਆਂ। ਉਹਦਾ ਮਤਲਬ ਇਹੀ ਆ ਵੀ ਤੁਸੀਂ ਜਿੱਦਾਂ ਯੂਜ਼ ਕੀਤੀ ਜਾਂਦੀ, ਬਲੈਕਮੇਲਿੰਗ ਵੀ ਇਸ ਕੰਮ ਦੇ ਵਿੱਚ ਹੁੰਦੀ ਆ। ਤੇ ਖੈਰ ਆਪਣੇ ਨਾਲ ਚਾਹਲ ਸਾਹਿਬ ਵੀ ਜੁੜੇ ਸੀਗੇ ਤੇ ਉਹਨਾਂ ਨੇ ਕਿਹਾ ਵੀ ਕੀਟਨਾਸ਼ਕ ਮਾਮਲੇ ਦੇ ਵਿੱਚ ਅਸਲੀ ਕਸੂਰਵਾਰ ਤਾਂ ਵਿਚਾਰੇ ਕਿਸਾਨ ਹੀ ਆ ਜਿਨ੍ਹਾਂ ਨੇ ਇਹ ਜਿਹੜੇ ਨਕਲੀ ਕੀਟਨਾਸ਼ਕ ਖਰੀਦੇ, ਕਿਉਂਕਿ ਹਰ ਕੋਈ ਜ਼ਿੰਮੇਵਾਰ ਨਹੀਂ ਸਰਕਾਰ ਦੇ ਹਿਸਾਬ ਨਾਲ। ਪਹਿਲਾਂ ਵੀ ਇੱਕ ਮੰਤਰੀ ਨੇ ਕਿਹਾ ਸੀ ਕਿ ਕਿਸਾਨ ਮਿਹਨਤ ਨਹੀਂ ਕਰਦੇ
ਜੀ, ਉਹੀ ਤਾਂ ਅਸੀਂ ਵੀ ਗੱਲ ਕਹੀ ਸੀ ਕਿ ਹੁਣ ਐਜੂਕੇਸ਼ਨ ਜਿਸ ਗੱਲ ਆ ਜਾਂਦੀ ਕਿ ਕਿਸਾਨਾਂ ਦੀ ਕਹੀ ਸੀ ਕਿ ਥੋੜੀ ਜਿਹੀ ਸੁਚੇਤ ਹੋਣ ਦੀ ਲੋੜ ਆ ਕਿ ਜਿਹੜੀ ਹੁਣ ਜਿਹਦਾ ਅਸੀਂ ਕਿ ਦਵਾਈ ਨਹੀਂ ਖਾ ਲੈਂਦੇ ਨਾ ਚੱਕ ਕੇ, ਆਹੀ ਕਹੀ ਜਾਂਦਾ ਕਿ ਦਵਾਈ ਪਹਿਲਾਂ ਦੇਖੋ ਕਾਹਦੇ ਲਈ ਆ ਤੇ ਕੀ ਆ, ਉਦਾਂ ਹੀ ਸਾਨੂੰ ਫਸਲਾਂ ਲਈ ਵੀ ਚਾਹੀਦਾ ਥੋੜਾ ਸੁਚੇਤ ਰਹੀਏ, ਨਾ ਕਿ ਉਹਨਾਂ ਦੀ ਕਹੀ ਗੱਲ ਤੇ ਵਿਸ਼ਵਾਸ ਕਰ ਲਈਏ ਨਾ ਕਿ ਜਿਹੜੀ ਚੀਜ਼ ਦਾ ਨੁਕਸਾਨ ਆ ਉਹਦੀ ਪੂਰੀ ਪੜਤਾਲ ਕਰਕੇ ਹੀ ਵਰਤੋਂ ਕੀਤੀ ਜਾਵੇ, ਕਿਉਂਕਿ ਇਸ ਚੀਜ਼ ਦਾ ਸਿੱਧਾ ਅਸਰ ਅਸੀਂ ਟੋਟਲੀ ਡਿਪੈਂਡੈਂਟ ਆ ਖੇਤੀ ਤੇ ਜਿਹੜੇ ਕਿਸਾਨ ਆ ਪੰਜਾਬ ਦੇ, ਠੀਕ ਹੈ ਜੀ। ਉਹ ਸਾਨੂੰ ਚਾਹੀਦਾ ਕਿ ਉਸ ਤੇ ਵੀ ਪੂਰਾ ਗੌਰ ਕਰਕੇ ਅਸੀਂ ਵਰਤੋਂ ਕਰੀਏ ਉਹ ਚੀਜ਼ਾਂ ਦੀ
ਜੀ। ਆਪਣੇ ਨਾਲ ਜਸਪਾਲ ਸੇਨੀ ਤੋਂ ਜੁੜੇ ਆ, ਸਤਿ ਸ੍ਰੀ ਅਕਾਲ ਬੁਲਾਉਂਦੇ ਆ ਪ੍ਰੋਗਰਾਮ, ਕਹਿੰਦੇ ਵਧੀਆ ਚੱਲਦਾ, ਡਰਾਈਵਿੰਗ ਦੇ ਵਿੱਚ ਵੀ ਬਿਜ਼ੀ ਆ। ਉਹਨਾਂ ਨੇ ਫਿਰ ਪਿਛਲੀ ਵਾਰ ਵਾਂਗੂ ਹੀ ਕਿਹਾ, ਕਹਿੰਦੇ ਵੀ ਬਾਕੀ ਜੀ ਪਾਣੀਆਂ ਦਾ ਮਸਲਾ ਤਾਂ ਇੱਕ ਗੀਤ ਦੇ ਨਾਲ ਹੀ ਹੱਲ ਹੋ ਜਾਣਾ। ਹਾਂਜੀ
ਕਿਹੜਾ ਕਿਹੜਾ ਗੀਤ ਹੈ ਜੀ?
ਪਤਾ ਨੀ, ਸ਼ਾਇਦ ਇਹਨਾਂ ਨੇ ਉਹ ਗੱਲ ਕੀਤੀ ਹੋਣੀ ਭਾਰਤ ਤੇ ਪਾਕਿਸਤਾਨ ਦੀ, ਹਨਾ। ਖੈਰ ਇਹ ਵੀ ਇੱਕ ਦੂਜੀ ਬਈ ਕਿਹੜਾ ਬੰਨ ਮਾਰੂ ਯਾਰੋ ਵਗਦੇ ਦਰਿਆਵਾਂ ਨੂੰ ਤੇ ਧੰਨਵਾਦ ਵੀ ਕੀਤਾ ਤੇ ਖੈਰ ਵੈਸੇ ਓਦਾਂ ਵਧੀਆ ਵਿਅੰਗ ਕਰ ਦਿੰਦੇ ਆ ਜਸਪਾਲ ਸਿੰਨੀ ਸਾਹਿਬ ਜਗਤਾਰ ਗਿੱਲ ਢੁੱਡੀ ਕੇ ਸਾਹਿਬ ਜੁੜੇ ਆ ਉਹਨਾਂ ਨੇ ਵੀ ਬਹੁਤ ਵਧੀਆ ਵਿਚਾਰ ਆਪਣੇ ਨਾਲ ਭੇਜੇ ਆ ਖੈਰ ਆਪਣੇ ਨਾਲ ਫੋਨ ਕਾਲ ਤੇ ਨੀ ਜੁੜੇ ਉਹਨਾਂ ਨੇ ਮੈਸੇਜ ਭੇਜ ਦਿੱਤਾ ਸਤਿ ਸ੍ਰੀ ਅਕਾਲ ਬੁਲਾਉਂਦੇ ਨਾਲੇ ਪਾਣੀ ਨੂੰ ਰੋਕਣ ਲਈ ਕਹਿੰਦੇ ਵੀ ਕਿੰਨੀਆਂ ਨਹਿਰਾਂ ਤੇ ਡੈਮ ਬਣਾਉਣੇ ਪੈਣਗੇ ਇਸ ਲਈ ਕਿੰਨੇ ਸਮੇਂ ਤੇ ਪੈਸਿਆਂ ਦੀ ਜ਼ਰੂਰਤ ਆ ਇਹ ਸੋਚਣਾ ਬਣਦਾ ਬਿਆਨ ਦਾਗਣ ਵਾਲੇ ਨੇਤਾਵਾਂ ਨੂੰ ਇਸ ਬਾਰੇ ਪੂਰਾ ਗਿਆਨ ਨਹੀਂ ਹੋਣਾ ਪਹਿਲੀ ਗੱਲ ਇਹ ਉਹਨਾਂ ਨੇ ਕੀਤੀ ਹੈ ਦੂਜੀ ਕਿਹਾ ਵੀ ਸਕੂਲ ਦੇ ਵਿੱਚ ਚਪੜਾਸੀ ਦੇ ਪਦ ਦੇ ਲਈ ਯੋਗਤਾ ਆਧਾਰ ਹੈ ਪਰ ਜਿਸ ਨੇ ਦੇਸ਼ ਚਲਾਉਣਾ ਉਸ ਲਈ ਕੋਈ ਵਿਦਿਅਕ ਯੋਗਤਾ ਨਹੀਂ ਹੈ ਜਿੰਨੀ ਦੇਰ ਇਹ ਸਿਸਟਮ ਵਿੱਚ ਬਦਲਾਅ ਨਹੀਂ ਹੁੰਦਾ ਉਨੀ ਦੇਰ ਇਹ ਇੰਜੀ ਚੱਲੇਗਾ ਧੰਨਵਾਦ ਪਰ ਜਗਤਾਰ ਢੁੱਡੀ ਸਾਹਿਬ ਇਹ ਬਦਲਾਅ ਜਿਹਨਾਂ ਨੇ ਕਰਨਾ ਆ ਉਹਨਾਂ ਤੇ ਤਾਂ ਫਿਰ ਹਥੋੜਾ ਚੱਲਣਾ ਹਨਾ
ਇਹਨਾਂ ਨੇ ਤਾਂ ਬਦਲਾਅ ਕਰਨਾ ਕਿ ਨਹੀਂ ਅਸੀਂ ਕਰਨਾ ਹੋਰ ਤੀਜੇ ਬੰਦੇ ਨੇ ਨੀ ਕਰਨਾ ਸਾਨੂੰ ਹੀ ਜਾਣਾ ਪੈਣਾ ਆਪਾਂ ਨੂੰ ਸਿਸਟਮ ਦੇ ਵਿੱਚ ਹਿੱਸਾ ਬਣਨਾ ਪੈਣਾ ਆਪਣੇ ਵਿੱਚੋਂ ਹੀ ਹੋਣਗੇ ਕਿਉਂਕਿ ਜੇ ਅਸੀਂ ਨੁਕਸ ਅਸੀਂ ਕੱਢ ਰਹੇ ਹਾਂ ਤੇ ਸਾਨੂੰ ਹੀ ਹਿੰਮਤ ਕਰਨੀ ਪੈਣੀ ਤੇ ਕਿਉਂਕਿ ਚਲੋ ਹਿੰਮਤ ਨਾਲ ਰਲਦੀ ਬਿਲਦੀ ਤੁਹਾਨੂੰ ਇੱਕ ਗੱਲਬਾਤ ਕਰਦਾ ਜਿੰਨਾ ਚਿਰ ਅਗਲੀ ਕਾਲ ਆਉਂਦੀ ਆ ਤੇ ਖਬਰ ਹੈਗੀ ਆ ਜੀ ਮੱਧ ਪ੍ਰਦੇਸ਼ ਚਲੋ ਪਹਿਲਾਂ ਕਾਲ ਸਾਂਝੀ ਕਰ ਲੈਂਦੇ ਆ ਖਬਰ
ਕਾਲ ਆਪਣੇ ਨਾਲ ਦੂਰੋਂ ਜੁੜੇ ਆ ਕੈਨੇਡਾ ਤੋਂ ਸਤਿ ਸ੍ਰੀ ਅਕਾਲ ਜੀ ਕੌਣ ਬੋਲਦੇ ਆ ਮਾੜੀ ਜਿਹਾ ਨਾਮ ਦੱਸ ਦੋ
ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਗੁਰਜੰਟ ਬੋਲਦਾ ਯੂਐਸਏ ਤੋਂ ਜੀ
ਅੱਛਾ ਜੀ ਗੁਰਜੰਟ ਜੀ ਯੂਐਸਏ ਤੋਂ ਬੋਲਦੇ ਅੱਛਾ ਕੀ ਹਾਲ ਚਾਲ ਪਹਿਲਾਂ ਤਾਂ ਯੂਐਸਏ ਦੱਸੋ ਕਿੱਦਾਂ ਚੱਲਦਾ ਯੂਐਸਏ
ਯੂਐਸਏ ਵਧੀਆ ਜੀ ਅੱਠ ਅੱਠ ਮਾਰਦਾ ਪੂਰੇ ਚੱਕੀ ਆ ਸਰਦਾਰੀ ਆ
ਅੱਛਾ ਠੀਕ ਆ ਟਰੰਪ ਤੇ ਹਿਲੇਰੀ ਦੇ ਵਿੱਚ ਕਾਫੀ ਯੁੱਧ ਚੱਲ ਰਿਹਾ ਆ ਲੈ ਰਹੇ ਆ ਇੰਜੋਏ ਪੂਰਾ ਕਰ ਰਹੇ ਆ ਨਾ
ਹਾਂਜੀ 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 ਪੂਰਾ ਦੇਖੋ ਅਜੇ ਪਹਿਲੀ ਡਿਬੇਟ ਸੀਗੀ ਅਗਲੀ ਦੇ ਵਿੱਚ ਪਤਾ ਲੱਗੂ ਕਿਹੜਾ ਕਿਹੜੇ ਪਾਣੀ ਚ ਆ ਜੀ ਕਿੰਨੇ ਵਿੱਚ
ਜੀ ਬਿਲਕੁਲ ਜੀ ਪਰ ਫੇਰ ਵੀ ਪ੍ਰਭਾਵਸ਼ਾਲੀ ਸਿੱਧ ਹੋਈ ਆ ਹਿਲੇਰੀ ਹਨਾ
ਹਾਂਜੀ 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 ਉਹਦਾ ਐਕਸਪੀਰੀਅੰਸ ਬਹੁਤ ਆ ਜੀ ਹੁਣ 30-40 ਸਾਲ ਹੋ ਗਏ ਉਹਨੂੰ ਪੋਲਿਟਿਕਸ ਦੇ ਵਿੱਚ ਤੇ ਜਿਹੜਾ ਟਰੰਪ ਆ ਇਹ ਪੈਰਾਸ਼ੂਟ ਰਾਹੀਂ ਉਤਰਿਆ ਪੋਲਿਟਿਕਸ ਦੇ ਵਿੱਚ ਕੋਈ ਤਜਰਬਾ ਨਹੀਂ ਹੈਗਾ ਬੰਦੇ ਦਾ
ਹਾਂਜੀ ਠੀਕ ਆ ਜਾਣੀ ਅਮਰੀਕਾ ਵਰਗੇ ਦੇਸ਼ ਦੇ ਵਿੱਚ ਵੀ ਦੇਖ ਲਓ ਇੱਦਾਂ ਦੀਆਂ ਗੱਲਾਂ ਚੱਲੇ ਹੀ ਜਾਂਦੀਆਂ ਤਾਂ ਹੀ ਮੈਂ ਸ਼ੁਰੂ ਕੀਤੀ ਇਹ ਗੱਲ ਕੱਲਾ ਇੰਡੀਆ ਹੀ ਨਹੀਂ
ਇਹ ਮਾਇਆ ਦਾ ਪ੍ਰਭਾਵ ਜੀ ਹੁਣ 10 ਸਾਲਾਂ ਤੋਂ ਕਾਫੀ ਜਿਆਦਾ ਜਿਵੇਂ ਮੀਡੀਆ ਦੀ ਖਰੀਦ ਉਪਰੋਕਤ ਆ ਉਹੀ ਕੰਮ ਚੱਲਦਾ
ਜੀ
ਉਹ ਫਿਰ ਚੀਜ਼ਾਂ ਪ੍ਰਮੋਟ ਹੁੰਦੀਆਂ
ਜੀ ਤੇ ਗੁਰਜੰਟ ਸਿੰਘ ਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਪ੍ਰੋਗਰਾਮ ਦੇ ਵਿੱਚ
ਤੇ ਮੈਂ ਕਹਿਣਾ ਚਾਹੁੰਦਾ ਜਿਹੜੇ ਆਪਣੇ ਕੀਟਨਾਸ਼ਕ ਵਾਲੀ ਗੱਲ ਚੱਲਦੀ ਆ ਨਾ ਤੇ ਇਹ ਜਿਹੜੀ ਉਹ ਦਵਾਈ ਸੀਗੀ ਉਹ ਸੀਗੀ ਤਾਂ ਉਹ ਜਿਹੜੇ ਐਗ ਆ ਉਹ ਮਾਰਨ ਵਾਲੀ ਹੈ ਨਾ ਇਹ ਦੇਈ ਗਏ ਦੂਜੀ ਮੱਖੀ ਨੂੰ ਜਦ ਆਲਰੇਡੀ ਬਣ ਗਈ ਸੀ
ਜੀ
ਦਵਾਈ ਸਹੀ ਸੀਗੀ ਪਰ ਜਗ੍ਹਾ ਗਲਤ ਦੇ ਦਿੰਦੇ ਰਹੇ ਵੀ ਛਿੜਕਣੀ ਕਦੋਂ ਆ ਤੇ ਕਿੱਥੇ ਆ ਉਹ ਨੀ ਉਹਨਾਂ ਨੇ ਗਾਈਡ ਕੀਤਾ ਹੈਗਾ ਤੇ ਮੈਂ ਇੱਕ ਹੋਰ ਚੀਜ਼ ਆ ਜਿਹੜੀ ਆਪਣੇ ਹੁਣ ਵੋਟਾਂ ਪੈਣੀਆਂ ਤੇ ਪੰਜਾਬ ਦੇ ਵਿੱਚ ਉਹ ਆਪਣੇ ਵੀਰ ਜਿਹੜਾ ਕੋਲ ਇੰਡੀਅਨ ਪਾਸਪੋਰਟ ਆ ਵੋਟਾਂ ਜ਼ਰੂਰ ਬਣਾਉਣ ਉਹ ਤੁਸੀਂ ਵੀ ਰਿਕੁਐਸਟ ਕਰਿਆ ਕਰੋ ਉਹਨਾਂ ਦੀ ਵੈਬਸਾਈਟ ਤੇ ਜਾ ਕੇ CEOPunjab.inc.in ਤੇ ਨਾ 6A ਫਾਰਮ ਆ ਜਿਹੜਾ ਉਹਨਾਂ ਦਾ ਤੇ ਉਹਦਾ ਬੈਨੀਫਿਟ ਆਪਾਂ ਜ਼ਰੂਰ ਲੈਣਾ ਚਾਹੀਦਾ ਜੀ
ਜੀ ਜੀ ਤੇ ਬਹੁਤ ਬਹੁਤ ਧੰਨਵਾਦ ਗੁਰਜੰਟ ਜੀ ਬਹੁਤ ਵਧੀਆ ਤੁਸੀਂ ਗੱਲਾਂ ਕੀਤੀਆਂ ਬਹੁਤ ਬਹੁਤ ਧੰਨਵਾਦ ਇੱਥੇ ਜੁੜਿਆ ਗੁਰਜੰਟ ਸਿੰਘ ਹੋਣੀ ਬਹੁਤ ਵਧੀਆ ਗੱਲ ਕੀਤੀ ਆਪਾਂ ਇਸ ਮੁੱਦੇ ਦੇ ਉੱਤੇ ਗੱਲ ਵੈਸੇ ਇੱਕ ਵਾਰੀ ਕੀਤੀ ਵੀ ਸੀਗੀ ਬਈ ਦਵਾਈ ਆਪਾਂ ਵੈਸੇ ਕਹਿ ਦਿੰਦੇ ਆ ਵੀ ਨਕਲੀ ਕੀਟਨਾਸ਼ਕ ਦਵਾਈ ਸੀਗੀ ਨਕਲੀ ਨੀ ਸੀ ਅਸਲ ਦੇ ਵਿੱਚ ਉਹ ਅੰਡੇ ਮਾਰਨ ਵਾਲੀ ਸੀ ਪਰ ਜਦੋਂ ਤੱਕ ਉਹ ਪਰਫਾਰਮੈਂਸ ਦੇਣੀ ਸੀ ਉਨਾ ਚਿਰ ਤੱਕ ਟੂ ਲੇਟ ਹੋ ਗਿਆ ਸੀ ਖੈਰ ਬਹੁਤ ਬਹੁਤ ਧੰਨਵਾਦ ਆਪਣੇ ਗੁਰਜੰਟ ਸਾਹਿਬ ਤੁਸੀਂ ਦੱਸਿਆ ਤੇ ਮੈਂ ਜਿੱਦਾਂ ਉਹਨਾਂ ਨੇ ਕਿਹਾ ਵੀ ਉਹ ਜ਼ਰੂਰ ਸਾਂਝੀ ਕਰ ਦਿਆ ਕਰੋ ਨਾਲ ਜਿਹੜੀ ਸਾਈਟ ਹੈਗੀ ਆ ਜ਼ਰੂਰ ਦੋਸਤੋ ਜਿਨ੍ਹਾਂ ਦੇ ਕੋਲ ਇੰਡੀਅਨ ਪਾਸਪੋਰਟ ਹੈਗਾ ਤੁਸੀਂ ਜ਼ਰੂਰ ਵੋਟ ਜਿਹੜੀ ਆ ਬਣਾ ਲਓ ਤਾਂ ਕਿ ਜਿਹੜੀ ਕਿਉਂਕਿ ਆਪਣੇ ਹੁਣ ਬਣਾ ਸਕਦੇ ਆ ਤੁਸੀਂ ਇਸ ਮੁੱਦੇ ਦੇ ਉੱਤੇ ਵੀ ਤੁਸੀਂ ਸੁਝਾਅ ਭੇਜੋ www.nbsp.in ਤੇ ਉਹਦੇ ਵਿੱਚ ਤੁਸੀਂ ਫਾਰਮ 6 ਜਿਹੜਾ ਡਾਊਨਲੋਡ ਕਰੋ ਤੇ ਭਰ ਕੇ ਸਾਨੂੰ ਭੇਜਣਾ ਪੈਣਾ ਆ ਤੇ ਤੁਹਾਡਾ ਬਹੁਤ ਵਧੀਆ ਮੈਨੂੰ ਲੱਗਦਾ ਵੀ ਵਧੀਆ ਵੋਟ ਪਾ ਸਕਦੇ ਆ ਤੁਸੀਂ ਕਿ ਨਹੀਂ ਗੁਰਸੇਵ ਸਿੰਘ ਜੀ ਇਹ ਵੀ ਇੱਕ ਸੇਵਾ ਹੀ ਆ
ਸੇਵਾ ਕੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਾਰਿਆਂ ਨਾਲੋਂ ਵੱਧ ਮੁੱਦੇ ਅਸੀਂ ਵਿਦੇਸ਼ਾਂ ਚ ਬੈਠੇ ਚੱਕਦੇ ਆ ਸੋਸ਼ਲ ਮੀਡੀਆ ਤੇ ਹੋਵੇ ਜਾਂ ਹੋਰ ਹੋਵੇ ਸਾਰਿਆਂ ਨਾਲੋਂ ਵੱਧ ਅਸੀਂ ਗੱਲਾਂ ਕਰਦੇ ਸ਼ਾਇਦ ਸਾਨੂੰ ਇੱਥੇ ਆ ਕੇ ਦੇਖਦੇ ਜੋ ਫਰਕ ਦੇਖਦੇ ਆ ਇਹਨਾਂ ਮੁਲਕ ਤੇ ਆਪਣੇ ਮੁਲਕ ਦਾ ਤੇ ਅਸੀਂ ਜ਼ਿਆਦਾ ਕਹਿੰਦੇ ਆ ਕਿ ਖਿੱਚ ਤਾਂ ਹੁੰਦੀ ਆ ਭਾਵੇਂ ਕੋਈ ਸਿਟੀਜ਼ਨ ਹੋ ਗਿਆ ਜਿੰਨੇ ਮਰਜ਼ੀ ਸਾਲ ਹੋ ਜਾਣ ਬੇਸ਼ੱਕ ਹੁਣ ਤੁਸੀਂ ਕੰਗ ਸਾਹਿਬ ਦੀ ਐਗਜ਼ਾਮਪਲ ਲੈ ਲਓ ਕਿੰਨੇ ਸਾਲ ਹੋ ਗਏ ਆ ਪਰ ਧਿਆਨ ਤਾਂ ਉੱਧਰੇ ਕੇਂਦਰਿਤ ਆ ਨਾ ਫਿਰ ਮੈਨੂੰ ਲੱਗਦਾ ਸਾਡੀ ਜ਼ਿਆਦਾ ਜ਼ਿੰਮੇਵਾਰੀ ਬਣ ਜਾਂਦੀ ਹੈ ਜਿਹਨਾਂ ਕੋਲ ਭਾਰਤੀ ਪਾਸਪੋਰਟ ਹੈਗੇ ਆ ਉਹ ਵੋਟ ਬਣਾਉਣ ਤੇ ਵੋਟ ਪਾਉਣ ਵੀ ਤੇ ਪਾਉਣ ਵੀ ਸਹੀ ਬੰਦੇ ਨੂੰ ਸੋਚ ਸਮਝ ਕੇ ਅਸੀਂ ਨੀ ਕਹਿੰਦੇ ਕਿਸੇ ਪਾਰਟੀ ਨੂੰ ਰਿਕਮੈਂਡ ਨੀ ਕਰਦੇ ਸੋਚ ਸਮਝ ਕੇ ਪਾਉਣ ਤਾਂ ਫਿਰ ਤਾਂ ਬਦਲਾਅ ਹੋ ਸਕਦਾ ਜੀ
ਜੀ ਬਿਲਕੁਲ ਤੇ ਆਪਣੇ ਨਾਲ ਜਸਵੀਰ ਸਿੰਘ ਪਾਵਲਾ ਸਾਹਿਬ ਵੀ ਜੁੜਿਆ ਟੋਰਾਂਟੋ ਤੋਂ ਤੇ ਉਹਨਾਂ ਨੇ ਗਿੱਲ ਸਾਹਿਬ ਦੇ ਨਾਲ ਸਹਿਮਤੀ ਵੀ ਜਤਾਈ ਆ ਗਿੱਲ ਸਾਹਿਬ ਦੇ ਨਾਲ ਤੇ ਉਹ ਕਹਿੰਦੇ ਵੀ ਇੱਕ ਵਾਰੀ ਲਾਲ ਸਿੰਘ ਜਿਹੜਾ ਆ ਬਜਟ ਪੇਸ਼ ਕਰਨਾ ਸੀਗਾ ਕਾਂਗਰਸ ਦੀ ਗੌਰਮੈਂਟ ਸੀਗੀ ਤੇ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਉਹ ਇੱਕ ਜਿੱਦਾਂ ਮੈਥ ਦੀ ਕੋਈ ਫਿਗਰ ਸੀਗੀ ਉਹ ਪੜ੍ਹ ਨਹੀਂ ਪਾ ਰਹੇ ਸੀਗੇ ਹਨਾ ਕੋਈ ਅੰਕੜਾ ਸੀਗਾ ਤੇ ਉਹ ਅੰਕੜੇ ਨੂੰ ਪੜ੍ਹਨ ਦੇ ਲਈ ਜਾਣੀ ਜੋ ਲਾ ਰਿਹਾ ਸੀ ਪਹਿਲਾਂ ਉਹਨਾਂ ਨੇ ਲੱਖ ਕਹਿ ਦਿੱਤਾ ਫਿਰ ਕਰੋੜ ਕਹਿ ਦਿੱਤਾ ਜਾਣੀ ਹੁਣ ਕਹਿੰਦੇ ਵੀ ਤੁਸੀਂ ਆਪ ਦੇਖੋ ਵੀ ਅਸੀਂ ਲੋਕਾਂ ਨੂੰ ਕਿਹਨਾਂ ਨੂੰ ਜਿਹੜਾ ਅਸੈਂਬਲੀ ਦੇ ਵਿੱਚ ਭੇਜਦੇ ਆ ਜਸਵੀਰ ਸਿੰਘ ਪਾਵਲਾ ਸਾਹਿਬ ਉਹਨਾਂ ਨੇ ਇਹ ਵੀ ਉਦਾਹਰਣ ਦੇ ਤੀ ਆ ਇੱਕ ਤਰ੍ਹਾਂ ਦੀ ਉਹਨਾਂ ਨੇ ਜਸਵੀਰ ਸਿੰਘ ਪਾਵਲਾ ਸਾਹਿਬ ਅੱਗੇ ਤਰਸੇਮ ਰਟੋਲ ਸਾਹਿਬ ਵੀ ਜੁੜੇ ਆਪਣੇ ਨਾਲ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਕਹੀ ਆ ਕਹਿੰਦੇ ਵੀ ਮੈਂ ਸਿਆਣਾ ਤੇ ਨਹੀਂ ਕਿਉਂਕਿ ਭਗਵੰਤ ਮਾਨ ਗੁਰਪ੍ਰੀਤ ਘੁੱਗੀ ਤੇ ਆਪ ਦੇ ਹੋਰ ਲੀਡਰ ਬਹੁਤ ਸੁਲਝੇ ਹੋਏ ਇਨਸਾਨ ਆ ਮੈਂ ਇਸ ਮੈਸੇਜ ਰਾਹੀਂ ਆਪ ਵਾਲਿਆਂ ਨੂੰ ਸੁਚੇਤ ਕਰਨਾ ਚਾਹੁੰਦਾ ਕਿ ਕੋਈ ਵੀ ਧਾਰਮਿਕ ਗੱਲ ਤੋਂ ਗੁਰੇਜ਼ ਰੱਖਣ ਲਈ ਰੱਖਣ ਕਿਉਂਕਿ ਬਹੁਤੀਆਂ ਧਾਰਮਿਕ ਜਥੇਬੰਦੀਆਂ ਇਸ ਤਾਂਘ ਦੇ ਵਿੱਚ ਬੈਠੀਆਂ ਕਿ ਆਪ ਦੇ ਲੀਡਰ ਕੋਈ ਗੱਲ ਕਰਨ ਜੋ ਸਾਰੀਆਂ ਬਾਦਲ ਦਾ ਪਾਣੀ ਭਰਦੀਆਂ ਹਨ ਇਸ ਇਹ ਆਪਣਾ ਉਹਨਾਂ ਨੇ ਵਿਚਾਰ ਜਿਹੜਾ ਕੀਤਾ ਹੈ ਵੈਸੇ ਵੀ ਅਟੈਕ ਉਹਨਾਂ ਤੇ ਜ਼ਿਆਦਾ ਹੋ ਰਿਹਾ ਹਨਾ ਆਮ ਆਦਮੀ ਪਾਰਟੀ ਤੇ ਹਰ ਇੱਕ ਦਾ ਜਿਹੜਾ ਉਧਰ ਨੂੰ ਹੀ ਹੈ ਨਜ਼ਰੀਆ
ਆਪਾਂ ਸ਼ਾਇਦ ਭਾਈ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ ਜਿਹੜਾ ਪਾਵਰਫੁਲ ਬੰਦਾ ਹੁੰਦਾ ਹੈ ਤੇ ਉਹ ਜਦੋਂ ਭਾਰਤ ਹੋਇਆ ਕਿ ਮੀਡੀਆ ਪਾਵਰਫੁਲ ਆਪਣੇ ਕੋਲ ਉਹ ਡਿਫਾਈਨ ਕਰੀ ਜਾਂਦਾ ਪਾਕਿਸਤਾਨ ਨੂੰ ਤੇ ਹੁਣ ਜੋ ਮੌਜੂਦਾ ਪਾਰਟੀ ਆ ਪੰਜਾਬ ਅਸੀਂ ਚਲੋ ਅੱਜ ਇੱਥੇ ਗੱਲ ਕਰ ਰਹੇ ਸੋਸ਼ਲ ਮੀਡੀਆ ਤੇ ਗੱਲ ਹੋ ਰਹੀ ਹੈ ਨਾ ਆਪਣੀ ਆਮ ਆਦਮੀ ਪਾਰਟੀ ਦੀ ਪਰ ਪੰਜਾਬ ਦੇ ਮੀਡੀਆ ਤੇ ਹਜੇ ਵੀ ਉਹ ਮੌਜੂਦਾ ਪਾਰਟੀਆਂ ਛਾਈਆਂ ਹੋਈਆਂ ਹੈ ਨਾ ਤੇ ਜੇਕਰ ਉਹਨਾਂ ਨੂੰ ਮੁੱਦਾ ਮਿਲਦਾ ਆ ਤੇ ਉਹਨੇ ਤਾਂ ਬਸ ਤਿੱਡੀ ਲਾਣੀ ਆ ਭਾਵਨਾ ਚ ਆਪੇ ਬਹਿ ਜਾਣਾ
ਜੀ ਜੀ ਤੇ ਆਪਣੇ ਨਾਲ ਰਾਜਨਵੀਰ ਕੈਨਬਰਾ ਤੋਂ ਜੁੜੇ ਸੀ ਤੇ ਉਹਨਾਂ ਦਾ ਫੋਨ ਕੱਟ ਹੋ ਗਿਆ ਤੇ ਰਾਜਨਵੀਰ ਥੋੜਾ ਜਿਹਾ ਇੰਤਜ਼ਾਰ ਪਲੀਜ਼ ਕਈ ਵਾਰੀ ਗੱਲ ਚੱਲਦੀ ਹੁੰਦੀ ਹੈ ਹਨਾ ਤੇ ਥੋੜਾ ਜਿਹਾ ਹੋਲਡ ਰੱਖ ਲਿਆ ਕਰੋ ਤੇ ਜ਼ਰੂਰ ਸਾਡੀ ਕਾਲ ਜੇ ਤੁਸੀਂ ਚਾਹੋ ਤਾਂ ਪਰ ਹੁਣ ਟਾਈਮ ਵੀ ਲਗਭਗ ਗੁਰਸੇਵ ਸਿੰਘ ਜੀ ਆਪਣਾ ਹੋ ਹੀ ਗਿਆ ਆ
ਜੀ ਤੇ ਪਰ ਜੇ ਕਰੋ ਰਾਜਨਵੀਰ ਜੀ ਇੱਕ ਕਾਰਨ ਕਾਲ ਕਰਨੇ ਜਾਣਾ ਸੀ ਉਹਨਾਂ ਦੀ ਵੇਟ ਕਰ ਲੈਂਦੇ ਫਿਰ ਉਸ ਤੋਂ ਬਾਅਦ ਕਾਲ ਲਾਈਨ ਬੰਦ ਕਰ ਦਿੱਤੀਆਂ ਜਾਣਗੀਆਂ
ਜੀ ਜਿੱਦਾਂ ਉਹ ਸਮੇਂ ਨੇ ਇੱਕ ਨਹੀਂ ਮੰਨੀ ਹਨਾ ਸਮਾਂ ਨਹੀਂ ਮੰਨਦਾ ਕੁਛ ਵੀ
ਬਿਲਕੁਲ ਸਰ ਜੀ ਭਾਈ ਵੀ ਨਹੀਂ ਮੰਨਦੇ ਉਹਨੇ ਪ੍ਰੋਗਰਾਮ ਬੰਦ ਕਰ ਦੇਣਾ
ਜੀ ਬਿਲਕੁਲ ਤੇ ਨਾਲ ਦੀ ਨਾਲ ਤੁਸੀਂ ਲਾਇਬ੍ਰੇਰੀ ਬਾਰੇ ਗੱਲ ਸਾਂਝੀ ਕਰ ਰਹੇ ਸੀਗੇ ਉਹ ਕਰ ਦੋ
ਜੀ ਆਪਣੀ ਉਮਰ ਦੀ ਗੱਲ ਚੱਲ ਰਹੀ ਸੀਗੀ ਕਿ ਉਮਰ ਦੇ ਹਿਸਾਬ ਨਾਲ ਲਿਹਾਜ਼ ਨਾਲ ਜਿਹੜੇ ਕੰਮ ਕੀਤੇ ਜਾਂਦੇ ਆ ਖਬਰ ਹੈਗੀ ਆ ਜੀ ਨਾਮ ਹੈਗਾ ਲੜਕੀ ਦਾ ਮੁਸਕਾਨ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਆ ਸਾਰਿਆਂ ਨਾਲੋਂ ਛੋਟੀ ਉਮਰ ਦੀ ਲੜਕੀ ਹੋ ਗਈ ਆ ਜੋ ਲਾਇਬ੍ਰੇਰੀ ਚਲਾ ਰਹੀ ਆ ਤੇ ਆਹ ਦੁਰਗਾ ਨਗਰ ਝੁੱਗੀ ਖੇਤਰ ਵਾ ਠੀਕ ਆ ਜੀ ਜਦੋਂ ਬੱਚੀ ਦਾ ਰੁਝਾਨ ਆਪਣਾ ਸੀ ਇੰਟਰਸਟ ਆਪਣਾ ਸੀ ਕਿਤਾਬਾਂ ਪੜ੍ਹਨ ਚ ਤਾਂ ਉਹਨੇ ਜਦੋਂ ਦੇਖਿਆ ਕਿ ਆਪਣੇ ਝੁੱਗੀ ਝੋਪੜੀ ਦੇ ਬੱਚੇ ਬਸ ਸਾਰੀ ਦਿਹਾੜੀ ਉੱਤੇ ਫਿਰੀ ਜਾ ਰਹੇ ਸਕੂਲ ਤੋਂ ਆ ਕੇ ਤੁਹਾਨੂੰ ਪਤਾ ਹੁੰਦਾ ਹੀ ਆ ਆਪ ਹੀ ਅਸੀਂ ਖੇਡਦੇ ਰਹੇ ਹਾਂ ਨਾ ਕਿ ਇੰਨਾ ਇੰਟਰਸਟ ਨਹੀਂ ਹੁੰਦਾ ਕਿਤਾਬਾਂ ਵੱਲ ਤਾਂ ਉਹਨੇ ਨਿਆਣਿਆਂ ਨੂੰ ਕਿਤਾਬਾਂ ਵੱਲ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸਦਾ ਫਿਰ ਰਾਜ ਸਭਾ ਸਿੱਖਿਆ ਕੇਂਦਰ ਨੇ ਉਹਦਾ ਸਹਿਯੋਗ ਦਿੱਤਾ ਤੇ ਉੱਥੇ ਲਾਇਬ੍ਰੇਰੀ ਖੋਲਤੀ ਉਹਨੂੰ ਨੌ ਸਾਲ ਦੀ ਬੱਚੀ ਨੂੰ ਠੀਕ ਆ ਜੀ ਉਹਦੀ ਲਾਇਬ੍ਰੇਰੀ ਦੇ ਵਿੱਚ ਹੁਣ 400 ਕਿਤਾਬਾਂ ਨੇ ਠੀਕ ਆ ਜੀ ਬੱਚੇ ਆ ਕੇ ਸਕੂਲ ਤੋਂ ਬਾਅਦ ਉਹ ਲਾਇਬ੍ਰੇਰੀ ਖੋਲਦੀ ਹੈ ਤੇ ਬੱਚੇ ਆ ਕੇ ਬੈਠਦੇ ਆ ਪੜ੍ਹਦੇ ਆ ਉਹਦੇ ਕੋਲ ਠੀਕ ਆ ਜੀ ਦਿੱਲੀ ਵਿੱਚ ਉਹਨੂੰ ਸਨਮਾਨਿਤ ਕੀਤਾ ਗਿਆ ਆ ਤੇ ਬੜੀ ਗੱਲ ਆਇਆ ਕਿ ਹੁਣ ਵਿਦੇਸ਼ਾਂ ਵਿੱਚੋਂ ਵੀ ਸਹਿਯੋਗ ਮਿਲ ਰਿਹਾ ਬਾਹਰੋਂ ਕਿਤਾਬਾਂ ਆ ਰਹੀਆਂ ਉਹਦੀ ਲਾਇਬ੍ਰੇਰੀ ਦੇ ਲਈ ਮੈਨੂੰ ਆਹ ਖ਼ਬਰ ਚ ਤਾਂ ਇੰਟਰਸਟ ਹੈ ਕਿਉਂਕਿ ਅਸੀਂ ਵੀ ਸ਼ੁਰੂ ਕੀਤਾ ਸੀ ਲਾਈਵ ਬੇਸ਼ੱਕ ਅਸੀਂ ਬਹੁਤ ਸਲੋਅ ਚੱਲ ਰਹੇ ਹਾਂ ਪਰ ਇੱਕ ਤਰ੍ਹਾਂ ਮੇਰੇ ਲਈ ਤਾਂ ਆਪਣੇ ਲਈ ਤਾਂ ਮੋਟੀਵੇਸ਼ਨ ਦੇ ਹੋ ਗਿਆ ਮੈਂ ਕਹਿੰਦਾ ਆਪਾਂ ਨੂੰ ਆਪਣੇ ਸੰਸਥਾ ਦੀ ਬ੍ਰਾਂਡ ਅੰਬੈਸਡਰ ਬਣਾ ਦੇਣੀ ਚਾਹੀਦੀ ਆ ਮੁਸਕਾਨ
ਜੀ ਬਿਲਕੁਲ
ਕਿਉਂਕਿ ਸਾਡਾ ਟੀਚਾ ਵੀ ਲਾਇਬ੍ਰੇਰੀ ਖੋਲਣ ਦਾ ਸੀ ਪਿੰਡਾਂ ਦੇ ਵਿੱਚ
ਜੀ ਬਿਲਕੁਲ ਤੇ ਦੇਖੋ ਇਹ ਲਾਇਬ੍ਰੇਰੀ ਚ ਜਿੱਦਾਂ ਹੁਣ ਆਪਾਂ ਗੱਲ ਕਰਦੇ ਹਾਂ ਕਈ ਵਾਰੀ ਕਈ ਸਰੋਤੇ ਕਹਿ ਦਿੰਦੇ ਆ ਵੀ ਗੱਲਾਂ ਕਰਨ ਨਾਲ ਕੀ ਹੁੰਦਾ ਗੱਲਾਂ ਚ ਅੱਜ ਦੇਖੋ ਕਿ ਆਪਾਂ ਬਹੁਤ ਸਾਰੇ ਮੁੱਦੇ ਬਹੁਤ ਸਾਰੇ ਲੋਕਾਂ ਦੇ ਸੁਝਾਅ ਵੀ ਜਿਹੜੇ ਆਏ ਆ ਅਮਰਦੀਪ ਸਿੰਘ ਹੋਣੀ ਉਹਨਾਂ ਨੇ ਕਿਹਾ ਵੀ ਸਿੰਧੂ ਜਲ ਦਾ ਸੰਧੀ ਦਾ ਸਾਨੂੰ ਪਤਾ ਨਹੀਂ ਸੀ ਉਹਨਾਂ ਨੂੰ ਪਤਾ ਲੱਗ ਗਿਆ ਇਸ ਮੁੱਦੇ ਦੇ ਉੱਤੇ ਤੇ ਖੈਰ ਇੱਦਾਂ ਹੀ ਜਿਹੜੀ ਆ ਗੱਲਾਂ ਚੋਂ ਗੱਲਾਂ ਜਿਹੜੀਆਂ ਸਾਨੂੰ ਗਿਆਨ ਜਿਹੜਾ ਜਿੱਦਾਂ ਆਪਾਂ ਗੱਲ ਕਰਦੇ ਸੀ ਵੱਧਦਾ ਆ ਨਰਵੈਰ ਸਿੰਘ ਨਵੀ ਸਾਹਿਬ ਨੇ ਜਿੱਦਾਂ ਹੁਣ ਆਪਾਂ ਨੂੰ ਭੇਜਿਆ ਉਹਨਾਂ ਨੇ ਵੀ ਕਾਫੀ ਡਿਟੇਲ ਭੇਜੀ ਆ ਕਿ ਤੁਸੀਂ ਜ਼ਰੂਰ NRI ਜਿਹੜੀਆਂ ਵੋਟਾਂ ਆ ਉਹ ਜ਼ਰੂਰ ਬਣਾਉਣੀਆਂ ਚਾਹੀਦੀਆਂ ਘੱਟੋ ਘੱਟ ਇਹ ਜਿਹੜੀ ਇਨਫੋਰਮੇਸ਼ਨ ਹੈ ਆਪਾਂ ਕਨਵੇ ਕਰ ਰਹੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਕਰਕੇ ਦੋਸਤੋ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਉਹ ਗਲਤ ਨਹੀਂ ਹੁੰਦੀਆਂ ਉਹਨਾਂ ਚੋਂ ਕੁਛ ਨਾ ਕੁਛ ਆਪਾਂ ਜਿਹੜੇ ਢੰਗ ਤਰੀਕੇ ਜਿਹੜੇ ਕੱਢਣੇ ਚਾਹੀਦੇ ਆ ਤੇ ਨਾਲ ਦੀ ਨਾਲ ਆਪਣੇ ਨਾਲ ਗੁਰਜੀਤ ਸਿੰਘ ਚਾਹਲ ਸਾਹਿਬ ਵੀ ਜੁੜੇ ਆ ਤੇ ਉਹਨਾਂ ਨੇ ਵੀ ਇੱਕ ਕਮੈਂਟ ਜਿਹਾ ਕੀਤਾ ਆ ਚਲੋ ਗੁਰਜੀਤ ਸਿੰਘ ਜੀ ਹੁਣ ਗੁੱਸਾ ਕਰ ਜਾਣਾ, ਆਪਾਂ ਰਹਿਣਾ ਹੀ ਦਿੰਦੇ ਹਾਂ ਤੁਹਾਡਾ ਕਮੈਂਟ ਆ। ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਆ ਇਸ ਮੁੱਦੇ ਦੇ ਉੱਤੇ। ਕਈ ਵਾਰੀ ਕੀ ਹੁੰਦੇ ਆ ਕਿ ਤੁਹਾਡੇ ਆਪਣੇ ਵਿਚਾਰ ਹੁੰਦੇ ਆ ਹਨਾ ਗੁਰਸੇਵ ਸਿੰਘ ਜੀ, ਉਹ ਫਿਰ ਕਈ ਵਾਰੀ ਕੀ ਅਸੀਂ ਕਨਵੇ ਕਰ ਦਿੰਦੇ ਆ, ਪਰ ਉਹ ਫਿਰ ਕਈ ਵਾਰੀ ਕੀ ਹੁੰਦਾ ਆ ਵੀ ਕੋਈ ਵੀਰ ਜਿਹੜਾ ਆ ਗੁੱਸਾ ਕਰ ਜਾਂਦਾ।
ਜੀ ਜੀ, ਥੋੜਾ ਜਿਹਾ ਸਾਨੂੰ ਗੌਰ ਰੱਖਿਆ ਕਰੀਏ ਇਸ ਗੱਲ ਦਾ, ਅਸੀਂ ਮਨ ਚ ਕਿਉਂ ਸਾਂਝਾ ਆ, ਤੇ ਬਾਕੀ ਅਸੀਂ ਜਾਣ ਤੋਂ ਪਹਿਲਾਂ ਆਪਣੇ ਚਲੋ ਸੰਸਥਾ ਦੀ ਗੱਲ ਕਰਦੇ ਜਾਂਦੇ ਆ ਜੀ। ਆਪਣੀ ਸੰਸਥਾ ਜੋ ਕਿ ਹੋਪਿੰਗ ਈਰਾ, ਸਾਰੇ ਆਪਣੇ ਸਰੋਤਿਆਂ ਦੱਸਦੇ ਜਾਈਏ, ਅਸੀਂ ਹੋਪਿੰਗ ਈਰਾ ਨਾਂ ਦੀ ਸੰਸਥਾ ਬ੍ਰਿਸਬੇਨ ਵਿੱਚ ਬਣਾਈ ਹੋਈ ਆ, ਜਿਸ ਦਾ ਮੇਨ ਹੈਗਾ ਆ ਕਿ ਲਾਇਬ੍ਰੇਰੀ ਖੋਲਣਾ ਪਿੰਡਾਂ ਦੇ ਵਿੱਚ। ਠੀਕ ਹੈ, ਜੇ ਕੋਈ ਸਾਡਾ ਵੀਰ ਭੈਣ ਇੰਟਰਸਟਡ ਆ ਕਿ ਉਹਨਾਂ ਦੇ ਪਿੰਡ ਵਿੱਚ ਲਾਇਬ੍ਰੇਰੀ ਹੋਣੀ ਚਾਹੀਦੀ ਆ, ਉਹ ਸਾਡੇ ਨਾਲ ਸੰਪਰਕ ਕਰੇ, ਪਰ ਉਹ ਤੁਹਾਡੇ ਸਹਿਯੋਗ ਦੀ ਵੀ ਲੋੜ ਪੈਣੀ ਆ। ਠੀਕ ਹੈ ਜੀ, ਤੇ ਕਿਤਾਬਾਂ ਸਾਡੇ ਰਾਜਪੁਰਾ ਸਾਹਿਬ ਹੈਗੇ ਆ ਜੋ ਕਿ ਹਰਮਨ ਰੇਡੀਓ ਨੇ ਜੁੜੇ ਹੋਏ ਆ ਪਟਿਆਲੇ ਤੋਂ, ਉਹ ਆਪ ਛੱਡ ਕੇ ਆਣਗੇ, ਲਾਇਬ੍ਰੇਰੀ ਸਟਾਰਟ ਕਰਵਾ ਕੇ ਆਣਗੇ, ਤਾਂ ਪਰ ਤੁਹਾਡੇ ਸਹਿਯੋਗ ਤੁਹਾਡੇ ਇੰਟਰਸਟ ਦੀ ਬਹੁਤ ਲੋੜ ਰਹੂਗੀ ਇਸ ਕੰਮ ਦੇ ਵਿੱਚ।
ਜੀ ਬਿਲਕੁਲ, ਤੇ ਇਹ ਹੋਪਿੰਗ ਈਰਾ ਦੋਸਤੋ ਆਪਾਂ ਪਿਛਲੇ ਕੋਈ 4-5 ਸਾਲ ਤੋਂ ਚਲਾ ਰਹੇ, ਨਵੀਂ ਨੀ ਕੋਈ ਸੰਸਥਾ ਇਹ, 4-5 ਸਾਲ ਤੋਂ, ਤੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ, ਜਿੱਦਾਂ ਕਈ ਸਕੂਲ ਦੇ ਵਿੱਚ ਟੀਚਰ ਨੀ ਹੁੰਦੇ, ਆਪਾਂ ਟੀਚਰ ਵੀ ਪ੍ਰੋਵਾਈਡ ਕਰਵਾ ਦਿੰਦੇ ਆ, ਪੈਸੇ ਇਧਰੋਂ ਦੇ ਕੇ ਉਹਨਾਂ ਨੂੰ ਖਾ ਦੇ ਦਿੰਦੇ ਆ, ਇੱਦਾਂ ਦੇ ਕੰਮ ਜਿਹਾ ਚੱਲਦੇ ਆ। ਪਰ ਜ਼ਰੂਰੀ ਨੀ ਤੁਸੀਂ ਇਹ ਸੰਸਥਾ ਦੇ ਨਾਲ ਜੁੜੇ, ਤੁਸੀਂ ਆਪਣੇ ਲੈਵਲ ਤੇ ਆਪਣੇ ਪਿੰਡਾਂ ਦੇ ਵਿੱਚ ਕੁਛ ਨਾ ਇੱਦਾਂ ਥੋੜਾ ਬਹੁਤਾ ਜ਼ਰੂਰ, ਕਿਉਂਕਿ ਆਪਾਂ ਸਾਰੇ ਹੀ ਕਰਦੇ ਹਾਂ ਹਨਾ, ਤੇ ਉਹ ਜੇ ਢੰਗ ਤਰੀਕੇ ਨਾਲ ਕਰੀਏ ਤਾਂ ਬਹੁਤ ਵਧੀਆ ਤੁਸੀਂ ਕਰ ਸਕਦੇ ਆ, ਸਹਿਯੋਗ ਕਰ ਸਕਦੇ ਆ। ਜਿੱਦਾਂ ਗੱਲ ਆਪਾਂ ਕਰਦੇ ਆ ਕਿ ਇਹਨਾਂ ਬੱਚਿਆਂ ਨੂੰ ਜੇ ਆਪਾਂ ਪੜ੍ਹਾਵਾਂਗੇ ਫਿਰ ਇਹ MLA ਇਹਨਾਂ ਚ ਵੀ ਬਣਨੇ ਆ, MLA MP ਹਨਾ, ਆਪਾਂ ਇਹਨਾਂ ਦੀ ਐਜੂਕੇਸ਼ਨ ਵੱਲ ਧਿਆਨ ਦੇਈਏ, ਕਿਉਂਕਿ ਫਿਰ ਜੇ ਆਪਾਂ ਨੂੰ ਇਹਨਾਂ ਇਹ ਨਹੀਂ ਪੜ੍ਹਨਗੇ ਤੇ ਘੱਟੋ ਘੱਟ ਇਹ ਲਾਈਨ ਚੋਂ ਬਾਹਰ ਹੋ ਗਿਆ MLA MP ਬਣਨ ਦੇ ਵਿੱਚ। ਤੇ ਹੁਣ ਗੁਰਸੇਵਕ ਸਿੰਘ ਜੀ ਤੇ ਆਪਾਂ ਹੁਣ ਵਿਦਾਇਗੀ ਲੈਣੇ ਦੋਸਤਾਂ ਤੋਂ
ਜੀ, ਤੇ ਜਾਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾ ਲੈਂਦੇ ਆ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ ਆਪਣਾ ਖਿਆਲ ਰੱਖਿਓ, ਤੰਦਰੁਸਤ ਰਹਿਓ, ਤੇ ਕਿਤੇ ਕਿਤੇ ਤੁਲਸੀ ਵਾਲੀ ਚਾਹ ਜਰੂਰ ਪੀ ਲਿਆ ਕਰੋ, ਤੇ ਮਿਲਦੇ ਆ ਜੀ ਅਗਲੇ ਹਫਤੇ
ਰੱਬ ਰੱਖੇ। ਜਿਹੜੇ ਗੀਤ ਰਹਿ ਗਏ, ਜਿਹੜੇ ਵੀਰਾਂ ਦੇ ਗੀਤ ਰਹਿ ਗਏ ਆ ਉਹ ਕਿਊ ਕਰ ਦਿੱਤੇ ਗਏ ਆ, ਤੇ ਆਪੋ ਆਪਣਾ ਗੀਤ ਸੁਣ ਕੇ ਫਿਰ ਇਹ ਆਫ ਕਰਿਓ
ਜੀ। ਤੇ ਦੋਸਤੋ ਮਿਲਦੇ ਆ ਜੀ ਅਗਲੇ ਵੀਕ, ਆਪਣਾ ਖਿਆਲ ਰੱਖਿਓ, ਧੰਨਵਾਦ ਜੀ, ਰੱਬ ਰੱਖਾ।
ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦੇ ਆ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ ਯਾਰੋ, ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ ਯਾਰੋ, ਕੋਈ ਇੱਥੇ ਆਉਂਦਾ ਤੇ ਕੋਈ ਇੱਥੋਂ ਜਾਂਦਾ, ਜਿਹੜਾ ਇੱਥੋਂ ਜਾਂਦਾ ਤੇ ਮੁੜ ਕੇ ਨਹੀਂ ਆਉਂਦਾ, ਮੁੜ ਕੇ ਨਹੀਂ ਆਉਂਦਾ। ਰੰਗ ਨਵੇਂ ਨਵੇਂ ਰੱਬ ਜਗ ਨੂੰ ਦਿਖਾਉਂਦਾ, ਕਿਸੇ ਨੂੰ ਬਣਾਉਂਦਾ ਤੇ ਕਿਸੇ ਨੂੰ ਦਿਖਾਉਂਦਾ, ਕਿਸੇ ਨੂੰ ਦਿਖਾਉਂਦਾ। ਟੈਣੀਆਂ ਦੇ ਫੁੱਲ ਵਿੱਚ ਮਿੱਟੀ ਦੇ ਖਲੇਰਦਾ, ਹੱਸਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ ਯਾਰੋ, ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ, ਹੱਸਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ। ਜਗ ਵਾਲਾ ਮੇਲਾ ਯਾਰੋ, ਤੁਲੀ ਕਰ ਜਾਣਦਾ, ਤੁਲੀ ਕਰ ਜਾਣਦਾ। ਯਾਰੀਆਂ ਦਾ ਪੇਤ ਜਿਹੜਾ ਜਰਾ ਵੀ ਪਛਾਣਦਾ, ਹੁੰਦਾ
नहीं खौफ उसका उन्हें जिंद जानदा उन्हें जिंद जानदा यारियां निभान कोलो मैं नहीं फेरदा हस दे रात लंगे पता नहीं सवेरदा जग वाला मेला यारो जग वाला मेला